ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਆਪ ਸਭ ਤੰਦਰੁਸਤ ਹੋਵੋਗੇ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਹਾਜ਼ਰ ਹਾਂ ਜੀ। ਅਗਲੇ 2 ਘੰਟੇ ਤੁਹਾਡੇ ਸੰਗ ਆਪਾਂ ਅੰਗ ਸੰਗ ਗੱਲਾਂ ਕਰਾਂਗੇ, ਚਿੰਤਨ ਕਰਾਂਗੇ, ਹਾਸਾ ਮਜ਼ਾਕ, ਸੀਰੀਅਸ ਸਭ ਕੁਛ, ਗੀਤ ਸੰਗੀਤ ਅਤੇ ਕੁਛ ਜਾਣਕਾਰੀਆਂ ਗਿਆਨ। ਪਿਆਰਿਓ, ਅੱਜ ਇਸ ਵੇਲੇ 8:02 ਹੋ ਚੁੱਕੇ ਨੇ, ਦਿਨ ਐਤਵਾਰ ਚੜ੍ਹ ਚੁੱਕਾ, 24 ਅਕਤੂਬਰ ਤਰੀਕ ਹੈ ਕੈਲੰਡਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ। ਪਰ ਅਮਰੀਕਾ ਮਹਾਂਦੀਪਾਂ ਦੇ ਵਿੱਚ ਹਜੇ 23 ਤਰੀਕ ਚੱਲ ਰਹੀ ਹੈ, ਦਿਨ ਸ਼ਨਿਚਰਵਾਰ ਚੱਲ ਰਿਹਾ। ਨਿਊਯਾਰਕ ਦੇ ਟੋਰੋਂਟੋ 'ਚ ਸ਼ਾਮ ਦੇ 5:02 ਹੋਏ ਨੇ, ਵੈਨਕੂਵਰ ਅਤੇ LA ਦੇ ਵਿੱਚ 2:02 ਦੁਪਹਿਰ ਦੇ ਹੋਏ ਨੇ ਪਿਛਲੀ ਤਰੀਕ ਦੇ। ਅਤੇ ਅੱਜ ਦਾ ਦਿਨ ਕਿੱਥੇ ਕਿੱਥੇ ਚੜ੍ਹਿਆ ਹੈ, ਉਹ ਨਵੀਂ ਦਿੱਲੀ 2:32 ਨੇ, ਪਰਥ ਦੇ ਵਿੱਚ 5:02 ਹੈ, ਐਡਲੇਟ ਦੇ ਵਿੱਚ 7:32 ਹੈ, ਬ੍ਰਿਸਬਨ ਦੇ ਵਿੱਚ 7:02 ਹੈ, ਅਤੇ ਈਸਟ ਕੋਸਟ ਜਿੱਥੇ ਡੇ ਲਾਈਟ ਸੇਵਿੰਗ ਮੰਨਦੇ ਨੇ ਉੱਥੇ 8:02 ਨੇ। ਅਤੇ ਅਫਕੋਰਸ ਲੰਡਨ ਦੇ ਵਿੱਚ ਹਜੇ ਸ਼ਨਿਚਰਵਾਰ ਹੀ ਹੈ, 10:02 ਨੇ। ਵਰਿੰਦਰ ਲਾਡੀ ਹੁਣੀ ਸੁਣ ਰਹੇ ਨੇ, ਮੈਸੇਜ ਵੀ ਪਾਇਆ, ਮਨਿੰਦਰ ਜੀ ਸਿੱਧੂ ਟਾਰਨੈਟ ਤੋਂ ਵੀ ਆਏ ਨੇ। ਸੋ ਬਹੁਤ ਸਾਰੇ ਮਿੱਤਰ ਪਿਆਰੇ ਸਵੇਰੇ ਗੁਰਬਾਣੀ ਵਿਚਾਰ ਪ੍ਰੋਗਰਾਮ ਦਾ ਲਾਹਾ ਲੈਂਦੇ ਨੇ, ਗੁਰਬਾਣੀ ਨਾਲ ਜੁੜਦੇ ਨੇ, ਗੁਰੂ ਨਾਲ ਜੁੜਦੇ ਨੇ, ਅੰਤਰ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਸਰਦਾਰ ਦਲਜੀਤ ਸਿੰਘ ਜੀ ਮਹਿਤਾ ਚੌਂਕ ਵਾਲੇ ਬੜੇ ਹੀ ਸ਼ਿੱਦਤ ਦੇ ਨਾਲ ਪ੍ਰੋਗਰਾਮ ਦਾ ਸੰਚਾਲਨ ਕਰਦੇ ਨੇ, ਤਹਿ ਦਿਲੋਂ ਧੰਨਵਾਦ ਹੈ ਉਹਨਾਂ ਦਾ ਗੁਰਬਾਣੀ ਨਾਲ ਜੋੜਨ ਦੇ ਲਈ। ਔਰ ਪਿਆਰਿਓ, ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਜੀ ਆ ਰਹੇ ਨੇ ਅਤੇ ਆਪਾਂ ਚਿੰਤਨ ਕਰਾਂਗੇ, ਗੱਲਾਂ ਬਾਤਾਂ ਕਰਾਂਗੇ। ਇਸ ਤੋਂ ਇਲਾਵਾ ਜਸਵਿੰਦਰ ਬਿੱਟਾ ਭਾਰਤ ਤੋਂ ਜੁੜ ਰਹੇ ਨੇ ਅਤੇ 1 ਘੰਟੇ ਦੇ ਵਿੱਚ ਅਸੀਂ ਸਾਰਾ ਘਟਨਾਕ੍ਰਮ ਵਾਚਣ ਦੀ ਕੋਸ਼ਿਸ਼ ਕਰਾਂਗੇ ਵੱਖ ਵੱਖ ਮੁੱਦਿਆਂ 'ਤੇ। ਕਾਫੀ ਵਧੀਆ ਫੀਡਬੈਕ ਆ ਰਹੀ ਹੈ ਕਿ ਕਾਫੀ ਪ੍ਰੋਗਰਾਮ ਜਿਹੜਾ ਹੈ ਉਹ ਬੈਲੈਂਸ ਹੋ ਚੁੱਕਾ ਹੈ, ਹੋ ਰਿਹਾ ਹੈ, ਕਿਉਂਕਿ ਡੀਪ ਅਨਾਲਿਸਿਸ ਇੰਡੀਆ ਦੇ ਸਾਰੇ ਬਿੱਟਾ ਸਾਹਿਬ ਕਰ ਦਿੰਦੇ ਨੇ ਇਤਿਹਾਸ ਨਾਲ ਅਤੇ ਹੋਰ ਬੜੀਆਂ ਰੌਚਕ ਗੱਲਾਂ ਗਿਆਨੀ ਸੰਤੋਖ ਸਿੰਘ ਜੀ ਜੋੜਦੇ ਨੇ, GS ਚਾਹਲ ਹੁਣੀ ਖਬਰਾਂ ਨਾਲ ਜੋੜਦੇ ਨੇ, ਅਮਰੀਕ ਸਿੰਘ ਫਲੋਰਾ ਭਾਜੀ ਪਰਿਵਾਰਕ ਅਤੇ ਹੋਰ ਸਾਡੀਆਂ ਆਸਟ੍ਰੇਲੀਅਨ ਗੱਲਾਂ ਜਿਹੜੀਆਂ ਨੇ, ਹਾਸਾ ਮਜ਼ਾਕ ਵੀ ਹੈ, ਸੀਰੀਅਸ ਵੀ ਆ, ਇਕੋਨਮੀ ਆ, ਜੋਬਸ ਆ, ਉਹ ਸਾਰਾ ਉਹਨਾਂ ਜੋੜਦੇ ਨੇ ਅਤੇ ਤੁਸੀਂ ਅਸੀਂ ਦੋਨੇ ਰਲ ਕੇ ਫਿਰ ਅਸੀਂ ਪ੍ਰੋਗਰਾਮ ਕਰ ਵੀ ਲਈਦਾ ਅਤੇ ਕਰਵਾ ਵੀ ਲਈਦਾ। ਸੋ ਆਪ ਨੂੰ ਵੀ ਸੈਟਿਸਫੈਕਸ਼ਨ ਹੁੰਦੀ ਹੈ। ਕੱਲ੍ਹ ਪ੍ਰੋਗਰਾਮ ਦੇ ਵਿੱਚ ਗੱਲਾਂ ਹੋਈਆਂ, ਪਰਿਵਾਰਕ ਗੱਲਾਂ ਵੀ ਹੋਈਆਂ, ਜੋਬਾਂ ਦੀਆਂ ਵੀ ਹੋਈਆਂ, ਸਾਡੇ ਆਪਣੇ ਮੁੱਦਿਆਂ 'ਤੇ ਗੱਲਾਂ ਹੋਈਆਂ ਅਤੇ ਇਹਦੀ ਫੀਡਬੈਕ ਵੀ ਆਈ ਹੈ, ਵਧੀਆ ਲੱਗਿਆ। ਵਰਿੰਦਰ ਲਾਡੀ ਹੁਣਾਂ ਨੇ ਫੋਨ ਕੀਤਾ ਕੱਲ੍ਹ ਸ਼ਾਮੀ ਅਤੇ ਜੋਬ 'ਤੇ ਸੀਗੇ ਉਹ, ਤਾਂ ਕਹਿੰਦੇ ਪ੍ਰੋਗਰਾਮ ਸੁਣ ਰਹੇ ਹਾਂ ਵੀ ਠੀਕ ਹੈ, ਹੋਰ ਮਤਲਬ ਪਰਿਵਾਰਕ ਗੱਲਾਂ ਜ਼ਿਆਦਾ ਹੋਰ ਕਰਿਆ ਕਰੋ, ਵਧੀਆ ਲੱਗਦੀਆਂ ਨੇ, ਇਹ ਸਾਡੇ ਮਸਲੇ ਨੇ। ਬਿਲਕੁਲ ਕਰਾਂਗੇ ਜੀ, ਬਿਲਕੁਲ ਲੋਕਲ ਗੱਲਾਂ ਜਿਹੜੀਆਂ ਆਪਣੀਆਂ ਉਹ ਕਰਿਆ ਕਰਾਂਗੇ। ਕੀ ਟ੍ਰੈਂਡ ਚੱਲ ਰਹੇ ਨੇ, ਕਿੱਧਰ ਨੂੰ ਸਾਡੀ ਸੋਸਾਇਟੀ ਜਾ ਰਹੀ ਹੈ, ਅਤੇ ਗੱਲਾਂ ਗੱਲਾਂ ਦੇ ਵਿੱਚ ਜਦੋਂ ਫੋਨ ਆਇਆ ਨਾ ਮੈਨੂੰ, ਕਹਿੰਦੇ ਕੀ ਹਾਲ ਹੈ ਬਾਬੇ ਹੋ, ਮੇਰੇ ਨਾ ਸਿੱਧ ਸਵਾਈ ਮੂੰਹ 'ਚੋਂ ਨਿਕਲਿਆ, ਮੈਂ ਕਿਹਾ ਹੁਣ ਤੁਸੀਂ ਮੈਨੂੰ ਲੱਗਦਾ ਬਾਬਾ ਕਹਿ ਕੇ ਮੇਰੀ ਪੱਗ ਲਾਉਣੀ ਹੈ ਲੱਖੇ ਤੋਂ। ਉਹ ਹੱਸਣ ਲੱਗ ਕਹਿੰਦੇ ਵੀ ਆਹ ਸਾਰਾ ਨਿਚੋੜ ਇੱਕੋ ਗੱਲ 'ਚ ਨਿਕਲਿਆ, ਆ ਮੈਂ ਕਿਹਾ ਹੁਣ ਮੇਰੇ ਵਰਗੇ ਨੇ ਕਿਸੇ ਨੇ ਤਾਜ਼ਾ ਤਾਜ਼ਾ ਅੰਮ੍ਰਿਤ ਛਕਿਆ ਹੋਵੇ ਜਾਂ ਤਾਜ਼ੇ ਤਾਜ਼ੇ ਕੇਸ ਰੱਖੇ ਹੋਣ, ਪੱਗ ਬੰਨ੍ਹੀ ਹੋਵੇ, ਅਤੇ ਮੁੜ ਕੇ ਕੋਈ ਟ੍ਰੈਫਿਕ ਇੰਸੀਡੈਂਟ ਵਾਪਰ ਜਾਵੇ ਜਾਂ ਕੋਈ ਮੇਰੇ ਵੈਸੇ ਹੀ ਗੱਲ ਪੈ ਜਾਵੇ ਜਾਂ ਮੇਰੇ 'ਤੇ ਕੁਝ ਗਲਤੀ ਹੋ ਜਾਵੇ, ਤਾਂ ਮੇਰੇ ਪੱਗ ਜਦ ਉਹਨੀ ਲਹਿਣੀ ਹੈ ਕੁੱਟਦਿਆਂ ਦੀ ਜਾਂ ਲਹਾਣੀ ਹੈ ਉਹਨੀ, ਤਾਂ ਫਿਰ ਆਹ ਦੇਖੋ ਜੀ ਇਹ ਤਾਂ ਜੀ ਘੁਸਪੈਠ ਕਰ ਰਿਹਾ ਸੀ ਸਿੱਖੀ 'ਚ। ਹੁਣ ਤੈਅ ਤੱਕ ਕਿਸੇ ਨੇ ਨਹੀਂ ਜਾਣਾ ਵੀ ਮੈਂ ਹਜੇ ਥੋੜ੍ਹੇ ਦਿਨ, ਮੈਂ ਵੀ ਇੱਦਾਂ ਹੀ ਰੱਖੇ ਆ ਕੇਸ ਰੱਖੇ ਆ ਥੋੜ੍ਹੀ ਦੇਰ, ਮਤਲਬ ਤੁਹਾਨੂੰ ਪਤਾ ਵੀ ਕੇਸਾਂ ਨੂੰ 2 ਸਾਲ ਲੱਗ ਜਾਂਦੇ ਨੇ ਪੂਰਾ ਬਦਲ ਨੂੰ, ਦਾੜ੍ਹੀ ਨੂੰ, ਹੈ ਨਾ ਪ੍ਰੋਪਰ। ਅਤੇ ਇਸ ਵਿਚਾਲੇ ਜੇ ਕੋਈ ਇੰਸੀਡੈਂਟ ਹੋ ਗਿਆ ਤਾਂ ਲੁੱਕ ਲੁੱਕ ਕੇ ਹੀ ਰਹਿਣਾ ਪਊਗਾ ਅੱਜ ਕੱਲ੍ਹ ਤਾਂ, ਕਿਉਂਕਿ ਜੇ ਕਿਸੇ ਦੇ ਹੱਥ ਆ ਗਿਆ ਮੈਂ ਉਹਨੀ ਧੱਕੇ ਨਾਲੇ ਮੇਰੀ ਪੱਗ ਲਾ ਕੇ ਬਿਨਾਂ ਮੇਰੇ ਵੀਡੀਓ ਵਾਇਰਲ ਕਰ ਦੇਣਾ, ਆਹ ਦੇਖੋ ਜੀ ਨਕਲੀ ਸਿੱਖ, ਆਹ ਦੇਖੋ ਜੀ ਇਹਨੇ ਇਹ ਘੁਸਪੈਠ ਕਰ ਰਿਹਾ ਸੀ, ਐਂ ਕਰ ਰਿਹਾ ਸੀ। ਤਾਂ ਉਹ ਮੇਤੇ ਸਿੱਧੀ ਗੱਲ ਕਹਿ ਹੋ ਗਏ। ਮੈਂ ਕਿਹਾ ਭਾਈ ਮੈਨੂੰ ਤਾਂ ਆਪ ਡਰ ਲੱਗਦਾ ਆ ਕਿ ਇਹ ਕਿੱਧਰ ਨੂੰ ਕੰਮ ਜਾ ਰਿਹਾ ਆ, ਵੀ ਚੈਨਲਾਂ 'ਤੇ TRP ਲੈਣ ਵਾਸਤੇ ਉਹੋ ਜਿਹੇ ਮੂਹਰੇ, ਉਹ ਅੰਮ੍ਰਿਤਧਾਰੀ ਬੀਬੀ ਆ ਜਿਹੜੀ ਉਹਦੀ ਰਿਪੋਰਟਿੰਗ ਕਰ ਰਹੀ ਹੈ, ਉਹਨੂੰ ਵੀ ਬਹੁਤਾ ਇਸ ਚੀਜ਼ ਦਾ ਮਤਲਬ ਜਾਂ ਤਾਂ ਪਤਾ ਨਹੀਂ ਕੀ ਕਰਨਾ ਚਾਹੁੰਦੇ, ਕਈ ਵਾਰੀ ਸਿੱਧ ਸਵਾਈ ਇਹ ਗੱਲਾਂ ਹੋ ਜਾਂਦੀਆਂ, ਵਰਤੇ ਜਾਂਦੇ ਆ ਲੋਕ, ਅਤੇ ਪਤਾ ਲੱਖੇ ਨੂੰ ਵੀ ਨਹੀਂ ਹੋਣਾ ਵੀ ਉਹ ਕਰ ਕੀ ਰਿਹਾ ਆ, ਅਤੇ ਉਹਨਾਂ ਦੇ ਪਿੱਛੇ ਬੰਦੇ ਜਿਹੜੇ ਨੇ ਹੋਰ ਨੇ ਜਿਹੜੇ ਕੰਮ ਕਰ ਰਹੇ ਨੇ ਕਰਵਾ ਰਹੇ ਨੇ। ਖੈਰ ਇਹ ਗੱਲਾਂ ਚੱਲਦੀਆਂ ਸੀਗੀਆਂ ਅਤੇ ਕਹਿੰਦੇ ਨਹੀਂ ਇੱਦਾਂ ਇੱਦਾਂ ਨਹੀਂ ਗੱਲ। ਮੈਂ ਕਿਹਾ ਗੱਲ ਤਾਂ ਇੱਦਾਂ ਬਣਦੀ ਆ ਰਹੀ ਆ ਵੀ ਕੋਈ ਨਵਾਂ ਨਵਾਂ ਕਿਸੇ ਧਰਮ ਨੂੰ ਧਾਰਨ ਕਰਦਾ ਆ ਜਾਂ ਧਰਮੀ ਬਣਦਾ ਆ ਨੋਰਮਲ ਬੰਦੇ ਤੋਂ, ਧਰਮੀ ਹੋਣਾ ਬਹੁਤ ਵਧੀਆ ਗੱਲ ਹੈ। ਸਾਨੂੰ ਗੁਰੂ ਸਾਹਿਬ ਨੇ ਇਹੀ ਕਿਹਾ ਕਿ ਅਸੀਂ ਸਾਰੇ ਮਨਮੁੱਖ ਹੀ ਹਾਂ ਵੈਸੇ ਤਾਂ, ਅਤੇ ਕਿਉਂਕਿ ਅਸੀਂ ਧਰਮ ਮੰਨਦੇ ਨਹੀਂ ਹੁੰਦੇ ਅਸਲ ਦੇ ਵਿੱਚ, ਜਿਹੜਾ ਅਸੀਂ ਜਨਮ ਲੈਂਦੇ ਹਾਂ, ਬੱਚਾ ਜਨਮ ਲੈਂਦਾ ਉਹਨੂੰ ਕੋਈ ਧਰਮ ਦਾ ਪਤਾ ਨਹੀਂ ਹੁੰਦਾ ਕਿ ਇਹ ਸਿਸਟਮ ਹੈਗਾ ਵੀ ਆ, ਉਹਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਆਲੇ ਦੁਆਲੇ ਵਾਪਰ ਕੀ ਰਿਹਾ ਹੈ। ਕਈ ਵਾਰੀ ਕਹਿੰਦੇ ਨਾ ਬੰਦਾ ਇਹ ਜੀ ਧਰਮ ਥੋਪਿਆ ਜਾਂਦਾ ਮਗਰੋਂ, ਥੋਪਿਆ ਸਾਰਾ ਕੁਝ ਹੀ ਜਾਂਦਾ ਹੈ ਬੱਚੇ 'ਤੇ। ਬੱਚਾ ਹੁਣ ਜਨਮਦਾ ਉਹਨੂੰ ਕਿਹੜੇ ਪਤਾ ਹੁੰਦਾ ਵੀ ਬਾਹਰ ਕਿਹੜੇ ਮਾਡਲ ਦਾ ਟਰੈਕਟਰ ਚੱਲ ਰਿਹਾ ਅੱਜ ਕੱਲ੍ਹ ਜਾਂ ਕਿਹੜੇ ਮਾਡਲ ਦੀ ਮਰਸੀਡੀ ਆ ਗਈ ਹੈ, ਉਹਨੂੰ ਪਤਾ ਥੋੜਾ ਹੁੰਦਾ ਹੈ। ਉਹ ਤਾਂ ਬਾਅਦ ਦੇ ਵਿੱਚ ਜਦ ਵੇਚਦਾ ਫਿਰ ਪਤਾ ਲੱਗਦਾ ਵੀ ਮੈਂ ਹੁਣ ਸਾਈਕਲ 'ਤੇ ਸਾਈਕਲ ਯੂਜ਼ ਕਰਨਾ ਜਾਂ ਫਿਰ ਮੈਂ BMW 'ਚ ਜਾਇਆ ਕਰਨਾ, ਇਹ ਤਾਂ ਬਾਅਦ ਦੀਆਂ ਗੱਲਾਂ ਹੈ ਨਾ। ਇੱਦਾਂ ਹੀ ਜਿਹੜੀਆਂ ਅੰਦਰੂਨੀ ਗੱਲਾਂ ਆ ਉਹ ਬਾਅਦ ਦੇ ਵਿੱਚੋਂ ਬੱਚੇ ਨੂੰ ਨਹੀਂ ਪਹਿਲਾਂ ਪਤਾ ਹੁੰਦਾ, ਉਹ ਬਾਅਦ ਦੇ ਵਿੱਚ ਸੋਚਦਾ ਆ ਜੇ ਉਹਦੇ 'ਚ ਡੂੰਘੀ ਸੋਚ ਹੋਵੇ ਵੀ ਮੈਂ ਕੌਣ ਹੈ, ਕਿੱਥੋਂ ਆਇਆ, ਪਰਪਸ ਕੀ ਆ, ਬ੍ਰਹਿਮੰਡੀ ਸੋਚ ਉਹ ਰੱਖਦਾ ਜਾਂ ਨਹੀਂ ਰੱਖਦਾ, ਉਹ 'ਚ ਕਣਕਾ ਹੈਗਾ ਜਾਂ ਨਹੀਂ ਹੈਗਾ, ਫਿਰ ਉਹ ਸੋਚਦਾ ਵੀ ਮੈਂ ਇਹ ਖੋਜ ਕਰਨ ਦੇ ਲਈ ਮੈਂ ਕਿਹੜਾ ਰਾਹ ਅਖਤਿਆਰ ਕਰਾਂ। ਧਰਮ ਇਹੀ ਧਰਮ ਹੈ ਵੀ ਮੈਂ ਧਰਮ ਅਪਣਾਉਣਾ ਆ, ਧਰਮ ਅਪਣਾਉਣਾ ਦਾ ਮਤਲਬ ਕੀ ਮੈਂ ਇਸ ਰਾਹ 'ਤੇ ਤੁਰਨਾ ਆ। ਹੁਣ ਇਹ ਰਾਹ ਕਿਹੜੇ 'ਤੇ ਜਾਣਾ ਆ, ਪੰਥ ਉਹ ਕਿਹੜਾ ਵੇਸ਼ ਬਣਾਉਣਾ ਆ, ਉਹ ਫਿਰ ਉਹ ਚੁਣਦਾ ਆ। ਪਰ ਜਿਹੜੇ ਘਰ ਦੇ ਵਿੱਚ ਉਹ ਜਨਮਿਆ ਹੁੰਦਾ ਆ, ਜਦੋਂ ਬੱਚੇ ਨੂੰ ਬੱਚਾ ਜਨਮਦਾ ਆ ਤਾਂ ਉਹਨੂੰ ਫਿਰ ਉਹ ਮਾਂ ਬਾਪ ਹਸਪਤਾਲ ਤੋਂ ਉਹ ਕਾਰ 'ਚ ਲੈ ਕੇ ਆਉਂਦੇ ਨੇ, ਜਿਹੜੇ ਮਾਂ ਬਾਪ ਕੋਲ ਕਾਰ ਹੁੰਦੀ ਆ, ਜਿਹੜੀ ਸਵਾਰੀ ਹੁੰਦੀ ਆ, ਉਹ ਉਸ ਘਰ 'ਚ ਰੱਖਦੇ ਨੇ ਜਿਹੜੇ ਉਹਦੇ ਮਾਂ ਬਾਪ ਨੇ ਬਣਾਇਆ ਹੁੰਦਾ ਆ, ਉਹ ਉਸ ਬੈੱਡ 'ਚ ਪਾਉਂਦੇ ਜਿਹੜੇ ਮਾਂ ਬਾਪ ਨੇ, ਉਹ ਬੱਚੇ ਨੇ ਨਹੀਂ ਬਣਾਇਆ ਹੁੰਦਾ, ਜੇ ਕਹੀਏ ਥੋਪਿਆ ਜਾਂਦਾ। ਸੋ ਮਾਂ ਬਾਪ ਹੀ ਉਸ ਦੀ ਪਰਵਰਿਸ਼ ਕਰਦੇ ਆ ਜਿੱਦਾਂ ਉਹਨਾਂ ਨੇ ਉਹ ਚੀਜ਼ਾਂ ਬਣਾਈਆਂ ਹੁੰਦੀਆਂ। ਇਸੇ ਹੀ ਤਰ੍ਹਾਂ ਜਿੱਦਾਂ ਦਾ ਉਹਨਾਂ ਦੇ ਘਰ 'ਚ ਅੰਨ ਹੁੰਦਾ ਆ, ਉੱਦਾਂ ਦਾ ਅੰਨ ਬੱਚੇ ਨੂੰ ਦਿੰਦੇ ਆ। ਜਿਹੜਾ ਧਰਮ, ਜਿਹੜਾ ਮੈਥਡ ਮਾਂ ਬਾਪ ਯੂਜ਼ ਕਰਦੇ ਹੁੰਦੇ ਆ, ਉਹੀ ਮੈਥਡ ਉਹ ਬੱਚੇ ਨੂੰ ਦੱਸਦੇ ਆ ਵੀ ਆਹ ਮੈਥਡ ਹੈ ਅਧਿਆਤਮ ਦਾ। ਜੇ ਉਹ ਸਿੱਖਾਂ ਦੇ ਘਰ ਜੰਮਿਆ ਤਾਂ ਸਿੱਖਾਂ ਵਾਲਾ ਮੈਥਡ ਹੈ, ਜੇ ਉਹ ਹਿੰਦੂਆਂ ਦੇ ਘਰ ਜੰਮਿਆ ਤਾਂ ਹਿੰਦੂਆਂ ਵਾਲਾ ਹੈ, ਜੇ ਮੁਸਲਮਾਨ ਦੇ ਘਰ ਜੰਮਿਆ ਤਾਂ ਮੁਸਲਮਾਨ ਵਾਲਾ ਮੈਥਡ ਹੈ। ਸੋ ਜੇ ਕਹੀਏ ਅਸੀਂ ਉਹ ਧਰਮ ਜੀ ਥੋਪਿਆ ਜਾਂਦਾ, ਥੋਪਿਆ ਤਾਂ ਫਿਰ ਸਾਰਾ ਕੁਝ ਹੀ ਜਾਂਦਾ, ਅੰਨ ਤੋਂ ਲੈ ਕੇ ਕਾਰਾਂ ਤੋਂ ਲੈ ਕੇ ਘਰ, ਉਹ ਵੀ ਮਾਂ ਬਾਪ ਦਾ ਹੀ ਹੁੰਦਾ ਆ। ਸੋ ਬਾਬਾਣੀਆਂ ਕਹਾਣੀਆਂ ਜਿਹੜੀਆਂ, ਬਾਬਾਣੀਆਂ ਸਾਡੇ ਬਾਬਿਆਂ ਦੇ ਜਿਹੜੇ ਪੁਰਖਾਂ ਦੇ ਧਰਮ ਹੈ, ਉਹ ਜਿਨ੍ਹਾਂ ਦੇ ਘਰ ਜੰਮਣਾ ਉਹ ਉਹਨਾਂ ਨੂੰ ਵਿਰਾਸਤ 'ਚ ਮਿਲਣਾ ਆ। ਆਪਾਂ ਪੋਜ਼ਿਟਿਵ ਇੱਦਾਂ ਚੀਜ਼ ਦੇਖੀਏ ਵੀ ਵਿਰਾਸਤ 'ਚ ਚੀਜ਼ ਮਿਲੀ ਆ। ਹੁਣ ਜਿਨ੍ਹਾਂ ਨਹੀਂ ਫੋਲੋ ਕਰਨਾ ਨਾ, ਕਰਦੇ ਹੀ ਨਹੀਂ। ਸਿੱਖਾਂ ਦੇ ਘਰ ਜੰਮ ਕੇ ਕਿਹੜੇ ਕੋਈ ਚੱਜ ਦਾ ਕੰਮ ਕਈ ਕਰਦੇ ਆ, ਕਈ ਸਿੱਖਾਂ ਦੇ ਘਰ ਨਹੀਂ ਵੀ ਜੰਮਦੇ ਤਾਂ ਵੀ ਮਤਲਬ ਉਹ ਸਿੱਖੀ ਨਾਲ ਬੜਾ ਅਥਾਹ ਪ੍ਰੇਮ ਆ ਉਹਨਾਂ ਦਾ, ਗੁਰੂ ਗ੍ਰੰਥ ਸਾਹਿਬ ਨਾਲ। ਇਹ ਸੇਮ ਸਾਰੇ ਧਰਮਾਂ ਨਾਲ ਇਹੀ ਆ ਕਿ ਤੁਸੀਂ ਮਿਡਲ ਈਸਟ ਚਲ ਜਾਓ, ਬੜੇ ਕਾਫਰ ਨੇ ਉੱਤੇ, ਮਤਲਬ ਮੁਸਲਮਾਨਾਂ ਦੇ ਘਰ ਜੰਮ ਕੇ ਉਹ ਇਹੋ ਕੰਮ ਹੀ ਨਹੀਂ ਕਰਦੇ ਕੋਈ ਇਸਲਾਮ ਵਾਲਾ। ਸੋ ਇਹ ਜਿਹੜੀ ਇਹ ਜਿਹੜੀਆਂ ਚੀਜ਼ਾਂ ਹੈ ਨਾ, ਇਹ ਧਰਮ ਅਪਣਾਉਣਾ। ਜੇ ਕੋਈ ਕਿਸੇ ਨੂੰ ਹੁਣ ਅਜਾਮਲ ਪਾਪੀ ਹੈ ਨਾ, ਉਹਨੂੰ ਅੰਤ ਵੇਲੇ ਸੋਝੀ ਆਈ ਧਰਮ ਦੀ, ਉਹ ਉਦੋਂ ਹੀ ਤਰ ਗਿਆ। ਗਣਕਾ ਪਾਪਣ ਹੈ, ਸਾਰੇ ਪਾਪ ਕੀਤੇ, ਫਿਰ ਉਹਨੂੰ ਸੋਝੀ ਆ ਗਈ। ਅਤੇ ਜੇ ਉਸ ਵੇਲੇ ਸੋਸ਼ਲ ਮੀਡੀਆ ਹੁੰਦਾ, ਆਹ ਦੇਖੋ ਜੀ ਆਹ ਕਰਦੀ ਹੁੰਦੀ ਸੀ, ਆਹ ਦੇਖੋ ਜੀ ਆਹ ਕਰਦੀ ਹੁੰਦੀ, ਆਹ ਪਾਪੀ ਨੇ ਆਹ ਕਰਤਾ ਜੀ, ਉਹ ਕਰਤਾ। ਸੋ ਇਹ ਕੋਈ ਮੀਟਰ ਨਹੀਂ ਹੈਗੇ, ਦੂਸਰਾ ਬੰਦਾ ਮੀਟਰ ਨਹੀਂ ਲਾ ਸਕਦਾ। ਹਰ ਬੰਦਾ ਕ੍ਰਿਮੀਨਲ ਨਹੀਂ ਹੁੰਦਾ। ਇੱਕ ਬੰਦੇ ਦੇ ਅੱਜ ਹਾਲਾਤ ਨੇ, ਉਹ ਤੋਂ ਕਤਲ ਹੋ ਗਿਆ ਜਾਂ ਉਹ ਤੋਂ ਕੋਈ ਕੁੱਟ ਹੋ ਗਿਆ ਜਾਂ ਐਨੀਥਿੰਗ ਹੈਪਨਸ, ਹੈ ਨਾ, ਉਹ ਜ਼ਰੂਰੀ ਨਹੀਂ ਪਈ ਸਾਰੀ ਉਮਰ ਉਹੀ ਕੰਮ ਕਰੀ ਜਾਵੇ, ਔਰ ਇਹ ਵੀ ਜ਼ਰੂਰੀ ਨਹੀਂ ਪਈ ਹਟ ਵੀ ਜਾਵੇ। ਸੋ ਹਾਲਾਤ ਜਿਹੜੇ ਨੇ ਬਦਲਦੇ ਰਹਿੰਦੇ ਨੇ। ਸਮਾਂ ਦੇਖੋ ਕਿ ਕਈ ਜਿਹੜੇ ਆਪਣੇ ਆਪ ਨੂੰ ਸਾਧ ਸੰਤ ਬਹੁਤ ਵੱਡੇ ਵੱਡੇ ਰੁਤਬੇ ਸੀ, ਅੱਜ ਉਹ ਜੇਲ੍ਹਾਂ 'ਚ ਬੈਠੇ ਨੇ। ਕਈ ਜੇਲ੍ਹਾਂ 'ਚ ਬੈਠੇ ਨੇ, ਧੱਕੇ ਨਾਲ ਬਿਠਾਲੇ ਹੋਏ ਨੇ, ਜ਼ਬਰਦਸਤੀ ਬਿਠਾਲੇ ਨੇ, ਪਰ ਉਹ ਸੰਤ ਰੂਪ ਨੇ। ਸੋ ਇਹ ਕੋਈ ਦੁਨਿਆਵੀ ਮੀਟਰ ਨਹੀਂ ਹੈਗਾ, ਕੌਣ ਕਦੋਂ ਕਿੱਦਾਂ ਕੀ ਕਰ ਸਕਦਾ ਆ। ਇਸ ਕਰਕੇ ਆਪਾਂ ਸਰਟੀਫਿਕੇਟ ਨਹੀਂ ਵੰਡ ਸਕਦੇ, ਅਤੇ ਨਾ ਹੀ ਆਪਾਂ ਦੇ ਸਕਦੇ, ਨਾ ਹੀ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਬੰਦਾ ਅੱਜ ਚੰਗਾ ਉਹ ਕੱਲ੍ਹ ਨੂੰ ਵੀ ਚੰਗਾ ਹੋਏਗਾ। ਕਿਸੇ ਲਈ ਉਹ ਚੰਗਾ, ਕਿਸੇ ਲਈ ਉਹ ਮਾੜਾ ਆ। ਸੋ ਇਹ ਵਿਚਾਰਾਂ ਤੁਹਾਡੇ ਨਾਲ ਕੀਤੀਆਂ। ਪਰ ਕੱਲ੍ਹ ਜਦੋਂ ਗੱਲ ਚੱਲ ਰਹੀ ਸੀ ਵਰਿੰਦਰ ਹੋਣਾ ਨਾਲ, ਅਤੇ ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਯਾਦ ਆ ਰਿਹਾ ਸੀ ਕਿ ਕਈ ਵਾਰੀ ਵੇਸ਼ ਦੇਖ ਕੇ ਲੋਕ ਐਕਸਪੈਕਟੇਸ਼ਨਸ ਕਰਦੇ ਨੇ ਕਿ ਲਓ ਜੀ ਇਹਨੇ ਪੱਗ ਬੰਨ੍ਹੀ ਹੋਈ ਹੈ, ਦਾੜੀ ਰੱਖੀ ਹੋਈ ਆ, ਸਾਦਾ ਰੂਪ ਹੈ, ਤਾਂ ਇਹਦੇ ਇਹ ਪੈਰਾਮੀਟਰ ਹੋਣਗੇ, ਇਸ ਤਰ੍ਹਾਂ ਹੋਏਗਾ ਇਹ, ਠੀਕ ਹੈ ਨਾ। ਅਤੇ ਖੁਦ ਵੀ ਦੇਖਿਆ, ਫਤਿਹ ਬੁਲਾਉਂਦੇ ਨੇ, ਕਿਤੇ ਸ਼ੋਪਿੰਗ ਚੱਲ ਜਾਓ, ਕਿਤੇ ਏਅਰਪੋਰਟ 'ਤੇ ਚੱਲ ਜਾਓ, ਹੱਥ ਜੋੜ ਕੇ ਸਾਰੇ ਸਤਿ ਸ਼੍ਰੀ ਅਕਾਲ ਵੀ ਬੁਲਾਉਂਦੇ ਨੇ, ਝੁੱਕ ਕੇ ਬੁਲਾਉਂਦੇ ਨੇ, ਉਹਨਾਂ ਨੂੰ ਪਤਾ ਇਹ ਸਿੱਖ ਆ ਰਿਹਾ। ਈਵਨ ਕਿ ਏਅਰਪੋਰਟ 'ਤੇ ਮਰਜ਼ਾ ਜਾਂਦੇ ਹਾਂ ਤਾਂ ਸਾਰਿਆਂ ਨੂੰ ਪਤਾ ਸਿੱਖ ਕੌਣ ਹੁੰਦੇ ਆ, ਤਾਂ ਉਹ ਵੈਸੇ ਹੀ ਕਹਿੰਦੇ ਹੈਲੋ ਮਿਸਟਰ ਸਿੰਘ, ਸਟਾਫ ਸਾਰਾ ਕੁਛ ਮਤਲਬ ਬੜਾ ਸਤਿਕਾਰ ਨਾਲ ਬੁਲਾਉਂਦਾ ਹੈ। ਸੋ ਇੱਕ ਪ੍ਰੀ ਸੈੱਟ ਬਣ ਜਾਂਦਾ ਜਦੋਂ ਅਸੀਂ ਵੇਸ਼ ਬਣਾਉਂਦੇ ਹਾਂ ਕਿ ਅਸੀਂ ਇੱਦਾਂ ਦਾ ਵੇਸ਼ ਬਣਾ ਲਿਆ, ਸਾਧਾਂ ਵਾਲਾ ਬਣਾ ਲਿਆ, ਤਾਂ ਸਾਧ ਵਾਲੇ ਲੋਕ ਤੁਹਾਨੂੰ ਸਾਧ ਵਾਂਗ ਟ੍ਰੀਟ ਕਰਨ ਲੱਗ ਜਾਂਦੇ ਨੇ, ਔਰ ਇਹਨੂੰ ਲੋਕ ਬਹੁਤ ਮਿਸਯੂਜ਼ ਵੀ ਕਰਦੇ ਨੇ ਇਸ ਵੇਸ਼ ਨੂੰ। ਜੇ ਹੁਣ ਪੁਲਿਸ ਦੀ ਵਰਦੀ ਪਾ ਕੇ ਤੁਸੀਂ ਚੱਲ ਜਾਓ ਤਾਂ ਲੋਕ ਤੁਹਾਤੋਂ ਦੂਰ ਰਹਿਣਗੇ, ਡਰਨ ਲੱਗ ਜਾਣਗੇ, ਵੈਸੇ ਹੀ ਸਿੱਧੇ ਹੋ ਕੇ ਤੁਰਨ ਲੱਗ ਜਾਣਗੇ, ਚਾਹੇ ਤੁਸੀਂ ਪੁਲਿਸ ਆਫਿਸਰ ਹੋ ਜਾਂ ਨਹੀਂ ਹੋ। ਤੁਸੀਂ ਮਿਲਟਰੀ ਦੀ ਵਰਦੀ ਪਾ ਕੇ ਤੁਰ ਚੱਲ ਜਾਓ, ਤੁਹਾਨੂੰ ਇੱਦਾਂ ਲੱਗ ਜਾਣਗੇ ਲੈ ਵੀ ਬੜਾ ਤਕੜਾ ਬੰਦਾ ਹੈ, ਅਫਸਰ ਹੋਏਗਾ। ਸੋ ਵੇਸ਼ ਦਾ ਬੜਾ ਰੋਲ ਹੈ, ਜਿੱਦਾਂ ਦਾ ਤੁਸੀਂ ਵੇਸ਼ ਬਣਾਇਆ ਹੋਇਆ ਹੈ। ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ। ਫਰੀਦ ਜੀ ਬਾਬਾ ਜੀ ਕਹਿੰਦੇ ਨੇ ਕਿ ਮੈਂ ਕਾਲੇ ਕੱਪੜੇ ਪਾ ਲਏ, ਕਿਉਂਕਿ ਉਦੋਂ ਜਿਹੜੇ ਸੂਫੀਆਨਾ ਦੇ ਵਿੱਚ ਨਾ ਸ਼ਾਇਦ ਇਹ ਮਤ ਹੋਏਗਾ ਕਿ ਕਾਲੇ ਕੱਪੜੇ ਵਾਲਿਆਂ ਨੂੰ, ਜਿੱਦਾਂ ਅੱਜ ਕੱਲ੍ਹ ਚਿੱਟੇ ਕੱਪੜਿਆਂ ਨੂੰ ਸੰਤ ਸਮਝਦੇ ਨੇ, ਭਗਵੇਂ ਵਾਲਿਆਂ ਨੂੰ ਸਾਧ ਸਮਝਦੇ ਨੇ। ਸੋ ਫਕੀਰੀ ਦੇ ਵਿੱਚ, ਮੀਰੀ ਪੀਰੀ ਦੇ ਵਿੱਚ ਸ਼ਾਇਦ ਕਾਲੇ ਕੱਪੜੇ ਉਸ ਟਾਈਮ ਇਹ ਹੋਊਗਾ ਕਿ ਉਹ ਉੱਦਾਂ ਦਾ ਰੂਪ ਬਣਾ ਕੇ ਉਹ ਬਣਾ ਲਿਆ। ਗੁਣੀ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ਼। ਹੁਣ ਇੱਥੇ ਡਬਲ ਮੀਨਿੰਗ ਕਾਲੇ ਦਾ ਇਹ ਹੈ ਵੀ ਕਾਲੇ ਕਾਲੇ ਕਾਰਨਾਮੇ ਵੀ ਹੋ ਸਕਦਾ, ਵੀ ਮੈਂ ਤਾਂ ਅੰਦਰੋਂ ਕਾਲਾ ਹਾਂ, ਅੰਦਰੋਂ ਵੀ ਕਾਲਾ ਹੀ ਹਾਂ, ਮੈਂ ਤਾਂ ਵੈਸੇ ਹੀ ਵੇਸ ਬਣਾਇਆ ਹੋਇਆ, ਵੀ ਮੈਂ ਤਾਂ ਗੁਨਾਹਾਂ ਦੇ ਨਾਲ ਭਰਿਆ ਹੋਇਆ ਸਿੰਸ, ਅਤੇ ਲੋਕ ਮੈਨੂੰ ਕਹਿੰਦੇ ਨੇ, ਸਮਝਦੇ ਨੇ ਵੀ ਦਰਵੇਸ਼। ਸੋ ਕਈ ਵਾਰੀ ਅੰਦਰੋਂ ਝੂਠੇ ਪੈਜਵਾਰ ਦੁਨੀਆ ਅੰਦਰ ਫੈਲ, ਅਤੇ ਸਾਡੇ ਵਰਗੇ ਫੈਲੇ ਹੁੰਦੇ ਪਰ ਅੰਦਰੋਂ ਬੜੇ ਕਾਲੇ ਸਿਲ ਸਵਾਹ ਹੁੰਦੇ ਨੇ। ਅਤੇ ਪਰ ਪਰਮਾਤਮਾ ਵੱਡਾ ਬਖਸ਼ਣਹਾਰ ਹੈ, ਉਹ ਕਿਸੇ ਨੂੰ ਵੀ ਬਖਸ਼ਦਾ। ਅੱਜ ਆਪਾਂ ਦੋ ਉਦਾਹਰਨਾਂ ਵੀ ਸੁਣੀਆਂ, ਗਣਕਾ ਦੀ, ਅਜਾਮਲ ਦੀ, ਅਤੇ ਉਹਦੇ ਉਹ ਬੜਾ ਬੇਪਰਵਾਹ ਆ, ਉਹ ਲਾਪਰਵਾਹ ਨਹੀਂ ਹੈਗਾ, ਉਹ ਬੇਪਰਵਾਹ ਆ। ਜਦ ਉਹਦਾ ਦਿਲ ਕਰਦਾ ਨਾ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਹੈਗਾ, ਕਿਉਂਕਿ ਉਹ ਆਪਣੇ ਆਪ 'ਚ ਆ। ਸੋ ਬਖਸ਼ਣਹਾਰਾ ਉਹ ਆਪ ਹੈ। ਅਤੇ ਆਓ ਇੱਕ ਗੀਤ ਸੁਣਦੇ ਹਾਂ, ਗੀਤ ਦੇ ਉਸ ਪਾਰ ਫਿਰ ਹੋਰ ਗੱਲਾਂ ਕਰਾਂਗੇ।
ਬਣੇ ਲਾ ਦੇ
ਬਹੁਤ ਹੀ ਖੂਬਸੂਰਤ ਗੀਤ ਪੰਮਾ ਦੰਮੇਵਾਲ ਦੀ ਆਵਾਜ਼ ਦੇ ਵਿੱਚ ਸੁਣਿਆ ਅਤੇ ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ। ਸਭ ਦਾ ਸਵਾਗਤ ਹੈ। ਪਹਿਲਾਂ ਮੌਸਮ ਦੀ ਜਾਣਕਾਰੀ ਤੋਂ ਸ਼ੁਰੂਆਤ ਕਰਦੇ ਹਾਂ। ਕੀਨਜ਼ 32 ਡਿਗਰੀ, ਗਰਮੀ ਹੋ ਰਹੀ ਹੈ ਉੱਧਰ ਅਤੇ ਕੇਲੇ ਕਾਫੀ ਗਰੋ ਹੋ ਰਹੇ ਨੇ, ਹੋਰ ਵੀ ਫਸਲਾਂ ਹੋ ਰਹੀਆਂ ਨੇ। ਬ੍ਰਿਸਬਨ 35 ਡਿਗਰੀ, ਗਰਮੀ ਹੋਏਗੀ ਅੱਜ ਅਤੇ ਥੰਡਰਸਟੋਰਮ ਦੱਸਿਆ ਜਾ ਰਿਹਾ। ਕੋਫ ਸਾਰਵਰ ਦੇ ਵਿੱਚ 27 ਡਿਗਰੀ, ਕੱਲ੍ਹ ਫਿਰ ਰਾਤੀ ਬਹੁਤ ਮੀਂਹ ਪਿਆ, ਥੋੜ੍ਹੀ ਜਿਹੀ ਕਿਤੇ ਐਹਣ ਵੀ ਸ਼ੁਰੂ ਹੋਈ ਸੀ, ਫਿਰ ਚਾਲੂ ਰਹੀ ਕਈ ਇਲਾਕਿਆਂ ਦੇ ਵਿੱਚ। ਸਿਡਨੀ ਦੇ ਵਿੱਚ ਤੇਜ਼ ਹਵਾਵਾਂ ਅੱਜ, 21 ਡਿਗਰੀ ਤਾਪਮਾਨ ਠੰਡਾ। ਕੈਨਬਰਾ ਦੇ ਵਿੱਚ ਵੀ ਠੰਡਾ, 21 ਡਿਗਰੀ, 15 ਡਿਗਰੀ ਅਤੇ ਹਲਕੇ ਸ਼ਾਵਰ। ਮੈਲਬਨ ਦੇ ਵਿੱਚ, ਐਡਲੇਡ ਦੇ ਵਿੱਚ ਵੀ ਠੰਡਾ 20 ਡਿਗਰੀ ਅਤੇ ਪਰਥ ਦੇ ਵਿੱਚ ਹਲਕੇ ਬੱਦਲ 28 ਡਿਗਰੀ। 35 ਡਿਗਰੀ ਗਰਮ ਅਤੇ ਸ਼ਾਵਰ ਮੀਂਹ ਡਾਰਵਿਨ ਦੇ ਵਿੱਚ। ਐਲਿਸ ਸਪ੍ਰਿੰਗ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ, 30 ਡਿਗਰੀ ਤਾਪਮਾਨ। ਅੰਮ੍ਰਿਤਸਰ ਸਾਹਿਬ 17 ਡਿਗਰੀ ਇਸ ਵੇਲੇ ਤਾਪਮਾਨ ਹੈ ਔਰ ਹਲਕਾ ਮੀਂਹ ਦੱਸਿਆ ਜਾ ਰਿਹਾ। ਦਿਨਾਂ ਨੂੰ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਹੈ ਜੀ, 21 ਡਿਗਰੀ ਵੱਧ ਤੋਂ ਵੱਧ ਜਾਏਗਾ। ਖਬਰਾਂ ਦੇ ਵਿੱਚ ਕੋਈ ਖਾਸ ਅਪਡੇਟ ਨਹੀਂ ਹੋਈ। ਹਾਂ, ਕੱਲ੍ਹ ਬੜੀ ਐਂਗਜ਼ਾਇਟੀ ਰਹੀ ਹੈ, ਬੜੇ ਲੋਕ ਐਕਸਾਈਟਿਡ ਰਹੇ ਨੇ ਕਿ ਇੰਡੀਆ ਨੂੰ ਜੀ ਡਾਇਰੈਕਟ ਫਲਾਈਟਾਂ ਹੁਣ ਕੁਆਂਟਸ ਵਾਲੇ ਓਪਰੇਟ ਕਰਨਗੇ ਦਿੱਲੀ ਨੂੰ, ਹੋਰ ਕਈ ਕੰਟਰੀਆਂ ਨੂੰ ਵੀ, ਅਤੇ 15 ਨਵੰਬਰ ਤੋਂ ਜਿਹੜੀਆਂ ਨੇ ਫਲਾਈਟਾਂ ਸ਼ੁਰੂ ਹੋ ਜਾਣਗੀਆਂ ਅਤੇ ਜਹਾਜ਼ ਜਿਹੜੇ ਨੇ ਉਹ ਰੇਗਿਸਤਾਨ 'ਚ ਕਿਤੇ ਖੜ੍ਹੇ ਕੀਤੇ ਹੋਏ ਨੇ, ਬਹੁਤ ਸਾਰੇ ਐਲ ਸਪ੍ਰਿੰਗ ਵੀ ਖੜ੍ਹੇ ਨੇ, ਪਾਰਕਿੰਗ ਕੀਤੀ ਹੋਈ ਹੈ, ਉਹ ਵਾਪਸ ਬੁਲਾ ਕੇ ਸ਼ੁਰੂ ਹੋਏਗਾ। ਪਰ ਸਮਝਣ ਵਾਲੀ ਗੱਲ ਇਹ ਹੈ ਕਿ ਪਹਿਲਾਂ 2-3 ਮਹੀਨੇ, ਜਿੱਥੇ ਤੱਕ ਮੈਨੂੰ ਸਮਝ ਆਈ ਹੈ ਜਾਂ ਅੰਦਾਜ਼ਾ ਲਾ ਰਹੇ ਹਾਂ, ਕਿ ਆਸਟ੍ਰੇਲੀਅਨ ਸਿਟੀਜ਼ਨ ਜਾਂ ਜਿਹੜੇ ਇਮੀਡੀਏਟ ਫੈਮਿਲੀ ਹੈ, ਪੇਰੈਂਟਸ ਇਨਕਲੂਡਿਡ, ਉਹ ਬੜੇ ਆਰਾਮ ਨਾਲ ਹੁਣ ਆ ਜਾ ਸਕਣਗੇ। ਉਸ ਤੋਂ ਬਾਅਦ ਫਿਰ ਜਿਹੜੇ ਇੰਟਰਨੈਸ਼ਨਲ ਟੂਰਿਸਟ ਹੈ ਉਹ ਆ ਜਾ ਸਕਣਗੇ। ਇਸ ਦੇ ਸੰਬੰਧ ਵਿੱਚ ਮੰਨ ਲਓ ਕਿ ਅਸੀਂ ਕਿਤੇ ਜਾਣਾ, ਇੰਗਲੈਂਡ ਜਾਣਾ ਜਾਂ ਕੈਨੇਡਾ ਜਾਣਾ ਜਾਂ ਇੰਡੀਆ ਜਾਣਾ, ਅਸੀਂ ਆ ਜਾ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ। ਪਰ ਜੇ ਐਜ਼ ਏ ਟੂਰਿਸਟ ਇੰਡੀਆ ਤੋਂ ਇੱਥੇ ਕਿਸੇ ਨੇ ਆਉਣਾ ਜਾਂ ਵਿਦੇਸ਼ ਤੋਂ ਆਉਣਾ, ਉਹ ਨਹੀਂ ਆ ਸਕੇਗਾ। ਸੋ ਸਿਟੀਜ਼ਨਸ ਵਾਸਤੇ ਕੋਈ ਪ੍ਰੋਬਲਮ ਨਹੀਂ, ਆਸਟ੍ਰੇਲੀਅਨਸ ਵਾਸਤੇ ਕੋਈ ਪ੍ਰੋਬਲਮ ਨਹੀਂ ਹੋਏਗੀ ਅਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਅਪ੍ਰੈਲ ਮਈ ਤੱਕ ਨੋਰਮਲ ਹੋ ਜਾਏਗਾ। ਜਿਸ ਤਰ੍ਹਾਂ ਇੱਕ ਵਾਰੀ ਮੈਂ ਦੱਸਿਆ ਵੀ ਸੀ, ਮਿਨਿਸਟਰ ਨਾਲ ਗੱਲ ਵੀ ਹੋ ਰਹੀ ਸੀ ਸਾਡੀ, ਕਿ ਉਹ ਕਹਿ ਰਹੇ ਸੀਗੇ ਅਗਲੇ ਵਿੱਚ ਜੁਲਾਈ ਤੱਕ ਬਿਲਕੁਲ ਨੋਰਮਲ ਹੋ ਜਾਣਾ ਆ। ਪਰ ਉਸ ਤੋਂ ਪਹਿਲਾਂ ਜਿਹੜੇ ਅਰਜੈਂਟ ਟਰੈਵਲਰਸ ਨੇ ਉਹਨਾਂ ਵਾਸਤੇ ਆਂਦਕ ਜਾਂਦਕ ਜਿਹੜੀ ਸ਼ੁਰੂ ਕੀਤੀ ਜਾਏਗੀ। ਜਿਹੜੇ 40,000 ਤੋਂ ਉੱਤੇ ਆਸਟ੍ਰੇਲੀਅਨ ਸਿਟੀਜ਼ਨ ਵਿਦੇਸ਼ਾਂ ਦੇ ਵਿੱਚ ਨੇ, ਉਹ ਆਉਣਾ ਚਾਹੁੰਦੇ ਨੇ, ਵਾਪਸ ਫਸੇ ਹੋਏ ਨੇ ਉਹ। ਪਰ ਗੱਲ ਇਹ ਹੈ ਕਿ ਇੱਥੇ ਆ ਜਾਓਗੇ, ਨਿਊ ਸਾਊਥ ਵੇਲਸ ਦਾ ਖੁੱਲ੍ਹਾ ਆ, ਪਰ ਜਿਹੜੀਆਂ ਸਟੇਟਸ ਅਜੇ ਖੁੱਲ੍ਹ ਨਹੀਂ ਰਹੀਆਂ, ਖਾਸ ਕਰਕੇ ਵੈਸਟਰਨ ਆਸਟ੍ਰੇਲੀਆ ਅਤੇ ਕੁਈਨਜ਼ਲੈਂਡ, ਉਹ ਹੁਣ ਕੁਈਨਜ਼ਲੈਂਡ ਦਾ ਤੁਸੀਂ ਹਾਲ ਦੇਖ ਹੀ ਲਿਆ, ਸੋਰੀ ਟੂ ਸੇ, ਆਈ ਫੀਲ ਫੋਰ ਕੁਈਨਜ਼ਲੈਂਡਰਸ, ਕਿ ਉਹਨਾਂ ਦੀ ਹੁਣ ਜਿਹੜੀ ਬੀਬੀ ਆ ਉਹ ਮੂੰਹ ਢਿੱਲਾ ਜਿਹਾ ਕਰਕੇ ਫਿਰੀ ਜਾਂਦੀ ਆ। ਹੁਣ ਟੀਕੇ ਲਵਾ ਲਓ, ਹੁਣ ਟੀਕੇ ਲਓ, ਪਹਿਲਾਂ ਜ਼ੋਰ ਸਾਰਾ ਲਾ ਲਿਆ ਭੰਡਣ ਦਾ ਅਤੇ ਹੁਣ ਜਦ ਦੇਖਿਆ ਕਿ ਨਾਲ ਦੀ ਸਟੇਟ ਖੁੱਲ੍ਹ ਗਈ ਆ, ਉੱਥੇ ਬਿਜ਼ਨਸ ਚੱਲ ਪੈਣਾ ਆ, ਅਤੇ ਹੁਣ ਮਤਲਬ ਕੰਮ ਪਹਿਲਾਂ ਕੀਤੇ ਹੋ ਨਹੀਂ ਹੈਗੇ ਅਤੇ ਹੁਣ ਟੀਕੇ ਲਵਾਉਣ ਦੀ ਕੋਸ਼ਿਸ਼ ਕਰ ਰਹੇ। ਔਰ ਪਰਸੋਂ ਜਿਹੜਾ ਇਸ ਵੀਕਐਂਡ ਆ, ਬਹੁਤ ਘੱਟ ਰੇਟ 'ਤੇ ਟੀਕੇ ਲੱਗੇ ਨੇ ਕੁਈਨਜ਼ਲੈਂਡ, ਇੱਕ ਚਿੰਤਾ ਦਾ ਵਿਸ਼ਾ ਆ। ਇਸ ਦਾ ਕਾਰਨ ਵੀ ਉਹ ਦੱਸ ਰਹੇ ਨੇ ਕਿ ਜਿਹੜਾ ਨੈਰੇਟਿਵ ਜਾਂ ਜਿਹੜੀ ਸਟੋਰੀ ਬਿਲਡ ਕੀਤੀ ਹੋਈ ਆ ਗੌਰਮੈਂਟ ਨੇ ਉੱਤੇ, ਸਰਕਾਰ ਦੇ ਉਲਟ, ਸੈਂਟਰ ਸਰਕਾਰ ਦੇ ਉਲਟ, ਉਹ ਹੁਣ ਆੜੇ ਆ ਰਹੀ ਆ। ਅਤੇ ਜਿੱਦਾਂ ਹੀ ਇਹ ਡਿਲੇਅ ਹੋਈ ਜਾਣਾ ਆ, ਉੱਦਾਂ ਹੀ ਜਿਹੜਾ ਸੂਬਾ ਆ ਉਹ ਪਿੱਛੇ ਨੂੰ ਪਹਿਲਾਂ ਵੀ ਜਾ ਰਿਹਾ ਅਤੇ ਗਾਂਹ ਵੀ ਜਾਣਾ ਆ। ਇੱਦਾਂ ਹੀ ਵੈਸਟਰਨ ਆਸਟ੍ਰੇਲੀਆ, ਕਿ ਜਿਹੜਾ ਟੂਰਿਜ਼ਮ ਬਿਲਕੁਲ ਹੀ ਨੈਸ਼ਨਲ ਟੂਰਿਜ਼ਮ ਇੰਟਰਨੈਸ਼ਨਲ ਖਤਮ ਹੈ, ਇੰਟਰਨੈਸ਼ਨਲ ਜਿਹੜੇ ਟਰੈਵਲਰਸ ਨੇ ਉਹਨਾਂ ਦੇ ਆਪਣੇ ਸਿਟੀਜ਼ਨ ਆ ਉਹ ਲੋਕਡ ਨੇ, ਦੇ ਕਾਂਟ ਗੋ ਆਊਟ, ਦੇ ਕਾਂਟ ਗੈਟ ਇਨ। ਈਵਨ ਜਿਹੜੇ ਬਾਹਰ ਵੀ ਬੈਠੇ ਨੇ ਉਹ ਵੀ, ਜੇ ਸਿਡਨੀ ਵੀ ਉਤਰਨਗੇ ਦੈਨ ਦੇ ਕਾਂਟ ਗੋ ਬੈਕ ਟੂ, ਉਹ ਵਾਪਸ ਨਹੀਂ ਜਾ ਸਕਦੇ ਜਦ ਤੱਕ ਉਹ ਖੋਲ੍ਹਦੇ ਨਹੀਂ ਹੈਗੇ ਵੈਸਟਰਨ ਆਸਟ੍ਰੇਲੀਆ ਅਤੇ ਕੁਈਨਜ਼ਲੈਂਡ। ਸੋ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਕਿ ਇੰਟਰਨੈਸ਼ਨਲ ਤਾਂ ਬੰਦਾ ਇੰਡੀਆ ਤਾਂ ਆ ਜਾ ਸਕਦਾ, ਪਰ ਨਿਊ ਸਾਊਥ ਵੇਲਸ ਤੋਂ ਕੁਈਨਜ਼ਲੈਂਡ ਜਾਂ ਵੈਸਟਰਨ ਆਸਟ੍ਰੇਲੀਆ ਨਹੀਂ ਆ ਜਾ ਸਕਦਾ। ਮਤਲਬ ਕਿਹੋ ਜਿਹੀ ਵਿਡੰਬਨਾ ਹੈ, ਕਿਹੋ ਜਿਹੇ ਪ੍ਰਸ਼ਾਸਨ ਹੈ, ਕਿਹੋ ਜਿਹੇ ਲੌਜਿਕ ਹੈ, ਮਤਲਬ ਸਮਝ ਤੋਂ ਬਾਹਰ ਨੇ ਇਹ ਗੱਲਾਂ। ਅਤੇ ਮੈਸੇਜ ਆਪਾਂ ਲੈਂਦੇ ਹਾਂ, ਵਰਿੰਦਰ ਸਿੰਘ ਜੁੜੇ ਸੀ, ਕਹਿੰਦੇ ਸੁਣਾਂਗੇ ਜੀ ਪੋਡਕਾਸਟ 'ਤੇ। ਬਿਲਕੁਲ ਮਨਿੰਦਰਜੀਤ ਸਿੰਘ ਸਿੱਧੂ, ਕੀ ਹਾਲ ਚਾਲ ਹੈ ਪਿਆਰੋ, ਟਾਰਨੈਟ ਸਭ ਠੀਕ ਠਾਕ ਹੋ? ਕੁਲਵੀਰ ਸਿੰਘ ਸੰਧੂ ਬਾਈ ਜੀ, ਕਿੱਦਾਂ, ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਜਸਵੰਤ ਰਾਏ ਮੈਲਬਨ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਖਪਾਲ ਸਿੰਘ ਬਹਿਬਲ ਕਲਾਂ ਵਾਲੇ ਵੀ ਆ ਗਏ ਨੇ ਫਰੀਦਕੋਟ ਵਾਲੇ। ਪ੍ਰੋਗਰਾਮ ਸੁਣ ਰਹੇ ਜੀ, ਕੰਮ ਦੇ ਨਾਲ ਨਾਲ ਕਿਨਮਿਣ ਹੋ ਰਹੀ ਹੈ, ਠੰਡੀ ਠਾਰ ਹਵਾ ਚੱਲ ਰਹੀ ਹੈ। ਠੀਕ ਹੈ ਜੀ, ਅਤੇ ਚਲੋ ਸਾਡੇ ਪਿੰਡ ਨਜ਼ਾਰੇ ਲਓ ਤੁਸੀਂ ਅਤੇ ਆਨੰਦ ਮਾਣੋ। ਸੁਖਜੀਵਨ ਗਰੇਵਾਲ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਆ ਜਾਓ ਪਿਆਰਿਓ ਜੀ ਆਇਆਂ ਨੂੰ। ਲਾਜਵਿੰਦਰ ਸਿੰਘ ਵੀ ਸਰਬੱਤ ਦਾ ਭਲਾ ਮੰਗਦੇ ਨੇ ਮੈਲਬਨ ਤੋਂ, ਔਰ ਸ਼ੁਭ ਦਿਨ ਦੀਆਂ ਸ਼ੁਭ ਕਾਮਨਾਵਾਂ ਭੇਂਟ ਕਰ ਰਹੇ ਨੇ। ਮਲਕੀਤ ਸਿੰਘ ਵੀ ਆ ਗਏ ਨੇ, ਵੈਰੀ ਨਾਈਸ ਸੌਂਗ ਜੀ ਕੈਨਬਰਾ ਵਾਲੇ। ਵਿਜੇ ਵਿਰਦੀ ਜੀ, ਅੱਛਾ ਇਹ ਵੇਲ ਮੱਛੀ ਦੀ ਫੋਟੋ ਭੇਜ ਰਹੇ, ਮੈਂ ਵੀ ਦੇਖੀ ਹਾਂ ਪਰਸੋਂ ਚੌਥ ਜਦੋਂ ਇੱਕ ਵਾਰੀ ਗਿਆ ਸੀ ਮੈਂ ਸਮੁੰਦਰ ਕੰਢੇ, ਅਤੇ ਸੈਮੀ ਕਲਾਉਡੀ ਇਨ ਸਿਡਨੀ। ਹਾਂਜੀ ਅੱਜ ਕਹਿੰਦੇ ਵੇਲ ਮੱਛੀ ਦੇਖੀ ਆ, ਕਿਆ ਬਾਤ ਹੈ। ਹਾਂਜੀ ਆ ਰਹੀ ਹੈ, ਕਿਉਂਕਿ ਹੁਣ ਨਿੱਘਾ ਪਾਣੀ ਇੱਧਰ ਨੂੰ ਵਧੀਆ ਹੈ, ਉੱਧਰ ਠੰਡੇ 'ਚੋਂ ਆਉਂਦੇ ਫਿਰ ਇੱਧਰ ਨੂੰ। ਗੌਰਵ ਸ਼ਰਮਾ ਜੀ ਵੀ ਆ ਗਏ ਨੇ, ਆਓ ਜੀ। ਵਿਨੀਪੈਗ ਵਾਲਿਓ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਬਾਤਾਂ ਪੁਆਧ ਕੀਆਂ ਗੀਤ ਸੁਣਨਾ ਚਾਹੁੰਦੇ ਨੇ ਲਾਜਵਿੰਦਰ। ਹਾਂਜੀ ਇਹ ਗੀਤ ਅਗਲੀ ਵਾਰੀ ਸੁਣਾਵਾਂਗੇ, ਸਿਸਟਮ 'ਚ ਅਜੇ ਐ ਨਹੀਂ। ਅਮਰੀਕ ਭਾਅ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਅਤੇ ਉਹ ਵੀ ਕਹਿੰਦੇ ਨੇ ਕਿ ਕੱਲ੍ਹ ਬਹੁਤ ਮੀਂਹ ਪਿਆ ਜੀ, ਅਤੇ ਠੀਕ ਹੈ ਜੀ। ਹਾਂਜੀ ਸਾਰੇ ਪਾਸੇ ਕੱਲ੍ਹ ਕਾਫੀ ਮੀਂਹ ਪੈ ਰਿਹਾ ਸੀ। ਲਖਵਿੰਦਰ ਸਿੰਘ ਵੀ ਪ੍ਰੋਗਰਾਮ 'ਚ ਆਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਫਤਿਹ ਬੁਲਾ ਰਹੇ ਨੇ। ਨਰਿੰਦਰ ਜੌਲ ਭਾਅ ਜੀ ਸਰਬੱਤ ਦਾ ਭਲਾ ਮੰਗਦੇ ਨੇ ਰਿਵਰਲੈਂਡ ਤੋਂ। ਸੋ ਗਿਆਨੀ ਜੀ ਆਉਂਦੇ ਨੇ, ਆਪਾਂ ਉਹਨਾਂ ਨੂੰ ਆਵਾਜ਼ ਮਾਰਦੇ ਹਾਂ, ਅਤੇ ਗੀਤ ਤੁਹਾਨੂੰ ਮੈਂ ਸੁਣਾਉਣਾ ਚਾਹੁੰਦਾ, ਪਰ ਮੈਂ ਸੋਚਿਆ ਮੈਂ ਇੱਕ ਗੀਤ ਕੱਲ੍ਹ ਸੁਣਾਵਾਂ, ਮੈਂ ਹਿੱਟ ਗੀਤਾਂ ਦੀ ਪਰੇਡ ਸੁਣਾ ਦਿੰਦਾ ਹਾਂ। ਸੁਰਜੀਤ ਬਿੰਦਰਖੀ ਦੇ ਬਹੁਤ ਹਿੱਟ ਗੀਤ ਹੋਏ ਨੇ, ਰਹੇ ਨੇ, ਅਤੇ ਉਹਨਾਂ ਦੇ ਵਿੱਚ ਸਾਰਿਆਂ 'ਚੋਂ ਇੱਕ ਇੱਕ ਪਹਿਰਾ ਕਰਕੇ ਇਹ ਦੁਆਰਾ ਗੀਤ ਕੰਪਾਈਲ ਕੀਤਾ ਗਿਆ ਸੀ, ਜਿਸ ਨੂੰ ਹਿੱਟ ਗੀਤਾਂ ਦੀ ਪਰੇਡ ਜਾਂ ਹਿੱਟ ਗੀਤਾਂ ਦਾ ਗੁਲਦਸਤਾ ਕਿਹਾ ਗਿਆ। ਆਓ ਗੀਤ ਦੇ ਆਨੰਦ ਮਾਣਦੇ ਹਾਂ, ਅਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਕਰਾਂਗੇ।
ਓ ਰੜਕੇ 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 ਓ ਰੜਕੇ 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 ਮੇਲੇ ਵਿੱਚ ਹੋਇਆ ਟਕਰਾ ਹੋ ਮੇਲੇ ਵਿੱਚ ਹੋਇਆ ਟਕਰਾ ਉੱਥੇ ਜੱਟ ਤੇ ਬਾਣੀਆਂ ਲੜ ਪੈ ਬਾਣੀਆਂ ਨੇ ਜੱਟ ਧਾਰਿਆ ਹੋ ਬਾਣੀਆਂ ਨੇ ਜੱਟ ਧਾਰਿਆ ਲੋਕੀ ਵੇਖਦੇ ਤਮਾਸ਼ਾ ਖੜਕੇ ਜੱਟ ਕਹਿੰਦਾ ਉੱਠ ਲੈਣ ਦੇ ਉੱਠ ਲੈਣ ਦੇ ਉੱਠ ਲੈਣ ਦੇ ਤੇਰੀ ਜੁਗਨੀ ਜਦੋਂ ਸ਼ਹਿਰ ਨੂੰ ਜਾਵੇ ਜੁਗਨੀ ਜਦੋਂ ਸ਼ਹਿਰ ਨੂੰ ਜਾਵੇ ਨੱਕ ਵਿੱਚ ਕੋਕੇ ਨੂੰ ਮਟਕਾਵੇ ਸੁਰਮਾ ਪੂਛਾਂ ਵਾਲਾ ਪਾਵੇ ਚਟਣੀ ਨਾਲ ਸਮੋਸੇ ਖਾਵੇ ਉਹ ਵੀਰ ਮੇਰਿਆ ਉਹ ਜੁਗਨੀ ਉਹ ਮੇਰਿਆ ਉਹ ਜੁਗਨੀ ਗਾਉਂਦੀ ਏ ਉਹ ਸਭ ਦਾ ਦਿਲ ਫਰਮਾਉਂਦੀ ਏ ਉਹ ਸਭ ਦਾ ਦਿਲ ਫਰਮਾਉਂਦੀ ਏ ਕਿਸੇ ਚੰਦਰੇ ਨੇ ਨਜ਼ਰੀ ਲਗਾਈ ਬੜੀ ਭਾਰੀ ਨੱਥ ਮੈਨੂੰ ਕਿਤੋਂ ਨੱਥ ਆਈ ਬੜੀ ਭਾਰੀ ਨੱਥ ਮੈਨੂੰ ਕਿਤੋਂ ਨੱਥ ਆਈ ਫੁੱਲ ਵਾਂਗੂ ਵਿੱਚੋਂ ਵਿੱਚ ਜਾਵਾਂ ਕੁੰਭ ਲਾਈ ਫੁੱਲ ਵਾਂਗੂ ਵਿੱਚੋਂ ਵਿੱਚ ਜਾਵਾਂ ਕੁੰਭ ਲਾਈ ਹੁਣ ਨਾਮ ਕਿਹੜਾ ਬਹਾਨਾ ਇੱਥੇ ਮੇਰੀ ਇੱਥੇ ਮੇਰੀ ਨੱਥ ਡਿੱਗ ਪਈ ਉਹ ਨਿਊਂਕ ਵੇਖੀ ਜਵਾਨਾ ਇੱਥੇ ਮੇਰੀ ਨੱਥ ਡਿੱਗ ਪਈ ਉਹ ਨਿਊਂਕ ਵੇਖੀ ਜਵਾਨਾ ਇੱਥੇ ਮੇਰੀ ਨੱਥ ਡਿੱਗ ਪਈ ਸੁਣਾਵਾਨੀ ਮੈਂ ਚੱਲੀ ਨਾ ਹੋ ਜਾਵਾਂ ਗੱਲ ਦਿਲ ਦੀ ਸੁਣਾਵਾਨੀ ਮੈਂ ਚੱਲੀ ਨਾ ਹੋ ਜਾਵਾਂ ਮੈਨੂੰ ਕਮਲੀ ਨਾ ਆਖ ਬਿਲਾਉਣਾ ਹੋ ਮੈਨੂੰ ਕਮਲੀ ਨਾ ਆਖ ਬਿਲਾਉਣਾ ਨਿਕਬਰੂ ਗੁਲਾਬ ਵਰਗਾ ਸਯੋਗਲ ਦੀ ਬਗੀਚੀ ਵਿੱਚ ਲਾਉਣਾ ਨਿਕਬਰੂ ਗੁਲਾਬ ਵਰਗਾ ਸਯੋਗਲ ਦੀ ਬਗੀਚੀ ਵਿੱਚ ਲਾਉਣਾ ਨਿਕਬਰੂ ਗੁਲਾਬ ਵਰਗਾ ਤੂੰ ਮੇਰਾ ਕੀ ਵੇ ਚੀਰੇ ਵਾਲਿਆ ਗੱਭਰੂਆ ਤੱਕ तकड़ा जदाना जीवे चीरे वालिया गब्बरुआ की लगता तू मेरा की वे चीरे वालिया गब्बरुआ सत सौ का सूट तेरा छब्बी सौ दे गहने ढाई सौ की जुत्ती तेरी भाभी दी है पहने सत सौ का सूट तेरा छब्बी सौ दे गहने ढाई सौ की जुत्ती तेरी भाभी दी है पहने पूरे पैंती सौ पूरे पैंती सौ पंजा चो कोई भुल होई ना नी तेरी लक दे अख दे लक दे हुलारियां दा मुल कोई ना तेरी अख दे इशारियां दा मुल कोई ना तेरा लप लप सुरमा कुड़िए भी हंजुआ च खुर चलिया तेरा लप लप सुरमा कुड़िए भी हंजुआ च खुर चलिया केड़ा कहना सी मरूंगा नाल तेरे नी दगा दे के तुर चलिया तेरा लप लप सुरमा कुड़िए भी हंजुआ च खुर चलिया तेरा लप लप सुरमा कुड़िए भी हंजुआ च खुर चलिया बस कर और बस कर बस कर और संग दी सदौंदी नी मैं गिद्दे विच बड़ी गिद्दे विच लाती नी मैं बोलियां दी चढ़ी संग दी सदौंदी नी मैं गिद्दे विच बड़ी गिद्दे विच लाती नी मैं बोलियां दी चढ़ी ओई मस्त ना रही मैनू सार लोग कहंदे बस कर बस कर गिद्दे विच आ जे ना पुचाल लोग कहंदे बस कर बस कर ਦੇ ਵਿੱਚ ਆਜੇ ਨਾ ਪੁਚਾਲ ਲੋਕੀ ਕਹਿੰਦੇ ਬਸ ਕਰ ਬਸ ਕਰ ਕਿਤੇ ਵਿੱਚ ਆਜੇ ਨਾ ਪੁਚਾਲ ਲੋਕੀ ਕਹਿੰਦੇ ਬਸ ਕਰ ਬਸ ਕਰ ਕਿਤੇ ਵਿੱਚ ਆਜੇ ਨਾ ਪੁਚਾਲ ਲੋਕੀ ਕਹਿੰਦੇ ਬਸ ਕਰ ਬਸ ਕਰ ਕਿਤੇ ਵਿੱਚ ਆਜੇ ਨਾ ਪੁਚਾਲ ਲੋਕੀ ਕਹਿੰਦੇ ਬਸ ਕਰ ਬਸ ਕਰ
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲ ਵਾਲੀ ਗੱਲ इस प्रोग्राम दे स्पॉन्सर ने एच के किड्स बच्चों दे ट्रेडिशन अते वेस्टर्न वीयर ले याद रखो एच के किड्स
दिल नाल दिल मिले ताइयों गल बनदी आ यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते धरना कीती बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
जी दिल वालियां गल्लां चल रहियां ने ਤੇ ਅਸੀਂ ਪਹਿਲੇ ਹੱਸ ਲਏ ਹਾਂ ਤੇ ਅੱਜ ਹੱਸਣਾ ਨਹੀਂ ਆਪਾਂ ਸ਼ੁਰੂ ਚ ਗਿਆਨੀ ਜੀ ਆ ਗਏ ਨੇ ਤਾਇਆ ਜੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ ਤਾਇਆ ਜੀ ਲੰਘਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਗੁਰਸਵਾਰਿਓ ਸਭਾ ਸ਼ਿੰਗਾਰਿਓ ਸਰਬ ਸਤਕਾਰਿਓ ਹਰਮਨ ਪਿਆਰਿਓ ਰਾਜ ਦੁਲਾਰਿਓ ਵੱਡ ਪਰਵਾਰਿਓ ਕੀ ਹਾਲ ਤੇ ਕੀ ਚਾਲ ਨੇ
ਤਾਇਆ ਜੀ ਅਸੀਸਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਪ੍ਰੋਗਰਾਮ ਚ ਜੀਆਂ ਨੂੰ ਸਤਿ ਸ੍ਰੀ ਅਕਾਲ ਤੇ ਬਹੁਤ ਸਾਰੇ ਤੁਹਾਡੇ ਭਤੀਜੇ ਵੀ ਪ੍ਰੋਗਰਾਮ 'ਚ ਸ਼ਾਮਿਲ ਨੇ ਦਲਜੀਤ ਸਿੰਘ ਭਾਜੀ ਮਹਿਤਾ ਚੌਂਕ ਵਾਲੇ ਸਾਡੇ ਭਾਜੀ ਤੇ ਤੁਹਾਡੇ ਭਤੀਜੇ ਉਹ ਵੀ ਫਤਿਹ ਬੁਲਾ ਰਹੇ
ਲੰਮੇ ਭਤੀਜੇ ਇਹ ਮੇਰੇ ਸਭ ਤੋਂ ਲੰਮਾ ਭਤੀਜਾ
ਹਾਂਜੀ ਹਾਂਜੀ ਇਹ ਇਹ ਖਬਰ ਦੇ ਰਹੇ ਨੇ ਕਹਿੰਦੇ ਕੱਲ ਪੰਜਾਬ ਦੇ ਵਿੱਚ ਬਹੁਤ ਭਾਰੀ ਮੀਂਹ ਹਨੇਰੀ ਤੇ ਗੜੇਮਾਰੀ ਹੋਈ ਹੈ ਜੀ ਤੇ
ਇੱਥੇ ਸਾਡੇ ਵੀ ਧਰਤੀ ਚਿੱਟੀ ਹੋ ਗਈ ਗੜੇ ਇੰਨੇ ਪਏ ਮੇਰੇ ਸਾਰੇ ਬੂਟਿਆਂ ਬਾਟੇ ਜਿਹੜੇ ਸੀਗੇ ਧਨੀਆ ਵਗੈਰਾ ਮੇਥੀ ਸੀਗੀ ਉਹ ਤਬਾਹ ਹੋ ਗਈ ਤੇ ਦਰਖਤਾਂ ਦੇ ਜਿਹੜੇ ਸੀ ਉਹ ਪੱਤੇ ਚੜ ਗਏ
ਹਾਂਜੀ ਬਿਲਕੁਲ ਇਸੇ ਤਰ੍ਹਾਂ ਸਾਰੇ ਪਾਸੇ ਮੌਸਮ ਇਸ ਤਰ੍ਹਾਂ ਇੱਧਰ ਕੱਲ ਵੀ ਸਾਡੇ ਕਈ ਇਲਾਕਿਆਂ ਚ ਗੜੇਮਾਰੀ ਹੋਈ ਆ ਪਰਸੋਂ ਸਾਡੇ ਹੋ ਗਈ ਏਰੀਏ ਦੇ ਵਿੱਚ ਚੌਥ ਤੇ ਤਾਇਆ ਜੀ ਹਰੀਸ਼ ਅਰੋੜਾ ਵੀ ਲਿਵਰਪੂਲ ਤੋਂ ਸਾਡੇ ਨਾਲ ਜੁੜਦੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ ਤੁਹਾਨੂੰ ਗੁਰਵੀਰ ਸਿੰਘ ਹਾਰਵੀ ਵੇ ਕੁਈਨਜ਼ਲੈਂਡ ਤੋਂ ਜੁੜਦੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹਨਾਂ ਨੇ ਇੱਕ ਚਲੋ ਇੱਕ ਦੋ ਕੁਐਸਚਨ ਨੇ ਉਹ ਬਾਅਦ ਚੋਂ ਕਰਾਂਗੇ ਗੱਲਬਾਤ ਤੇ ਤੁਸੀਂ ਤੰਦਰੁਸਤ ਤੋਂ ਠੀਕ ਠਾਕ ਹੋ ਹੁਣ ਇਹ ਦੱਸੋ ਪਹਿਲਾਂ।
ਹਾਂ ਮਹਾਰਾਜ ਦੀ ਕਿਰਪਾ, ਮਹਾਰਾਜ ਦੀ ਕਿਰਪਾ, ਰਿੜੀ
ਅੱਛਾ
ਜਾਂਦਾ ਕੰਮ।
ਠੀਕ ਹੈ ਤਾਂ ਜੀ, ਆਪਾਂ ਨਾ ਸੀਰੀਜ਼ ਦੇ ਵਿੱਚ ਪਿੱਛੇ ਰਹਿ ਗਏ ਹਾਂ ਕਾਫੀ, ਤੇ ਆਪਾਂ
ਹਾਂ
ਮਾਤਾ ਸਾਹਿਬ ਕੌਰ ਜੀ ਦੀ ਆਪਾਂ ਗੱਲ ਕਰਨੀ ਸੀ, ਸ਼ਾਇਦ ਤੁਸੀਂ ਪ੍ਰੋਮਿਸ ਕੀਤਾ ਸੀਗਾ।
ਹਾਂਜੀ
ਤੇ ਆਪਾਂ ਨਾ ਅੱਜ ਸਿੱਖ
ਹਾਂਜੀ
ਬੀਬੀਆਂ ਦੇ ਸਿੱਖ ਇਤਿਹਾਸ ਜਾਂ ਪੰਜਾਬ ਜਾਂ ਭਾਰਤ ਦੇ ਇਤਿਹਾਸ ਦੇ ਵਿੱਚ ਜੋ ਯੋਗਦਾਨ ਰਿਹਾ ਆ ਉਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਇਸ ਦਾ
ਹਾਂਜੀ
ਮਕਸਦ ਇਹ ਹੈ ਕਿ ਸਾਡੀਆਂ ਸਿੱਖ ਬੀਬੀਆਂ ਭੈਣਾਂ ਮਾਤਾਵਾਂ ਜਿਹੜੀਆਂ ਸੁਣ ਰਹੀਆਂ ਨੇ, ਉਹਨਾਂ ਨੂੰ ਮੋਟੀਵੇਟ ਕਰਨਾ, ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਕਿ ਇਹ ਧਰਮ ਜਿਹੜਾ ਆ ਜਾਂ ਇਹ ਇਕੱਲਾ ਇਹ ਇੱਕ ਪਾਸੜ ਧਰਮ ਨਹੀਂ ਹੈਗਾ, ਸਾਡੇ ਬਰਾਬਰ ਦਾ ਨਾਲ ਮੇਲ ਜੈਂਡਰ ਇਕੁਐਲਿਟੀ ਹੈ ਮੇਲ ਫੀਮੇਲ ਦੀ। ਸੋ ਇਸ ਤਹਿਤ ਅਸੀਂ ਜਿੱਥੇ ਆਪਾਂ ਯੋਧਿਆਂ ਨੂੰ ਵੀ ਯਾਦ ਕਰ ਰਹੇ ਹਾਂ, ਭਗਤਾਂ ਨੂੰ ਯਾਦ ਕਰ ਰਹੇ ਹਾਂ, ਉੱਥੇ ਆਪਾਂ ਸਿੱਖ ਬੀਬੀਆਂ ਨੂੰ ਵੀ ਯਾਦ ਕਰਨਾ ਹੈ। ਸੋ ਤਾਇਆ ਜੀ, ਫਿਰ ਆਪਾਂ ਕਰੀਏ ਸ਼ੁਰੂ, ਅੱਜ ਸਾਨੂੰ ਚਾਨਣਾ ਪਾਓ।
ਹਾਂਜੀ ਹਾਂਜੀ ਦੇਖੋ, ਮੇਰਾ ਖਿਆਲ ਆ ਵੀ ਦੁਨੀਆ ਭਰ ਦੇ ਇਤਿਹਾਸ ਵਿੱਚ ਹੀ ਇੱਕ ਵਿਕੋਲਿਤਰੀ
ਜੀ
ਇਹ ਯੂਨੀਕ ਘਟਨਾ ਹੈ
ਜੀ
ਕਿ ਕਿਸੇ ਬੀਬੀ ਨੂੰ, ਕਿਸੇ ਔਰਤ ਨੂੰ
ਜੀ
ਇੱਕ ਪੰਥ ਦੀ, ਇੱਕ ਕੌਮ ਦੀ ਮਾਤਾ ਹੋਣ ਦਾ ਵਰ ਬਖਸ਼ਿਸ਼ ਕੀਤਾ
ਜੀ
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ, ਜਦੋਂ ਸੰਨ 1699 ਦੇ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਖਾਲਸਾ ਸਜਾਉਣ ਲਈ।
ਜੀ
ਤੇ ਉਸ ਵੇਲੇ ਮਾਤਾ, ਦੱਸਿਆ ਜਾਂਦਾ ਹੈ ਸਾਡੇ ਇਤਿਹਾਸ ਮੁਤਾਬਕ, ਮਾਤਾ ਸਾਹਿਬ ਕੌਰ ਜੀ ਨੇ ਆਣ ਕੇ ਵਿੱਚ ਜਿਹੜੇ ਸੀ ਉਸ ਜਲ ਦੇ ਵਿੱਚ ਅੰਮ੍ਰਿਤ ਤਿਆਰ ਕਰਨ ਸਮੇਂ ਜੇ ਵਿੱਚ ਪਤਾਸੇ ਪਾ ਤੇ। ਤੋ ਲਿਖਾਰੀਆਂ ਦਾ ਆਪਣੇ ਆਪਣਾ, ਕਿਉਂਕਿ ਸਾਡਾ ਸਾਰਾ ਇਤਿਹਾਸ ਪੁਰਾਤਨ ਜਿਹੜਾ ਹੈ ਉਹ ਕਵਿਤਾ 'ਚ ਲਿਖਿਆ,
ਜੀ
ਤੇ ਕਵਿਤਾ ਦੇ ਵਿੱਚ ਆਪਣਾ ਕਵੀ ਦੀ ਕਾਵਿ ਉਡਾਰੀ ਉਹਦੀ ਆਪਣੀ ਸੋਚ ਵੀ ਹੁੰਦੀ ਹੈ
ਬਿਲਕੁਲ
ਭਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਇਹੋ ਜਿਹਾ ਤਿਆਰ ਕਰ ਰਹੇ ਸਨ ਵੀ ਉਹਦੇ ਵਿੱਚ ਸੂਰ ਬੀਰਤਾ ਭਰ ਰਹੇ ਸਨ, ਕਿਉਂਕਿ ਉਸ ਵੇਲੇ ਜ਼ਰੂਰਤ ਸੀ ਹਿੰਦੁਸਤਾਨ ਦੇ
ਜੀ
ਜਨਤਾ ਨੂੰ ਜੋ ਜ਼ੁਲਮੀ ਰਾਜ ਦੇ ਥੱਲੇ ਨਪੀੜੀ ਜਾ ਰਹੀ ਸੀ। ਤੋ ਮਾਤਾ ਸਾਹਿਬ ਕੌਰ ਜੀ ਨੇ ਵਿੱਚ ਪਤਾਸਿਆਂ ਦੇ ਰੂਪ ਦੇ ਵਿੱਚ ਆਣ ਕੇ ਮਿਠਾਸ ਪਾ ਦਿੱਤੀ ਕਿ ਭਾਈ ਜਿਹੜਾ ਖਾਲਸਾ ਪੰਥ ਆ ਇਹ ਕੱਲਾ ਸੂਰ ਬੀਰਤਾ ਵਾਲੀ ਗੱਲ ਹੀ ਨਹੀਂ, ਕੱਲਾ ਲੜਾਈ ਝਗੜੇ ਜੰਗ ਯੁੱਧ ਵਾਸਤੇ ਨਹੀਂ, ਇਹਦੇ ਵਿੱਚ ਮਨੁੱਖਤਾ ਦਾ ਪਿਆਰ, ਮਨੁੱਖਤਾ ਦੀ ਮਿਠਾਸ ਤੇ ਵਿੱਚ ਸੇਵਾ ਵੀ ਭਾਵਨਾ ਪਰ ਉਪਕਾਰ ਵੀ ਭਰਿਆ ਮਾਤਾ ਸਾਹਿਬ ਕੌਰ ਨੇ।
ਜੀ
ਸੋ ਇਹ ਮਾਤਾ ਜੀ ਜਿਹਨਾਂ ਦਾ ਪਹਿਲਾ ਨਾਮ ਸਾਹਿਬ ਦੇਵਾ ਸੀ, ਤੁਹਾਨੂੰ ਯਾਦ ਹੋਵੇ ਕਿ ਅੰਮ੍ਰਿਤ ਛਕਾਉਣ ਵੇਲੇ ਅੱਜ ਵੀ ਦੁਨੀਆ ਦੇ ਕਿਸੇ ਵੀ ਕੋਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ
ਜੀ
ਪੰਜ ਪਿਆਰੇ ਅੰਮ੍ਰਿਤ ਤਿਆਰ ਕਰਕੇ ਅੰਮ੍ਰਿਤ ਛਕਾਉਂਦੇ ਨੇ,
ਜੀ
ਤੇ ਅੰਮ੍ਰਿਤ ਛਕਣ ਵਾਲਿਆਂ ਨੂੰ ਕਹਿੰਦੇ ਅੱਜ ਤੋਂ ਤੁਹਾਡੀ ਜਾਤ, ਗੋਤ, ਪਿਛੋਕੜ ਜੋ ਵੀ ਹੈ ਉਹ ਸਭ ਸਮਾਪਤ, ਤੇ ਸਤਿਗੁਰ ਕੇ ਜਨਮੇ ਗਮਨ ਮਿਟਾਇਆ, ਅੱਜ ਤੁਹਾਡਾ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਘਰ ਵਿੱਚ ਨਵਾਂ ਜਨਮ ਹੋਇਆ ਹੈ।
ਜੀ
ਸੰਸਾਰਿਕ ਮਾਤਾ ਪਿਤਾ ਉਹ ਹਨ ਪਰ ਜਿਹੜੇ ਅੱਜ ਤੋਂ ਤੁਹਾਡਾ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਤੁਹਾਡੀ ਮਾਤਾ, ਮਾਤਾ ਸਾਹਿਬ ਕੌਰ ਜੀ
ਜੀ
ਤੇ ਤੁਹਾਡਾ ਵਾਸਾ, ਤੁਹਾਡਾ ਐਡਰੈਸ, ਤੁਹਾਡਾ ਸਿਰਨਾਵਾ ਉਹ ਆਨੰਦਪੁਰ ਸਾਹਿਬ,
ਜੀ
ਇਹ ਸਿੱਖ ਨੂੰ ਧਾਰਮਿਕ ਰਿਹਾਇਸ਼ਗਾਹ, ਧਾਰਮਿਕ ਮਾਤਾ ਤੇ ਧਾਰਮਿਕ ਪਿਤਾ
ਜੀ
ਦੀ ਬਖਸ਼ਿਸ਼ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ।
ਜੀ
ਇਹ ਬੱਚੀ ਸਨ 1780 ਕੁ ਦੇ ਲਗਭਗ, ਤੇ ਜ਼ਿਲ੍ਹਾ ਜੇਹਲਮ ਦੇ ਵਿੱਚ ਰੋਹਤਾਸ ਜਗ੍ਹਾ ਹੈ,
ਜੀ
ਰੋਹਤਾਸ ਪਾਸ ਜਿਹਦੇ
ਜੀ ਜੀ
ਪਾਕਿਸਤਾਨ ਦੇ
ਰਤਾਸ
ਵਿੱਚ ਸਤਿਗੁਰੂ, ਹਾਂ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵੀ ਪੱਛਮ ਦੀ ਉਦਾਸੀ ਵਿੱਚੋਂ ਕਾਬਲ ਕੰਧਾਰ ਤੋਂ ਤੇ ਜਲਾਲਾਬਾਦ, ਪਿਸ਼ੌਰ, ਨੌਸ਼ਹਿਰਾ ਆਦਿ ਤੋਂ ਹੁੰਦਿਆਂ ਹੋਇਆ
ਜੀ
ਇੱਥੇ ਪਹੁੰਚੇ ਨੇ। ਤੇ ਸ਼ੇਰ ਸ਼ਾਹ ਸੂਰੀ ਨੇ, ਜੇ ਕਿਉਂਕਿ ਪਠਾਨ ਹੱਕ ਮੁਗਲਾਂ ਤੋਂ, ਜਿਹੜਾ ਦੂਜਾ ਮੁਗਲ ਸੀ ਬਾਬਰ ਦਾ ਪੁੱਤਰ ਹਿਮਾਯੂ,
ਜੀ
ਹਿਮਾਯੂ ਤੋਂ ਜਿੱਤ ਕੇ ਸ਼ੇਰ ਸ਼ਾਹ ਸੂਰੀ ਨੇ ਦੁਬਾਰਾ, ਕਿਉਂਕਿ ਮੁਗਲਾਂ ਨੇ ਪਠਾਣਾ ਤੋਂ ਰਾਜ ਖੋਇਆ ਸੀ,
ਜੀ
ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਵੀ ਜੈਸੀ ਮੈਂ ਵੈ ਖਸਮ ਕੀ ਬਾਣੀ ਦੇ ਵਿੱਚ ਦਰਜ ਕੀਤਾ
ਜੀ
ਹੈ, ਮੁਗਲ ਪਠਾਣਾ ਭਾਈ ਲੜਾਈ, ਰਣ ਮੈਂ ਤੇਗ ਵਗਾਈ, ਉਹਨੀ ਤੁਪਕ ਤਾਣ ਚਲਾਈ, ਉਹਨੀ ਅਸ ਚੜਾਈ, ਪਰ ਜਿਨ ਕੀ ਚੀਰੀ ਦਰਗਹਿ ਪਾਟੀ, ਤਿੰਨਾ ਮਰਣਾ ਭਾਈ। ਸੋ ਮੁਗਲਾਂ ਨੇ ਬਾਬਰ ਦੀ ਅਗਵਾਈ ਹੇਠਾਂ ਪਠਾਣਾ ਦੇ ਪਾਸੋਂ, ਲੋਧੀ ਖਾਨਦਾਨ ਦੇ ਪਾਸੋਂ ਰਾਜ ਖੋਇਆ ਸੀ,
ਜੀ
ਤੇ ਉਸ ਦੇ ਪੁੱਤਰ ਹਿਮਾਯੂ ਤੋਂ ਫਿਰ ਸ਼ੇਰ ਸ਼ਾਹ ਸੂਰੀ ਨੇ ਹਿੰਦੁਸਤਾਨ ਦੇ ਸੂਬੇ ਸਸਰਾਮ ਜਗੀਰਦਾਰ ਸੀ ਉਥੋਂ ਦਾ ਆਪਣਾ ਕੀ ਤੁਹਾਡਾ ਸਾਹਿਬ ਬਿਹਾਰ ਚੋਂ ਉੱਠ ਕੇ ਇਹਨੇ ਫੇਰ ਦੁਬਾਰਾ ਰਾਜ ਜਿਹੜਾ ਸੀ ਉਹ ਖੋਇਆ ਪਠਾਣਾ ਨੇ ਮੁਗਲਾਂ ਪਾਸੋਂ। ਚਲੋ ਇਹ ਵੱਖਰਾ ਇਤਿਹਾਸ ਆ। ਸੋ ਇੱਥੇ ਇਸਨੇ ਰੋਹਤਾਸ ਦੇ ਜੇ ਕਿਲਾ ਉਸਾਰਿਆ ਸੀ
ਜੀ,
ਤੇ ਇੱਥੇ ਪਾਣੀ ਪਹਾੜੀ ਪਹਾੜੀ ਇਲਾਕਾ ਸੀ, ਸਰਸਬਜ਼ ਇਲਾਕਾ ਸੀ, ਪਰ ਇੱਥੇ ਪਾਣੀ ਦੀ ਬੜੀ ਤੰਗੀ ਸੀ। ਤੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਉੱਥੇ ਗਏ ਤੇ ਲੋਕਾਂ ਦੀ ਬੇਨਤੀ ਮੰਨ ਕੇ ਉੱਥੇ ਫਿਰ ਉਹਨਾਂ ਨੇ ਆਪਣੀ ਦਿਵ ਦ੍ਰਿਸ਼ਟੀ ਦੇ ਨਾਲ ਚਸ਼ਮਾ ਜਾਰੀ ਕੀਤਾ, ਪਾਣੀ ਫੁੱਟਿਆ, ਉਹਨੂੰ ਚੋਹਾ, ਅੱਜ ਵੀ ਚੋਹਾ ਜਾਂ ਚੋਹਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ। ਔਰ ਉੱਥੇ ਗੁਰਦੁਆਰਾ ਸਾਹਿਬ ਵੀ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਮੌਜੂਦ ਹੈ। ਅੱਜ ਵੀ ਉਹ ਚਸ਼ਮਾ ਉੱਥੇ ਚੱਲ ਰਿਹਾ ਤੇ ਇਲਾਕੇ ਨੂੰ ਜੀ ਆ ਜਨਤਾ ਦੀ ਜਿਹੜੀ ਆ ਪਾਣੀ ਦੀ ਜ਼ਰੂਰਤ ਨੂੰ ਪੂਰੀ ਕਰ ਰਿਹਾ ਹੈ। ਇਸ ਸ਼ਹਿਰ ਇਸ ਸਥਾਨ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੀਵਨ ਸਾਥਣ ਬੇਬੇ ਬੀਬੀ ਆਪਣਾ ਸਾਹਿਬ ਦੇਵਾਂ, ਉਸ ਵੇਲੇ ਸਾਹਿਬ ਦੇਵਾਂ ਸੀ, ਪਿਤਾ ਜੋ ਸੀ ਰਾਮੂ ਇਹ ਖੱਤਰੀ ਬੰਸ ਦੇ ਵਿੱਚੋਂ ਸਨ, ਬੱਸੀ ਇਹਨਾਂ ਦੀ ਗੋਦ ਸੀ। ਉਹਨਾਂ ਦੇ ਘਰ ਵਿੱਚ ਜਸਦੇਵ ਮਾਤਾ ਜਸਦੇਵੀ ਜੀ ਦੀ ਗ੍ਰਹਿ ਵਿਖੇ ਇਹਨਾਂ ਨੇ ਜਨਮ ਲਿਆ। ਤੇ ਬਚਪਨ ਤੋਂ ਹੀ ਪਿਛਲੇ ਜਨਮਾਂ ਦੇ ਸੰਸਕਾਰ, ਕਿਉਂਕਿ ਪੁਰਾਤਨ ਭਾਰਤੀ ਉੱਤਰ ਭਾਰਤੀ ਹਿੰਦੂ ਸ਼ਾਸਤਰਾਂ ਦੇ ਅਨੁਸਾਰ ਵੀ ਇਹ ਜਨਮ ਮੰਨੀ ਗਈ ਆ, ਔਰ ਗੁਰਬਾਣੀ ਇਸ ਦੀ ਪ੍ਰੋੜਤਾ ਕਰਦੀ ਆ, ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਇਆ ਸਿਆ, ਉਹ ਨਵੀਂ ਸੋਚ ਵਾਲੇ ਨਵੀਂ ਦ੍ਰਿਸ਼ਟੀ ਦੇ ਅਨੁਸਾਰ ਅਰਥ ਜਾਂ ਅਨਰਥ ਆਪਣੀ ਆਪਣੀ ਮਰਜ਼ੀ ਨਾਲ ਕਰਦੇ ਨੇ, ਪਰ ਸ਼ਰਧਾਵਾਨ ਗੁਰੂ ਕੇ ਸਿੱਖ ਜੋ ਗੁਰਬਾਣੀ ਵਿੱਚ ਲਿਖਿਆ ਉਸਨੂੰ ਸਤ ਕਰਕੇ ਮੰਨਦੇ ਨੇ, ਕਿਉਂਕਿ ਹੁਕਮ ਵੀ ਆ ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਹਾਂਜੀ, ਸੋ ਇਸ ਲਈ ਸਾਡੇ ਵਾਸਤੇ ਜੋ ਜਿਹੜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਸਾਡੇ ਵਾਸਤੇ ਜੋ ਉੱਥੇ ਅੰਕਤ ਹੈ ਆਪਣੀਆਂ ਦਿਮਾਗ ਦੀਆਂ ਹਿਕਮਤਾਂ ਹੋਜਤਾਂ ਜਿਹੜੀ ਆ ਉਕਤੀਆਂ ਜੁਗਤੀਆਂ ਨੂੰ ਵਰਤ ਕੇ ਐਂ ਨੀ, ਇਹਦਾ ਅਰਥ ਐਂ ਆ, ਇਹ ਆਪ ਆਪਣੀ ਬੁੱਧ ਹੈ ਜੇਤੀ ਵਾਲੀ ਗੱਲ ਆ। ਸੋ ਮਾਤਾ ਸਾਹਿਬ ਦੇਵਾਂ ਜੀ ਦਾ ਇਹੋ ਜਿਹਾ ਜੀਵਨ ਸੀ, ਗੁਰਸਿੱਖੀ ਘਰ ਵਿੱਚ ਹੀ ਪੈਦਾ ਹੋਏ, ਪਿਛਲੇ ਜਨਮਾਂ ਦੀ ਵੀ ਸਾਂਝ ਕਰਕੇ ਇਹ ਭਗਤੀ ਭਾਵ ਵਾਲੇ ਸਨ, ਤੇ ਇਹਨਾਂ ਦਾ ਸਤਿਕਾਰ ਸਮਝ ਕੇ ਕੋਈ ਪਹਿਲਾਂ ਹੀ ਸਤਿਗੁਰੂ ਇਹਨਾਂ ਦੇ ਮਾਤਾ ਪਿਤਾ ਨੇ ਪਰ ਵਿਚਾਰ ਕਰ ਲਈ ਕਿ ਇਹਨਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਲੜ ਲਾਉਣਾ, ਉਹਨਾਂ ਦੇ ਨਾਲ ਇਹਨਾਂ ਦਾ ਵਿਆਹ ਜਿਹੜਾ ਉਹ ਕਰਨਾ ਆ। ਤੇ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਆਏ ਮਾਤਾ ਪਿਤਾ ਨੇ ਇੱਛਾ ਪ੍ਰਗਟ ਕੀਤੀ, ਤੋ ਮਹਾਰਾਜ ਨੇ ਆਉਣ ਵਾਲਾ ਸਮਾਂ ਜਾਣ ਕੇ ਤੇ ਇਸ ਗੱਲ ਤੋਂ ਨਾ ਵੀ ਕੀਤੀ, ਪਰ ਬੇਨਤੀ ਇਹ ਕੀਤੀ ਮੁੜ ਮੁੜ ਪਰਿਵਾਰ ਨੇ ਕਿ ਇਹਨਾਂ ਨੂੰ ਮਾਤਾ ਕਰਕੇ ਸਾਰੇ ਸਮਾਜ ਸਿੱਖ ਸਮਾਜ ਵਿੱਚ ਪੂਜਿਆ ਜਾਂਦਾ ਆ, ਤੇ ਇੱਕ ਤੋਂ ਕਿਉਂਕਿ ਪਹਿਲਾਂ ਤੋਂ ਹੀ ਵਿਚਾਰ ਸੀ ਵੀ ਤੁਹਾਡੇ ਲੜ ਲਾਉਣਾ, ਇਸ ਲਈ ਇਹ ਤੁਸੀਂ ਕਿਰਪਾ ਕਰੋ। ਤੇ ਮਹਾਰਾਜ ਨੇ ਜੋ ਕੋਈ ਵਿਚਾਰ ਸੀ ਉਸ ਵੇਲੇ ਪਰਿਵਾਰ ਸਾਰਾ ਕੁਝ ਸਮੇਂ ਦੇ ਹਾਲਾਤ ਨੂੰ ਉਹਨਾਂ ਦੇ ਨਾਲ ਆਨੰਦ ਕਾਰਜ ਕੀਤਾ। ਇਹਨੂੰ ਇਤਿਹਾਸ ਵਿੱਚ ਕੁਆਰਾ ਡੋਲਾ ਵੀ ਕਿਹਾ ਜਾਂਦਾ ਹੈ। ਆਨੰਦ ਕਾਰਜ ਦੀ ਰਸਮ ਭਾਈ ਬਾਬਾ ਬੁੱਢਾ ਜੀ ਦੀ ਸੰਤਾਨ ਭਾਈ ਰਾਮ ਕੌਰ, ਜਿਨ੍ਹਾਂ ਦਾ ਦੂਜਾ ਨਾਂ ਭਾਈ ਗੁਰਬਖਸ਼ ਸਿੰਘ ਵੀ ਹੈ, ਉਹਨਾਂ ਨੇ ਸੰਜਾਮ ਦਿੱਤਾ। ਤੋ ਇਹ ਮਾਤਾ ਜੀ 1699 ਵਿੱਚ ਫਿਰ ਇਹਨਾਂ ਨੂੰ ਪੰਥ ਦੀ ਸਿੱਖਾਂ ਦੀ ਸਿੱਖ ਸਮਾਜ ਦੀ ਮਾਤਾ ਦਾ ਵਾਰ ਬਖਸ਼ਿਆ। ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜਦੋਂ ਇੱਥੇ ਅਨੰਦਪੁਰ ਸਾਹਿਬ ਦੇ ਤੋਂ ਖਾਲੀ ਕੀਤਾ, ਸਰਸਾ ਤੇ ਵਿਛੋੜਾ ਪਿਆ, ਤੇ ਦੋਨੋਂ ਮਾਤਾਵਾਂ, ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਦੇ ਕੌਰ ਜੀ, ਇੱਥੇ ਭਾਈ ਮਨੀ ਸਿੰਘ ਤੇ ਦੋ ਤਿੰਨ ਹੋਰ ਸਿੱਖਾਂ ਤੇ ਸਿੱਖਣੀਆਂ ਦੇ ਨਾਲ, ਕਿਉਂਕਿ ਵਿਛੋੜਾ ਜੂ ਪੈ ਗਿਆ, ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਇੱਕ ਪਾਸੇ, ਵੱਡੇ ਸਾਹਿਬਜ਼ਾਦੇ 40 ਸਿੱਖ ਇੱਕ ਪਾਸੇ, ਤੇ ਇਹ ਇੱਕ ਪਾਸੇ, ਇਹ ਫਿਰ ਦਿੱਲੀ ਨੂੰ ਚਲੇ ਗਏ ਨੇ
ਜੀ,
ਤੇ ਦਿੱਲੀ ਵਿੱਚ ਰਹੇ ਨੇ। ਫਿਰ ਦਮਦਮੇ ਸਾਹਿਬ ਵੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਲਗਭਗ 1.5 ਸਾਲ ਉੱਥੇ ਬਰਾਜੇ ਨੇ, ਤੇ ਦੋਨੋਂ ਮਾਤਾਵਾਂ ਫਿਰ ਉੱਥੇ ਆਈਆਂ ਨੇ ਕੁਝ ਦਿਨ ਰਹਿ ਕੇ, ਫਿਰ ਮਹਾਰਾਜ ਦਾ ਹੁਕਮ ਮੰਨ ਕੇ ਜਿਹੜੇ ਸੀ ਇਹ ਦਿੱਲੀ ਨੂੰ ਚਲੇ ਗਏ। ਤੇ ਮਾਤਾ ਸਾਹਿਬ ਕੌਰ ਦਾ ਇਹ ਪ੍ਰਣ ਸੀ ਕਿ ਉਹ ਓਨਾ ਚਿਰ ਅੰਨ ਪਾਣੀ ਮੂੰਹ ਨੂੰ ਨਹੀਂ ਸੀ ਲਾਉਂਦੇ ਜਿੰਨਾ ਚਿਰ ਉਹ ਕਲਗੀਧਰ ਪਾਤਸ਼ਾਹ ਜੀ ਦਾ ਦਰਸ਼ਨ ਨਾ ਕਰ ਲੈਣ। ਤੇ ਉਹ ਹਜ਼ੂਰ ਸਾਹਿਬ ਹੀ ਅੰਤਮ ਸਮੇਂ ਤੋਂ ਪਹਿਲਾਂ ਸਤਿਗੁਰੂ ਜੀ ਨੇ ਦੋਨਾਂ ਹੀ ਮਹਿਲਾਂ ਨੂੰ ਦਿੱਲੀ ਭੇਜਤਾ ਤੇ ਮਾਤਾ ਸਾਹਿਬ ਕੌਰ ਜੀ ਨੇ ਜਦੋਂ ਬੇਨਤੀ ਕੀਤੀ ਮੈਂ ਤਾਂ ਜੀ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਤੇ ਕੁਝ ਅੰਨ ਪਾਣੀ ਨੀ ਮੂੰਹ ਲਾਉਂਦੀ ਤੇ ਕਿਵੇਂ ਹੋਏਗਾ। ਤੇ ਮਹਾਰਾਜ ਨੇ ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਪੰਜ ਸ਼ਸਤਰ ਜਿਹੜੇ ਸੀ ਉਹਨਾਂ ਪਾਸ ਉਹ ਮਾਤਾ ਜੀ ਨੂੰ ਬਖਸ਼ਿਸ਼ ਕਰਕੇ ਕਿਹਾ ਇਹਨਾਂ ਦੇ ਦਰਸ਼ਨ ਸਾਡੇ ਦਰਸ਼ਨ ਹੋਣਗੇ, ਤੁਸੀਂ ਰੋਜ਼ਾਨਾ ਸਵੇਰੇ ਇਹਨਾਂ ਸ਼ਸਤਰਾਂ ਦੇ ਦਰਸ਼ਨ ਕਰ ਲਿਆ ਕਰਨੇ। ਸੋ ਕਲਗੀਧਰ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਦੋਨੋਂ ਮਾਤਾਵਾਂ ਜਿਹੜੀਆਂ ਸੀ ਇਹ ਪੰਥ ਦੀ ਅਗਵਾਈ ਕਰਦੀਆਂ ਰਹੀਆਂ। ਵੱਡੇ ਤਾਂ ਮਾਤਾ ਸੁੰਦਰ ਕੌਰ ਜੀ ਸਨ ਤੇ ਮਾਤਾ ਸਾਹਿਬ ਕੌਰ ਜੀ ਸੰਭਲੋ ਕੇ ਉਹਨਾਂ ਦੇ ਨਾਲ ਸਾਥ ਮਿਲ ਕੇ, ਪਰ ਇੱਥੇ ਕੋਈ ਵੱਡੇ ਨਿੱਕੇ ਦੀ ਗੱਲ ਨਹੀਂ ਸੀ, ਦੋਨਾਂ ਨੇ ਵੱਡੇ ਛੋਟੇ ਭੈਣ ਭੈਣਾਂ ਦੇ ਰੂਪ ਦੇ ਵਿੱਚ ਇਹਨਾਂ ਨੇ ਕੌਮ ਦੀ ਅਗਵਾਈ ਕੀਤੀ। ਸਮੇਂ ਸਮੇਂ ਪੰਥ ਦੇ ਨਾਂ ਤੇ ਹੁਕਮਨਾਮੇ ਵੀ ਜਾਰੀ ਕਰਦੇ ਰਹੇ। ਮਾਤਾ ਸਾਹਿਬ ਕੌਰ ਜੀ ਦਾ ਹੁਕਮ 8 ਹੁਕਮਨਾਮੇ ਉਹਨਾਂ ਦੇ ਮਿਲਦੇ ਨੇ ਤੇ ਜਿਸ ਦੇ ਵਿੱਚ ਉਹ ਆਪਣੇ ਖਾਲਸਾ ਪੰਥ ਨੂੰ ਕਹਿੰਦੇ ਨੇ ਤੁਸੀਂ ਮੇਰਾ ਖਾਲਸਾ ਮੇਰੇ ਫਰਜ਼ੰਦ ਹੋ। ਤੇ ਉਹ ਇਉਂ ਕਰਕੇ ਤੇ ਉਹਨਾਂ ਦਾ ਜੀਵਨ ਕਿਵੇਂ ਬੀਤਦਾ ਸੀ, ਸੰਜਮ ਵਿੱਚ ਰਹਿਣਾ, ਸਦਾ ਸਿਮਰਨ ਕਰਦੇ ਰਹਿਣਾ, ਦਸ਼ਮੇਸ਼ ਪਿਤਾ ਦੇ ਦਰਸ਼ਨ ਕਰਕੇ ਸ਼ਸਤਰਾਂ ਦੇ ਰੂਪ ਵਿੱਚ ਨਿਹਾਲ ਹੋਣਾ, ਖਾਲਸੇ ਪੁੱਤ ਦੀ ਦਾਤ ਨੂੰ ਵਾਧਾ ਫੁੱਲਤਾ ਵੇਖ ਕੇ ਸੰਤੁਸ਼ਟ ਹੋਣਾ, ਸਾਦਾ ਖਾਣਾ ਸਾਦਾ ਪਹਿਣਾ ਤੇ ਬਹੁਤ ਲੋੜ ਅਨੁਸਾਰ ਹੀ ਬੋਲਦੇ ਹੁੰਦੇ ਸਨ। ਤੋ ਇਹੋ ਜਿਹਾ ਜੀਵਨ ਸੀ ਮਾਤਾ ਸਾਹਿਬ ਕੌਰ ਜੀ ਦਾ, ਜਿਨ੍ਹਾਂ ਨੂੰ ਭਾਈ ਮਨੀ ਸਿੰਘ ਜੀ ਦੇ ਨਾਲ ਜਦੋਂ ਇਹ ਦਿੱਲੀ ਨੂੰ ਗਏ ਨੇ ਤੇ ਉੱਥੋਂ ਦਾ ਜਿਹੜਾ ਦਿੱਲੀ ਦਾ ਉਸ ਵੇਲੇ ਵਜ਼ੀਰ ਆਜ਼ਮ ਸੀ
ਜੀ,
ਉਹ ਦੋਨਾਂ ਮਾਤਾਵਾਂ ਦਾ ਬਹੁਤ ਸਤਿਕਾਰ ਕਰਦਾ ਸੀ। ਫਿਰ ਫਰਖੁਸੀਅਰ ਦੇ ਵੇਲੇ ਜਦੋਂ ਬਹੁਤੇ ਜ਼ੁਲਮ ਸਿੱਖਾਂ ਤੇ ਹੋਏ ਤੇ ਕੁਝ ਸਮੇਂ ਲਈ ਫਿਰ ਦੋਨੋਂ ਮਾਤਾਵਾਂ ਦਿੱਲੀ ਛੱਡ ਕੇ ਮਥੁਰਾ ਦੇ ਵਿੱਚ ਵੀ ਜਾ ਬਿਰਾਜੇ ਤੇ ਉਹਦੀ ਮੌਤ ਤੋਂ ਫਰਖਸੀਰ ਦੀ ਮੌਤ ਤੋਂ ਬਾਅਦ ਫਿਰ ਦਿੱਲੀ ਵਿੱਚ ਆ ਵਸੇ। ਮਾਤਾ ਸੁੰਦਰੀ ਜੀ ਦੇ ਨਾਂ ਤੇ ਗੁਰਦੁਆਰਾ ਉੱਥੇ ਮੌਜੂਦ ਹੈ ਜਿੱਥੇ ਦਾਸ ਨੂੰ ਵੀ ਦਰਸ਼ਨ ਕਰਨ ਦੇ ਇੱਕ ਤੋਂ ਵਧੇਰੇ ਵਾਰ ਜਿਹੜੇ ਸੀ ਉਹ ਪ੍ਰਾਪਤ ਹੋਏ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੇ ਸਰੀਰਕ ਜਾਮੇ ਤੋਂ ਅਲੋਪ ਹੋ ਜਾਣ ਤੋਂ ਬਾਅਦ ਦੋਨੋਂ ਮਾਤਾਵਾਂ ਨੇ ਪੰਥ ਦੀ ਅਗਵਾਈ ਦੇ ਵਿੱਚ ਭਰਪੂਰ ਹਿੱਸਾ ਪਾਇਆ ਤੇ ਕੁਝ ਮਤਭੇਦ ਵੀ ਬਾਬਾ ਬੰਦਾ ਸਿੰਘ ਦੇ ਨਾਲ ਮਾਤਾ ਸੁੰਦਰ ਕੌਰ ਜੀ ਦੇ ਹੋਏ। ਕਈ ਇੱਕ ਆਪਾਂ ਵਿਚਾਰ ਕਰ ਲਈਏ ਕਿਉਂਕਿ ਕੁਝ ਇਤਿਹਾਸ ਵਿੱਚ ਨਾਂ ਪ੍ਰਸਿੱਧ ਹੁੰਦੇ ਨੇ ਜਿਵੇਂ ਭਾਈ ਕਨਈਆ ਜੀ, ਭਾਈ ਜੈਤਾ ਜੀ, ਭਾਈ ਨੰਦ ਲਾਲ ਜੀ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਤਾ ਜੀਤੋ ਜੀ, ਮਾਤਾ ਸਾਹਿਬ ਦੇਵਾਂ ਜੀ, ਇਹਨਾਂ ਦੇ ਪਹਿਲੇ ਨਾਂ ਜਿਹੜੇ ਸੀਗੇ ਉਹ ਇਸ ਤਰ੍ਹਾਂ ਸੀਗੇ ਤੇ ਇਤਿਹਾਸ ਵਿੱਚ ਪ੍ਰਸਿੱਧ ਨੇ। ਪਰ 1699 ਤੋਂ ਬਾਅਦ ਜਦ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਅੱਜ ਤੋਂ ਸਾਰੇ ਖੰਡੇ ਬਾਤੇ ਦੀ ਪੌਲ ਲੈ ਕੇ ਅੰਮ੍ਰਿਤ ਪਾਨ ਕਰੋ ਤੇ ਉਹਨਾਂ ਦੇ ਨਾਮ ਮਰਦਾਂ ਦੇ ਨਾਂ ਸਿੰਘ ਤੇ ਬੀਬੀਆਂ ਦੇ ਨਾਂ ਕੌਰ ਬਖਸ਼ਿਸ਼ ਕੀਤੇ ਤੇ ਅੰਡਰਸਟੂਡ ਹੀ ਹੈ ਕਿ ਉਸ ਤੋਂ ਬਾਅਦ ਫਿਰ ਭਾਈ ਕਨਈਆ ਜੀ ਕਨਈਆ ਸਿੰਘ ਹੋ ਗਏ ਹੋਣਗੇ, ਭਾਈ ਜੈਤਾ ਜੀ ਜੀਵਨ ਸਿੰਘ ਹੋ ਗਏ ਆਉਂਦਾ ਵੀ ਹੈ ਇਤਿਹਾਸ ਵਿੱਚ, ਭਾਈ ਨੰਦ ਲਾਲ ਜੀ ਨੂੰ ਜੇ ਆਪਾਂ ਭਾਈ ਨੰਦ ਲਾਲ ਸਿੰਘ ਵੀ ਕਹਿ ਲਈਏ ਤੇ ਇਹ ਬਿਲਕੁਲ ਢੁਕਵੀਂ ਗੱਲ ਆ। ਮਾਤਾ ਗੁਜਰੀ ਜੀ ਨੂੰ ਮਾਤਾ ਗੁਜਰ ਕੌਰ ਕਹਿਣਾ ਕੋਈ ਗਲਤ ਨਹੀਂ, ਮਾਤਾ ਸੁੰਦਰੀ ਜੀ ਨੂੰ ਮਾਤਾ ਸੁੰਦਰ ਕੌਰ ਕਹਿਣਾ, ਮਾਤਾ ਸਾਹਿਬ ਦੇਵਾਂ ਜੀ ਨੂੰ ਮਾਤਾ ਸਾਹਿਬ ਕੌਰ ਜੀ ਕਹਿਣਾ ਇਹ ਕੋਈ ਮਤਲਬ ਸਾਹਿਬ ਕੌਰ ਜੀ ਕਹਿਣਾ ਇਹ ਕੋਈ ਗਲਤ ਗੱਲ ਨਹੀਂ ਹੈਗੀ। ਤੇ ਜੇ ਕੋਈ ਗਲਤੀ ਨਾਲ ਚਾਹੇ ਸਹਿਜ ਸੁਭਾਅ ਮੂੰਹ ਚੋਂ ਨਿਕਲ ਵੀ ਜਾਂਦਾ ਹੈ ਮਾਤਾ ਸਾਹਿਬ ਦੇਵਾਂ ਜੀ ਤੇ ਉਹ ਵੀ ਕੋਈ ਗਲਤ ਨਹੀਂ ਕਿਉਂਕਿ 1699 ਦੀ ਵਿਸਾਖੀ ਤੋਂ ਪਹਿਲਾਂ ਉਹ ਮਾਤਾ ਸਾਹਿਬ ਦੇਵਾਂ ਹੀ ਸੀ। ਸੋ ਕਈ ਵਾਰੀ ਨਵੀਂ ਸੋਚ ਵਾਲੇ ਨਾ
ਮੈਂ ਨਵੀਂ ਸੋਚ ਦੀ ਗੱਲ ਕਰਦਾ, ਕਈ ਵਾਰੀ ਨਾ ਇਤਿਹਾਸਕਾਰ ਭੰਬਲ ਭੂਸਾ ਪਾਉਣ ਦੇ ਲਈ ਜਾਂ ਆਪਣੀ ਗੱਲ ਕਰਨ ਦੇ ਲਈ ਕਿੰਤੂ ਪਰੰਤੂ ਕਰਦੇ ਨੇ, ਪਰ ਕਈ ਗੱਲਾਂ ਅੰਡਰਸਟੂਡ ਹੁੰਦੀਆਂ। ਜਿੱਦਾਂ ਤੁਸੀਂ ਸਾਨੂੰ ਸਮਝਾਇਆ ਵੀ ਵਿਆਹ ਤੋਂ ਪਹਿਲਾਂ ਕਈ ਵਾਰੀ ਨਾਮ ਹੋਰ ਹੁੰਦੇ ਆ, ਵਿਆਹ ਤੋਂ ਬਾਅਦ ਸਾਡੀ ਸੁਰਤ ਦੇ ਵਿੱਚ ਨਾਮ ਲੜਕੀਆਂ ਦੇ ਬਦਲਦੇ ਦੇਖੇ ਨੇ ਮੈਂ ਤੇ ਆਪਣੇ ਆਪਣੇ ਪਰਿਵਾਰਾਂ ਦੇ ਅਨੁਕੂਲ ਨਾਮ ਕਈ ਵਾਰੀ ਕਿਉਂਕਿ ਛੋਟੇ ਨਾਮ ਰੱਖ ਲੈਂਦੇ ਪੇਕੇ ਤੇ ਮੋਹਰੇ ਪਰਿਵਾਰ ਕੋਈ ਜ਼ਿਆਦਾ ਚੱਲ ਕੋਈ ਧਾਰਮਿਕ ਹੈ ਜਾਂ ਜ਼ਿਆਦਾ ਅਪਡੇਟਡ ਹੈ ਨਾ, ਅਤੇ ਉਹ ਆਪਣੇ ਹਿਸਾਬ ਨਾਲ ਬੱਚੀਆਂ ਦੇ ਨਾਮ ਬਦਲ ਦਿੰਦੇ ਨੇ, ਸਹੁਰਿਆਂ ਦੇ ਨਾਮ ਹੋਰ ਹੋ ਜਾਂਦੇ ਨੇ, ਅਤੇ 100 ਸਾਲ ਬਾਅਦ ਕੋਈ ਇਤਿਹਾਸ ਹੈ ਉਹ ਉਹਨੂੰ ਦੋ ਦੋ ਹੀ ਸਮਝੇਗਾ ਵੀ ਦੋ ਸ਼ਖਸੀਅਤ ਨੇ, ਉਦੋਂ ਕਿਹੜੇ ਜਨਮ ਨਾਮ ਦਾ ਕੋਈ ਰਜਿਸਟਰ ਹੈ ਨਾ ਰੱਖ। ਸੋ ਇਸ ਕਰਕੇ ਬਹੁਤ ਭੰਬਲ ਭੂਸਾ ਜਿਹੜਾ ਹੈ ਨਾ, ਉਹਦੀ 4 ਵਿਆਹ ਸੀ, ਉਹਦੇ 8 ਵਿਆਹ ਸੀ ਜੀ। ਅਸਲ ਦੇ ਵਿੱਚ ਜਿੱਦਾਂ ਅੱਜ ਤੁਸੀਂ ਸਮਝਾਇਆ ਉਸ ਤੋਂ ਗੱਲ ਬਹੁਤ ਸਪਸ਼ਟ ਹੁੰਦੀ ਆ ਕਿ ਇਤਿਹਾਸਕਾਰਾਂ ਦੀ ਸਾਡੀ ਮੱਤ ਥੋੜੀ ਹੈ, ਇੰਨੀ ਗੱਲ ਨਹੀਂ ਹੈਗੀ।
ਮੇਰੀ ਮੱਤ ਥੋੜੀ ਰਾਮ ਬਸਾਲੀ ਹੋਰੇ ਉਹ ਆਪਣਾ ਅਮਰਜੀਤ ਸਿੰਘ ਜੀ ਇਸ ਤਰ੍ਹਾਂ ਆ ਭਾਈ, ਉਹ ਬਹਿਸ ਇਸ ਤਰ੍ਹਾਂ ਹੀ ਚੱਲ ਪੈਂਦੀ ਹੈ ਨਾ ਬਈ, ਗੁਰੂ ਗੋਬਿੰਦ ਸਿੰਘ ਜਦ ਉਹਨੇ ਏਕਾ ਨਾਰੀ ਜਿੱਤੇ ਹੋਏ ਗੁਰੂ ਦਾ ਅਸੂਲ ਆ ਤੇ ਉਹਨਾਂ ਨੇ 3 ਵਿਆਹ ਕਿਉਂ ਕਰਾਏ। ਸੋ ਗੱਲ ਇਹ ਹੈ ਵੀ ਇਹ ਵੀ ਗੁਰਬਾਣੀ ਸਾਨੂੰ ਸਪਸ਼ਟ ਦੱਸਦੀ ਹੈ ਕਿ ਭਾਈ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਤਕਾਏ ਤਾਵੋ। ਇਤਿਹਾਸਕਾਰਾਂ ਨੇ ਗੁਰੂ ਸਾਹਿਬਾਨ ਦੇ ਜੀਵਨ ਕਿਵੇਂ ਲਿਖੇ ਆ ਉਹਦੇ ਬਾਰੇ ਸਾਨੂੰ ਬਹਿਸ ਕਰਨ ਦੀ ਕੋਈ ਲੋੜ ਨਹੀਂ। ਗੁਰੂ ਦਾ ਉਪਦੇਸ਼ ਕੀ ਆ ਉਹ ਸਾਡੇ ਭਲੇ ਲਈ ਆ, ਉਹਨੂੰ ਸਾਨੂੰ ਕਮਾਉਣਾ ਚਾਹੀਦਾ। ਉਹ ਇਸ ਤਰ੍ਹਾਂ ਹੀ ਇੱਕ ਇੰਟਰਨੈਟ ਤੇ ਬਹਿਸ ਚੱਲ ਪਈ, ਪ੍ਰੋਫੈਸਰ ਸਾਧ ਸਿੰਘ ਹੋਰਾਂ ਨੇ ਵੀ ਨਾ ਇਹ ਗੱਲ ਦੱਸੀ ਹੈ ਭਈ ਸਹੁਰੇ ਤੇ ਪੇਕੇ ਦੇ ਵੱਖ ਵੱਖ ਨਾਂ ਸੀ, ਵੀ ਮਾਤਾ ਜੀਤੋ ਜੀ ਦਾ ਪੇਕਾ ਨਾਂ ਸੀ ਤੇ ਉਹਨਾਂ ਦੀ ਸੁੰਦਰਤਾ ਨੂੰ ਵੇਖ ਕੇ ਮਾਤਾ ਗੁਜਰੀ ਜੀ ਨੇ ਉਹਨਾਂ ਦਾ ਨਾਂ ਸੁੰਦਰੀ ਰੱਖ ਦਿੱਤਾ। ਵੀ ਇਹ ਕੋਈ ਪਰਸਨ ਦੇ 2 ਨਾਂ ਸਨ, ਪੋਸੀਬਿਲਟੀ ਹੈ, ਕੋਈ ਕੋਈ ਹੈਰਾਨੀ ਵਾਲੀ ਗੱਲ ਨਹੀਂ। ਤੇ ਮਾਤਾ ਸਾਹਿਬ ਦੇਵਾਂ ਦੀ ਜਿਹੜੀ ਗੱਲ ਆ ਉਹਦੇ ਨਾਲ ਇਸਤਰੀ ਪੁਰਸ਼ ਪਤੀ ਪਤਨੀ ਵਾਲੀ ਕੋਈ ਰਿਸ਼ਤਾ ਹੀ ਨਹੀਂ ਸੀ, ਉਹ ਤੇ ਸ਼ਰਧਾ ਸਿੱਖਣ ਮਤਲਬ ਸ਼ਰਧਾਲੂ ਬੀਬੀ ਤੇ ਗੁਰੂ ਦਾ ਰਿਸ਼ਤਾ ਸੀਗਾ। ਤੇ ਚਲੋ ਇਹ ਉਹਨਾਂ ਦਾ ਪ੍ਰੋਫੈਸਰ ਸਾਹਿਬ ਸੋਹਰਾਂ ਦਾ ਵਿਚਾਰ ਆ ਤੇ ਸੱਚ ਵੀ ਹੋ ਸਕਦਾ, ਮੰਨਣ ਯੋਗ ਵੀ ਹੈ। ਪਰ ਇਸ ਦੇ ਬਾਵਜੂਦ ਵੀ ਗੁਰੂ ਸਾਹਿਬ ਦੇ 3 ਵਿਆਹ ਸਨ ਜਾਂ ਉਹਨਾਂ ਦੇ 13 ਵਿਆਹ ਸਨ, ਸਾਨੂੰ ਇਸ ਬਹਿਸ ਵਿੱਚ ਪੈਣ ਦੀ ਕੋਈ ਲੋੜ ਨਹੀਂ। ਸਾਡੇ ਵਾਸਤੇ ਜਿੰਨੇ ਵੀ ਗੁਰੂ ਸਾਹਿਬ ਦੇ ਮਹਿਲ ਸਨ ਉਹ ਸਾਡੀਆਂ ਸਤ ਸਤਿਕਾਰਯੋਗ ਮਾਤਾਵਾਂ ਸਨ, ਅਸੀਂ ਉਹ ਕੁਝ ਕਮਾਉਣ ਦਾ ਯਤਨ ਕਰਨਾ ਆ ਜੋ ਗੁਰੂ ਸਾਹਿਬਾਨ ਨੇ ਸਾਨੂੰ ਉਪਦੇਸ਼ ਦਿੱਤਾ ਆ। ਸੋ ਇਹ ਗੱਲ ਇੰਟਰਨੈਟ ਵਿੱਚ ਟੁੱਟੀ ਭੱਡੀ ਅੰਗਰੇਜ਼ੀ ਦੇ ਵਿੱਚ ਮੈਂ ਪਾਤੀ। ਇੱਕ ਕੋਈ ਕਾਲਾ ਕਾਲਾ ਬੰਦਾ ਸੀ, ਉਹ ਕਹਿੰਦਾ ਪੂਜਾ ਦਾ ਧਾਨ ਖਾਣ ਵਾਲੇ ਕੋਲ ਹੋਰ ਆਸ ਵੀ ਕੀ ਕੀਤੀ ਜਾ ਸਕਦੀ ਸੀ। ਮੈਂ ਜਵਾਬ ਵਿੱਚ ਲਿਖਿਆ ਵੀ ਭਾਈ ਆਸਟ੍ਰੇਲੀਆ ਵਿੱਚ ਆਉਣ ਤੋਂ ਪਹਿਲਾਂ ਮੈਂ ਸ਼੍ਰੋਮਣੀ ਕਮੇਟੀ ਦਾ ਇੰਪਲਾਈ ਹੁੰਦਾ ਸੀ ਤੇ ਗੁਰੂ ਉਹ ਸ਼੍ਰੋਮਣੀ ਜਿਹੜੇ ਖਜ਼ਾਨੇ ਚੋਂ ਮੈਨੂੰ ਗੁਜ਼ਾਰੇ ਜੋ ਕਿ ਤਨਖਾਹ ਮਿਲਦੀ ਸੀ ਤੇ ਉਹ ਗੁਰੂ ਕੀ ਗੋਲਕ ਚਾਉਂਦੀ ਸੀ, ਇਹਦੇ ਬਾਰੇ ਮੈਨੂੰ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ। ਹਾਂ ਠੀਕ ਹੈ, ਇੱਥੇ ਆਣ ਕੇ ਹੋਰ ਬਾਹਰ ਮਜ਼ਦੂਰੀਆਂ ਕਿਰਤਾਂ ਕਰਨੀਆਂ ਪਈਆਂ ਤੇ ਉਹ ਵੀ ਮਜਬੂਰੀ 'ਚ ਨਹੀਂ ਤੇ ਕੋਈ ਐਡੀ ਖੁਸ਼ੀ ਵਾਲੀ ਗੱਲ ਨਹੀਂ ਸੀ। ਤੇ ਭਾਈ ਜੇ ਤੂੰ ਕੋਈ ਜਾਂ ਤੇਰੇ ਰਿਸ਼ਤੇਦਾਰ ਨੇ ਕੋਈ ਮੈਨੂੰ ਕੋਈ ਇਸ ਤਰ੍ਹਾਂ ਦਿੱਤਾ ਆ ਤੇ ਉਹ ਮੈਨੂੰ ਦੱਸ ਦੇ, ਮੈਂ ਤੈਨੂੰ ਸਮੇਤ ਵਿਆਜ ਵਾਪਸ ਮੋੜ ਦਿੰਦਾ।
ਇਹ ਨਾ ਬੇਲ ਤਾਂ ਜੀ ਬੇਲੋੜੀਆਂ ਜਿੱਦਾਂ ਨਾ ਮਤਲਬ ਸ਼ੰਕੇ ਖੜੇ ਕਰਨੇ, ਐਵੇਂ ਡਿਸਕਸ਼ਨ ਕਰੀ ਜਾਣੀ ਗੁਰੂ ਸਾਹਿਬ ਕਿੱਦਾਂ ਦੇ ਕੱਪੜੇ ਪਾਉਂਦੇ ਸੀ, ਇਹ ਨਾ ਅਸਲ ਦੇ ਵਿੱਚ ਕੀ ਆ ਵੀ ਅਸੀਂ ਜਿਹੜੇ ਗੁਰੂ ਨੂੰ ਨਾ ਜਦੋਂ ਅਸੀਂ ਬੰਦੇ ਦੇ ਰੂਪ 'ਚ ਦੇਖਦੇ ਹਾਂ ਫਿਰ ਅਸੀਂ ਅਸਲ 'ਚ ਤਾਂ ਦੇਖਦੇ ਹਾਂ ਕਿਉਂਕਿ ਅਸੀਂ ਆਪਣੇ ਲੈਵਲ 'ਤੇ ਲਿਆਉਣਾ ਚਾਹੁੰਦੇ ਹਾਂ ਗੁਰੂ ਨੂੰ, ਸਾਨੂੰ ਆਪਣੇ ਲੈਵਲ ਦੀਆਂ ਗੱਲਾਂ ਸਮਝ। ਹਾਂ
ਜਾਂ ਮੈਂ ਨਹੀਂ ਆ ਕਰ ਸਕਦਾ, ਕਿਵੇਂ ਹੋ ਸਕਦਾ?
ਹਾਂ ਕਿਵੇਂ ਹੋ ਸਕਦਾ,
ਹੋ ਹੀ ਨਹੀਂ ਸਕਦੀ ਗੱਲ।
ਜਿੰਨੀ ਕੁ ਸਾਡੀ ਬੁੱਧੀ ਹੈ, ਲਿਮਿਟਡ ਬੁੱਧੀ ਹੈ, ਅਸੀਂ ਨਾ ਦੇਖੋ ਬਾਈਬਲ ਦੇ ਵਿੱਚ ਕਲੀਅਰ ਲਿਖਿਆ ਹੋਇਆ ਕਿ ਜਿਹੜੀ ਮੂਰਤ ਹੈ ਨਾ ਰੱਬ ਦੀ ਮੂਰਤ ਹੈ ਉਹ ਤੁਸੀਂ ਰੱਬ ਦੀ ਮੂਰਤ 'ਚ ਨਹੀਂ ਲਿਆ ਸਕਦੇ, ਉਹ ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਉਹ ਅਕਾਲ ਮੂਰਤ ਹੈ। ਅਸੀਂ ਜਦ ਉਹਦੀ ਮੂਰਤ ਨਾ ਆਪਣੀ ਬੁੱਧੀ ਦੇ ਅਨੁਸਾਰ ਘੜ ਕੇ ਬੰਦੇ ਦੇ ਰੂਪ 'ਚ ਪੂਜੇ, ਹੁਣ ਉਹਨੂੰ ਜੀਸਸ ਨੂੰ ਪੂਜਣ ਲੱਗ ਗਏ, ਗੋਡ ਨੂੰ ਨਹੀਂ ਪੂਜਦੇ, ਉਹਦੇ ਸਨ ਨੂੰ ਪੂਜਦੇ ਆ, ਉਹਨੂੰ ਐਜ਼ ਏ ਬੰਦੇ ਦੇ ਰੂਪ 'ਚ ਪੂਜਣ ਲੱਗ ਗਏ। ਉਹ ਇੱਕ ਬੜੇ ਵਿਦਵਾਨ ਹੋਏ ਨੇ ਅਹਿਮਦ ਦੀਦਤ, ਵੈਸੇ ਤਾਂ ਭਾਰਤ ਦੇ ਜਨਮ ਪਲ ਸੀਗੇ ਪਰ ਉਹ ਅਮਰੀਕਾ ਫਿਰ ਚਲੇ ਗਏ ਸੀ ਪਾਕਿਸਤਾਨ ਦੇ ਵਾਇਆ। ਉਹਨਾਂ ਨੇ ਬੜੀ ਸੋਹਣੀ ਗੱਲ ਕਹੀ, ਮੈਂ ਆਰਟੀਕਲ 'ਚ ਵੀ ਲਿਖੀ ਆ ਕਿ ਜਦੋਂ ਨਾ ਕ੍ਰਿਸਚੈਨਿਟੀ ਦੀ ਪ੍ਰੋਬਲਮ ਇਹ ਆ ਗਈ ਆ ਕਿ ਉਹ ਆਪਣੇ ਇਸ਼ਟ ਨੂੰ ਬੰਦਾ ਬਣਾ ਕੇ ਪੂਜਣ ਲੱਗ ਗਏ, ਅਤੇ ਔਰ ਬੰਦੇ ਦੇ 100 ਖਾਮੀਆਂ ਹੁੰਦੀਆਂ, ਸਭ ਨੂੰ ਪਤਾ ਹੈ ਮੇਰੀ ਤੁਹਾਡੀ ਹਰੇਕ ਮਿੰਟ 'ਤੇ ਕੋਈ ਨਾ ਕੋਈ ਖਾਮੀ ਹੁੰਦੀ ਹੈ, ਕੋਈ ਨਾ ਕੋਈ ਹੁੰਦੀ ਹੈ, ਉਹ ਬੰਦੇ ਦੇ ਪੈਰਾਮੀਟਰ ਹੋਰ ਹੈ, ਅਕਾਲ ਪੁਰਖ ਇਹਨਾਂ ਪੈਰਾਮੀਟਰਾਂ ਤੋਂ ਬਾਹਰ ਹੈ। ਜੇ ਅਸੀਂ ਇਹਨੂੰ ਬੰਦੇ ਦੇ ਰੂਪ 'ਚ ਪੂਜਣਾ ਆ, ਬੁੱਤ ਦੇ ਰੂਪ 'ਚ ਪੂਜਣਾ ਆ, ਫਿਰ ਇਹਦੇ 'ਚ ਖਾਮੀਆਂ ਆਉਣੀਆਂ ਆਉਣੀਆਂ। ਸੋ ਇਹ ਅਸੀਂ ਪੱਛਮੀ ਸਿਧਾਂਤਾਂ ਦੇ ਅਨੁਸਾਰ ਆਪਣੇ ਧਰਮ ਨੂੰ ਤੋਲਣ ਲੱਗੇ, ਪਰ ਗੁਰੂ ਨੂੰ ਚਿਤਵਿਆ ਹੀ 'ਚ ਚਾਹੀਦਾ, ਚਿੱਤ ਦੇ ਵਿੱਚ ਹੀ ਉਹਦੇ ਰੂਪ ਆਪਣਾ ਹੀ ਬਣਾਉਣਾ ਚਾਹੀਦਾ ਤੁਹਾਨੂੰ, ਜਿੱਦਾਂ ਦਾ ਤੁਹਾਨੂੰ ਸਮਝ ਆਵੇ।
ਬਿਲਕੁਲ ਬਿਲਕੁਲ, ਨਾਂ ਰੱਖ ਲਿਆ ਵਾ ਸਾਇੰਟਿਫਿਕ ਇਤਿਹਾਸ, ਸਾਇੰਟਿਫਿਕ ਇਤਿਹਾਸ। ਉਹ ਪੱਛਮ ਦਾ ਜੋ ਬੈਰਾਮੀਟਰ ਹੈਗਾ ਆ, ਜੋ ਉਹਨਾਂ ਨੇ ਇਤਿਹਾਸ ਵੀ ਕੀ ਹੈ ਉਹਦੇ ਹਿਸਾਬ ਨਾਲ, ਕਿਉਂਕਿ ਸਾਡੀ ਵਿਦਿਆ ਵੀ ਤੇ ਯੂਨੀਵਰਸਿਟੀ ਦੇ ਜਿਹੜੇ ਡੜੇ ਡਾਕਦਾਰੀਆਂ ਜਿਨ੍ਹਾਂ ਨੇ ਕੀਤੀਆਂ ਹੁੰਦੀਆਂ, ਇਹ ਸਾਰਾ ਕੁਝ ਪੱਛਮ ਦਾ ਤਰੀਕਾ ਹੀ ਹੈ ਨਾ। ਉਸ ਹਿਸਾਬ ਨਾਲ ਹੀ ਉਹ ਲਿਖਦੇ ਨੇ, ਉਸ ਹਿਸਾਬ ਨਾਲ ਹੀ ਉਹ ਸੋਚਦੇ ਨੇ, ਉਸ ਹਿਸਾਬ ਨਾਲ ਦਾ ਹੀ ਉਹਨਾਂ ਦਾ ਵਿਸ਼ਵਾਸ
ਹੁੰਦਾ। ਇੱਕ ਸਵਾਲ ਮੈਂ ਹੋਰ ਕਰਨਾ ਹੈ। ਇੱਕ ਨਾ ਬੜੇ ਵਧੀਆ ਲੈਕਚਰਾਰ ਨੌਜਵਾਨ ਨੇ ਲੈਕਚਰ ਮੈਂ ਸੁਣਿਆ ਉਹਨਾਂ ਦਾ ਇਤਿਹਾਸ ਤੇ, ਮੈਨੂੰ ਬੜਾ ਚੰਗਾ ਲੱਗਿਆ, ਮੈਂ ਆਪ ਹਿਸਟਰੀ ਦਾ ਸਟੂਡੈਂਟ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਸਾਡਾ ਇਤਿਹਾਸ ਹੈ, ਸਾਡਾ ਅਧਿਆਤਮ ਹੈ, ਉਹ ਕਵਿਤਾ 'ਚ ਲਿਖਿਆ ਆ, ਕਾਵਿ 'ਚ ਲਿਖਿਆ ਆ। ਸਾਡਾ ਅਧਿਆਤਮ ਵੀ, ਸਾਡਾ ਰੂਹਾਨੀਅਤ ਵੀ, ਔਰ ਸਾਡਾ ਇਤਿਹਾਸ ਵੀ, ਇਹ ਕਾਵਿ 'ਚ ਹੀ ਚੰਗੇ ਲੱਗਦੇ ਨੇ, ਕਾਵਿ 'ਚ ਹੀ ਰਹਿੰਦੇ ਨੇ। ਜੇ ਤੁਸੀਂ ਇਹਨੂੰ ਲਿਖਣ ਲੱਗ ਜਾਓ, ਜਿੱਦਾਂ ਪੱਛਮ ਲਿਖਦਾ ਆ, ਐਸਿਆਂ 'ਚ ਲਿਖਦਾ ਆ, ਵਾਰਤਕ 'ਚ ਲਿਖਦਾ ਆ, ਉਹ ਬੇਰਸਾ ਹੋ ਜਾਂਦਾ ਆ, ਵਿਵਾਦ ਭਰਪੂਰ ਹੋ ਜਾਂਦਾ, ਜਿਹੜਾ ਕਿ ਹੈਗਾ ਵੀ ਆ। ਠੀਕ ਆ, ਅਸੀਂ ਸਾਡਾ ਜਿੱਦਾਂ ਹੁਣ ਪੰਥ ਪ੍ਰਕਾਸ਼ ਹੈ, ਤੁਸੀਂ ਇਤਿਹਾਸ ਤੋਂ ਜਾਂ ਇਹ, ਅਸੀਂ ਇਹਨੂੰ ਇਤਿਹਾਸਕ ਸਰੋਤ ਮੰਨਦੇ ਹਾਂ, ਭਾਈ ਗੁਰਦਾਸ ਦੀਆਂ ਵਾਰਾਂ ਨੂੰ, ਉਹ ਸਾਰੇ ਕਾਵਿ 'ਚ ਲਿਖਿਓ ਹੈ। ਬਸ ਦੋ ਕੁ ਮਿੰਟਾਂ 'ਚ ਤਾਂ ਜੀ ਇਹ ਦੱਸੋ ਵੀ ਫਿਰ, ਮਤਲਬ ਇਹ ਤਾਂ ਫਿਰ ਜਿੱਦਾਂ ਜਿੱਦਾਂ ਕਾਵਿ ਤੁਹਾਨੂੰ ਸਮਝ ਆਉਂਦਾ, ਉਦੋਂ ਉਦਾਂ ਪਰਤਾਂ ਖੁੱਲੀ ਜਾਂਦੀਆਂ, ਕੋਈ ਐਸੇ ਲਿਖਣ ਦੀ ਲੋੜ ਨਹੀਂ ਹੈਗੀ।
ਉਹ ਇਹ ਵਾਕਿਆ ਹੀ ਸਾਡਾ ਸਾਰਾ ਹੀ ਕੁਝ ਇਤਿਹਾਸ ਜਿਹੜਾ ਉਹ ਪੁਰਾਤਨ, ਇਹ ਕਵਿਤਾ ਹੀ ਪੁਰਾਤਨ ਜਿਹੜਾ ਨਾ, ਸਾਹਿਤ ਦਾ ਵਿਦਵਾਨ ਉਸ ਨੂੰ ਹੀ ਮੰਨਿਆ ਜਾਂਦਾ ਸੀ ਜਿਹੜਾ ਕਵੀ ਹੋਵੇ, ਜਿਹੜਾ ਕਵਿਤਾ ਰਚ ਲਵੇ। ਅੱਜ ਜ਼ਰੂਰੀ ਨਹੀਂ ਹੈ ਵੀ ਕਵੀ ਹੀ ਵਿਦਵਾਨ ਹੁੰਦਾ ਆ, ਤੇ ਉਹ ਅੱਜ ਪ੍ਰਧਾਨਤਾ ਹੋ ਗਈ ਆ ਵਾਰਤਕ ਦੀ। ਪੁਰਾਤਨ ਸਮੇਂ ਜਦੋਂ ਗੁਰੂ ਸਾਹਿਬਾਨ ਹੋਏ ਨੇ ਤੇ ਜਾਂ ਉਸ ਤੋਂ ਬਾਅਦ, ਪੰਜਾਬੀ ਵਿੱਚ ਵੀ ਭਾਈ ਵੀਰ ਸਿੰਘ ਤੇ ਗਿਆਨੀ ਗਿਆਨ ਸਿੰਘ ਨੇ ਵਾਰਤਕ ਵਿੱਚ ਲਿਖਣਾ ਆਰੰਭ ਕੀਤਾ ਹੈ ਪੰਜਾਬੀ ਵਿੱਚ ਵੀ ਸਿੱਖ ਇਤਿਹਾਸ। ਪਹਿਲਾਂ ਸਾਰਾ ਕੁਝ ਕਵਿਤਾ ਬ੍ਰਿਜ ਭਾਸ਼ਾ ਰਲੀ ਮਿਲੀ ਬੋਲੀ ਪੰਜਾਬੀ ਦੇ ਵਿੱਚ ਹੁੰਦਾ ਸੀ। ਭਾਈ ਗੁਰਦਾਸ ਜੀ ਦੀਆਂ ਦੋ ਗ੍ਰੰਥ ਸਾਡੇ ਨੂੰ ਮਿਲਦੇ ਨੇ, ਇੱਕ ਭਾਈ ਗੁਰਦਾਸ ਜੀ ਦੀਆਂ ਵਾਰਾਂ 40 ਵਾਰਾਂ, ਉਹ ਤੇ ਅੱਜ ਦੀ ਬੋਲੀ ਨਾਲ ਬਹੁਤ ਮਿਲਦੀਆਂ ਨੇ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ। ਦੂਜਾ ਉਹਨਾਂ ਦਾ ਗ੍ਰੰਥ ਮਿਲਦਾ ਕਬੇ ਤਸਵਈਏ ਭਾਈ ਗੁਰਦਾਸ ਜੀ, ਉਹ ਬ੍ਰਿਜ ਭਾਸ਼ਾ ਵਿੱਚ ਨੇ। ਪੁੱਛਤ ਪਥਕ ਤੇ ਮਾਰਗ ਨਾ ਧਰੈ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈ ਹੈ। ਹੈ ਪੁੱਛਤ ਹੈ ਬੈਦ ਖਾ ਤੇ ਔਕਦ ਨਾ ਸੰਜਮ ਸੇ, ਕੈਸੇ ਮਿਟੇ ਰੋਗ ਸੁਖ ਸਹਿ ਸਮਾਈ ਹੈ। ਉਸ ਤੋਂ ਬਾਅਦ ਭਾਈ ਗਿਆਨੀ ਕੇ ਆਪਣਾ ਭਾਈ ਸੰਤੋਖ ਸਿੰਘ ਜੀ, ਗਿਆਨੀ ਗਿਆਨ ਸਿੰਘ ਜੀ, ਰਤਨ ਸਿੰਘ ਭੰਗੂ, ਇਹ ਸਾਰਾ ਕੁਝ ਜਿਹੜਾ ਕਵਿਤਾ ਦੇ ਵਿੱਚ ਇਤਿਹਾਸ ਆ। ਤੇ ਕਵਿਤਾ ਦੇ ਵਿੱਚ ਸਾਹਿਤ ਹਰ ਕੋਮਲ ਕਲਾ ਦੇ 9 ਰਸ ਮੰਨੇ ਗਏ ਨੇ, ਉਹ ਵਰਤੇ ਜਾਂਦੇ ਨੇ। ਤੇ ਪ੍ਰਧਾਨ ਰਸ ਉਹਨਾਂ ਦੇ ਵਿੱਚੋਂ ਵੀ ਕਵਿਤਾ ਦਾ ਜਿਹੜਾ ਸ਼ਿੰਗਾਰ ਰਸ ਨੂੰ ਮੰਨਿਆ ਜਾਂਦਾ। ਸੋ ਜਦੋਂ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਾਂ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਤੇ ਉਹ ਇੱਕ ਸ਼ਰਧਾਵਾਨ ਸਿੱਖ ਤੇ ਕਵੀ ਜਿਸ ਦੀਆਂ ਐਗਜੈਗਰੇਸ਼ਨ ਯਾਨੀ ਅਤ ਕਥਨੀ ਅਲੰਕਾਰ ਤੇ ਸ਼ਿੰਗਾਰ ਰਸ ਪ੍ਰਧਾਨ ਕਵਿਤਾ, ਉਹਦੇ ਵਿੱਚ ਇਹ ਕੁਝ ਬੜਾ ਜਾਂ ਸ਼ਰਧਾ ਆ ਜਾਂਦੀ ਹੈ, ਇਤਿਹਾਸ ਆ ਜਾਂਦਾ ਆ, ਗੁਰੂ ਦੀ ਵਡਿਆਈ ਆ ਜਾਂਦੀ ਆ, ਗੁਰੂ ਦੀ ਮਹਾਨਤਾ ਆ ਜਾਂਦੀ ਹੈ। ਇਹ ਅੱਜ ਦੇ ਯੂਨੀਵਰਸਿਟੀਆਂ ਦੇ PhD ਵਿਦਵਾਨ ਇਤਿਹਾਸਕਾਰ ਇਸ ਗੱਲ ਨੂੰ ਉਹਨਾਂ ਦੀ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ,
ਉਹਨਾਂ ਤੋਂ ਪਰੇ ਤੋਂ ਇਸ ਲਈ ਉੱਤੋਂ ਦੀਆਂ ਗੱਲਾਂ ਨੇ,
ਉਹਨਾਂ ਤੋਂ ਉੱਚੀਆਂ ਨੇ ਜਾਂ ਉਹ ਉੱਚੇ ਹੋ ਗਏ ਨੇ ਪੜ੍ਹਾਈ ਕਰਕੇ।
ਨਹੀਂ ਨਹੀਂ ਉੱਚੇ ਨਹੀਂ ਹੋ ਗਏ, ਐਕਚੁਅਲੀ ਵਾਰਤਕ ਲਿਖਣਾ ਤਾਂ ਨੋਰਮਲ ਹੀ ਹੈ ਨਾ। ਜੇ ਮੈਂ ਨਾ ਇੱਕ ਆਪਣੇ ਪਿੱਛੇ ਜੇ ਗੁਰਮਤ ਵਿਚਾਰ ਆਉਂਦਾ ਸ਼੍ਰੋਮਣੀ ਕਮੇਟੀ ਵੱਲੋਂ, ਉਹ ਮੇਰੇ ਕੋਲ ਕਾਫੀ ਨੇ, ਉਹਦੇ ਵਿੱਚ ਨਾ ਇੱਕ ਭੱਟਾਂ ਦੇ ਬਾਰੇ ਇੱਕ ਪੂਰਾ ਗੁਰਮਤ ਵਿਚਾਰ ਦਾ ਇੱਕ ਪੂਰਾ ਸੀਗਾ, ਗੁਰਮਤ ਪ੍ਰਕਾਸ਼। ਉਹ ਭੱਟਾਂ ਦੇ ਬਾਰੇ ਮੈਂ ਪੜ੍ਹ ਰਿਹਾ ਸੀ ਤੇ ਉਹ ਕਹਿੰਦੇ ਜਿਹੜੇ ਭੱਟ ਸੀਗੇ ਨਾ, ਐਕਚੁਅਲੀ ਇਹ ਕਵੀ ਸੀਗੇ, ਇਹਨਾਂ ਨੂੰ ਇਹ ਮਹਾਰਤ ਰੱਖਦੇ ਸੀਗੇ ਕਵਿਤਾ ਲਿਖਣ ਦੀ, ਹੈ ਨਾ। ਤੇ ਜਿਹੜੇ ਵਿਦਵਾਨ ਹੁੰਦੇ ਸੀ ਨਾ, ਜਿਹੜੇ ਵਿਦਵਾਨ ਹੁੰਦੇ ਸੀ, ਮਤਲਬ ਹੁਣ ਮੈਨੂੰ ਕਵਿਤਾ ਨਹੀਂ ਆਉਂਦੀ ਪਰ ਮੈਂ ਉੱਦਾਂ ਵਿਦਵਾਨ ਹੈ, ਮਤਲਬ ਤੁਸੀਂ ਹੈ, ਇਹ ਕੀ ਕਰਦੇ ਹੁੰਦੇ ਸੀ ਵੀ ਜਿਹੜੇ ਜਿੱਦਾਂ ਰਾਜੇ ਮਹਾਰਾਜੇ ਜਾਂ ਇਹ ਵਿਦਵਾਨ ਹੈ ਨਾ, ਜਾਂ ਜਿਹੜੇ ਸਟੈਬਲਿਸ਼, ਉਹ ਫਿਰ ਭੱਟਾਂ ਨੂੰ ਕਹਿੰਦੇ ਹੁੰਦੇ ਸੀ ਵੀ ਆਹ ਚੀਜ਼ ਆਪਾਂ ਲਿਖਣੀ, ਹੁਣ ਤੁਸੀਂ ਇਹਨੂੰ ਕਾਵਿ 'ਚ ਲਿਖੋ। ਤੇ ਉਹ ਫੇਰ ਆਪਣੀ ਸੁਪਰਵਿਜ਼ਨ 'ਚ ਭੱਟਾਂ ਤੋਂ ਫਿਰ ਉਹ ਲਿਖਾਉਂਦੇ ਹੁੰਦੇ ਸੀ। ਹੁਣ ਇਸੇ ਪੈਟਰਨ 'ਤੇ ਭੱਟਾਂ ਨੇ ਗੁਰੂ ਸਾਹਿਬ ਦੇ ਕੋਲ ਆ ਕੇ ਬਾਣੀ ਰਚੀ ਆ, ਉਹ ਉਹਨਾਂ ਨੇ ਜੋ ਵੀ ਉਹਨਾਂ ਦਾ ਦਰਜ ਹੋਇਆ ਆ, ਉਹ ਐਕਚੁਅਲੀ ਇਹ ਕਵੀ ਹੋਣਾ ਹੋਰ ਚੀਜ਼ ਆ, ਗਿਆਨੀ ਹੋਣਾ ਹੋਰ ਚੀਜ਼ ਆ, ਪਰ ਦੋਨਾਂ ਦਾ ਸੁਮੇਲ ਕੋਈ ਕੋਈ ਹੋ ਸਕਦਾ, ਗੁਰੂ ਅਰਜਨ ਦੇਵ ਪਾਤਸ਼ਾਹ ਵਾਂਗਰ ਜਾਂ ਗੁਰੂਆਂ ਸਾਹਿਬ ਗੁਰੂ ਸਾਹਿਬਾਨਾਂ ਵਾਂਗਰ। ਪਰ ਜੇ ਨਹੀਂ ਆਉਂਦਾ ਤਾਂ ਇੱਦਾਂ ਵੀ ਵਰਤਾਰਾ ਵਰਤਿਆ ਕਿ ਗਿਆਨੀ ਪੁਰਖ ਜਿਹੜੇ ਨੇ ਉਹ ਭੱਟਾਂ ਨੂੰ ਜਾਂ ਕਵਿਆਂ ਨੂੰ ਗਾਈਡ ਕਰਕੇ ਉਹਨਾਂ ਤੋਂ ਲਿਖਵਾਉਂਦੇ ਹੁੰਦੇ ਸੀ। ਇਤਿਹਾਸ ਸਾਰਾ ਸ਼ਲੋਕ ਸਾਰੇ ਇੱਦਾਂ ਲਿਖੇ ਹੋਏ ਨੇ ਜੀ। ਤਾਇਆ ਜੀ
ਉਹ ਭੱਟ ਭਾਟ ਹਿੰਦੀ ਵਾਲੇ ਭਾਟ ਕਹਿ ਦਿੰਦੇ ਆਪਾਂ ਭੱਟ ਕਹਿੰਦੇ ਹਾਂ, ਉਹ ਕਵੀ ਹੁੰਦੇ ਸੀਗੇ ਤੇ ਇਹ ਬ੍ਰਾਹਮਣ ਹੁੰਦੇ ਸੀਗੇ। ਤੇ ਹੁਣ ਭੱਟਾਂ ਦੇ ਸਵਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉੱਥੇ ਗੁਰੂ ਸਾਹਿਬਾਨ ਦੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ, ਕਿਉਂਕਿ ਉਹਨਾਂ ਦੇ ਵੇਲੇ ਆਏ ਸੀ ਤੇ ਉਹਨਾਂ ਦੀ ਤਾਰੀਫ ਦੇ ਵਿੱਚ ਜਾਣੀ ਛਤਰ ਸਿੰਘਾਸਨ ਪ੍ਰਿਥਵੀ ਗੁਰ ਅਰਜਨ ਕੋ ਦੇ ਆਇਓ। ਹਾਂਜੀ ਤੇ ਜੋਤ ਰੂਪ ਹਰਿ ਆਪ ਗੁਰੂ ਨਾਨਕ ਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਹੁਣ ਨਵੀਂ ਵਿਚਾਰਧਾਰਾ ਵਾਲੇ ਜੀ ਵੀ ਗੁਰੂ ਸਾਹਿਬਾਨ ਨੇ ਆਪਣੀ ਤਾਰੀਫ ਭੱਟਾਂ ਦੁਆਰਾ ਕੀਤੀ ਹੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਥਾਨ ਕਿਉਂ ਦਿੱਤਾ? ਇਹੋ ਜਿਹੀਆਂ ਉਗਤੀਆਂ ਜੁਗਤੀਆਂ ਕਰਨ ਵਾਲੇ ਉਹ ਪਸੌੜੀ ਮੂਵਮੈਂਟ ਦੇ ਬਾਬੂ ਤੇਜਾ ਸਿੰਘ ਪਸੌੜ ਹੋਇਆ ਵਾ, ਤੇ ਉਹਨੂੰ ਜਿਹੜੀ ਰੱਬ ਨੇ ਬੁੱਧੀ ਦਿੱਤੀ ਸੀ ਉਹ ਪੁੱਠੇ ਪਾਸੇ ਵੀ ਤੁਰ ਪਈ, ਮੁੜ ਕੇ ਪੰਥ ਨੂੰ ਉਹਨੂੰ ਮਜਬੂਰੀ ਚ ਉਹਨੂੰ ਛੇਕਣਾ ਵੀ ਪਿਆ ਪੰਥ ਦੇ ਵਿੱਚੋਂ। ਤੇ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਦਾ ਇਹੋ ਜਿਹਾ ਪਲਾਨ ਬਣਾ ਲਿਆ ਸੀਗਾ ਤੇ ਜਿਹੜੀ ਪ੍ਰੋਫੈਸਰ ਪ੍ਰਿੰਸੀਪਲ ਸਾਹਿਬ ਸਰ ਨੇ ਸਾਨੂੰ ਕਲਾਸ ਵਿੱਚ ਹੀ ਦੱਸਿਆ ਤੇ ਉਹਨਾਂ ਨੇ ਆਪਣੀ ਜੀਵਨੀ ਵਿੱਚ ਵੀ ਇਹ ਗੱਲ ਲਿਖੀ ਹੈ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਨਵੇਂ ਸਿਰੇ ਲਿਖਵਾਇਆ ਜਾਂ ਲਿਖਵਾਉਣਾ ਸ਼ੁਰੂ ਕੀਤਾ ਜਾਂ ਪਲਾਨ ਬਣਾਇਆ, ਸਿਰੇ ਨੀ ਚੜੀ ਉਹ ਗੱਲ ਪ੍ਰਿੰਸੀਪਲ ਸਾਹਿਬ ਸਿੰਘ ਹੋਰਾਂ ਕਰਕੇ ਉਹ ਰਹਿ ਗਈ। ਉਹ ਸੀ ਵੀ ਗੁਰੂ ਗ੍ਰੰਥ ਸਾਹਿਬ ਦੇ ਚੋ ਰਾਗ ਮਾਲਾ ਭੱਟਾਂ ਦੀ ਸਵਈਏ ਤੇ ਸਾਰੀ ਭਗਤ ਮਾਲਿਆਂ ਤੇ ਭਗਤ ਬਾਣੀ ਤੇ ਰਾਗ ਮਾਲਾ ਤੇ ਸੱਤੇ ਬਲਵੰਡ ਦੀ ਵਾਰ, ਇਹਨਾਂ ਸਾਰਿਆਂ ਨੂੰ ਕੱਢ ਕੇ ਤੇ ਕੁਝ ਦਸਮ ਗ੍ਰੰਥ ਦੀ ਬਾਣੀ ਵਿੱਚ ਸ਼ਾਮਿਲ ਕਰਕੇ ਤੇ ਇਹੋ ਜਿਹੀ ਹਜ਼ੂਰੀ ਬੀੜ ਤਿਆਰ ਕਰਨੀ ਸੀ। ਉਹ ਹਜ਼ੂਰ ਸਾਹਿਬ ਨਦੇੜ ਦੇ ਕਿਸੇ ਨੇੜੇ ਤਾਂ ਭੋਰੇ ਚ ਉਹਨੂੰ ਰੱਖ ਕੇ ਤੇ ਉਹਦੇ ਤੇ ਘੱਟਾ ਮਿੱਟੀ ਛਿੜਕੇ ਤੇ ਕੁਝ ਸਮੇਂ ਦਾ ਬਾਅਦ ਫਿਰ ਕਿਸੇ ਸਿੱਖ ਨੂੰ ਸੁਪਨਾ ਆਉਣਾ ਸੀ ਵੀ ਅਸਲੀ ਜਿਹਨੂੰ ਗੁਰਗੱਦੀ ਪ੍ਰਾਪਤ ਹੋਈ ਉਹ ਬੀੜ ਫਲਾਣੇ ਥਾਂ ਆ ਤੇ ਲਿਆ ਕੇ ਉਹਨੂੰ ਪ੍ਰਚਲਿਤ ਕਰਨਾ ਸੀ। ਤੇ ਸਾਹਿਬ ਸੋਰੀ ਕਹਿੰਦੇ ਰਹੇ ਉਹ ਕਿ ਗੁਰਨਾਮ ਸਿੰਘ ਨਾਂ ਦਾ ਸ਼੍ਰੋਮਣੀ ਕਮੇਟੀ ਦਾ ਇੰਪਲਾਈ ਸੀ, ਉਹ ਉਹਨਾਂ ਦਾ ਸ਼ਰਧਾਲੂ ਸੀ ਤੇ ਉਹਨੇ ਗਲਤੀ ਦੇ ਨਾਲ ਸਮਝ ਲਿਆ ਵੀ ਪ੍ਰੋਫੈਸਰ ਸਾਹਿਬ ਸਿੰਘ ਵੀ ਇਸ ਵਿਚਾਰਧਾਰਾ ਦੇ ਨੇ ਤੇ ਇਹ ਉਦੋਂ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂ ਵਾਲੇ ਪ੍ਰੋਫੈਸਰ ਹੁੰਦੇ ਸੀ ਪ੍ਰੋਫੈਸਰ ਸਾਹਿਬ ਸਿੰਘ ਹੋਰੀ ਤੇ ਉੱਥੇ ਬਾਬੂ ਤੇਜਾ ਸਿੰਘ ਦਾ ਪੁੱਤਰ ਡਾਕਟਰ ਰਣਧੀਰ ਸਿੰਘ ਕੀ ਇਹੋ ਜਿਹਾ ਕੋਈ ਨਾਂ ਸੀ ਉਹਦਾ, ਤੇ ਉਹ ਵੀ ਉੱਥੇ ਰਹਿੰਦਾ ਸੀਗਾ ਤੇ ਆਪਸ ਵਿੱਚ ਮਿੱਤਰ ਸੀ ਤੇ ਉਹ ਪ੍ਰੋਫੈਸਰ ਸਾਹਿਬ ਸੋਹਰਾ ਨਾਲ ਉਹ ਗੱਲ ਕਰ ਬੈਠਾ ਗੁਰਨਾਮ ਸਿੰਘ। ਇਹ ਕਹਿੰਦੇ ਵੀ ਮੈਂ ਉਹ ਲੇਖ ਲਿਖਤਾ, ਲੇਖ ਫਲਾਣੇ ਪਰਚੇ ਛਪ ਗਿਆ, ਉਹ ਲੇਖ ਉਹਨੇ ਵੀ ਪੜ੍ਹ ਲਿਆ ਡਾਕਟਰ ਨੇ ਉਹਦੇ ਪੁੱਤਰ ਨੇ, ਤੇ ਮੈਨੂੰ ਕਹਿੰਦਾ ਜੀ ਨਹੀਂ ਇਹ ਗੱਲ ਸਹੀ ਨੀ ਹੈਗੀ। ਤੇ ਪ੍ਰੋਫੈਸਰ ਸਾਹਿਬ ਕਹਿੰਦੇ ਮੈਂ ਵੀ ਇੰਨਾ ਹੀ ਕਿਹਾ ਵੀ ਮੈਂ ਵੀ ਚਾਹੁੰਦਾ ਸਹੀ ਨਾ ਹੋਵੇ, ਸੋ ਉਹ ਗੱਲ ਜਿਹੜੀ ਸੀ ਉਹ ਸਿਰੇ ਨਾਲ, ਸੋ ਉਹ ਆਪਣੀ ਸੋਚ ਦੇ ਦਾਇਰੇ ਨਾਲ ਆਪਣੇ ਗਜ ਨਾਲ ਉਹਨੇ ਮਾਪ ਕੇ ਇਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਚੋਂ ਕੱਢਣ ਦਾ ਯਤਨ ਕੀਤਾ। ਸੋ ਇਸ ਤਰ੍ਹਾਂ ਮਨੁੱਖ ਜਿਹੜੇ ਨਾ ਆਪਣੇ ਅਕਲ ਦੇ ਗਜ ਨਾਲ ਉਹ ਗੱਲ ਤੁਸੀਂ ਕਹਿਣ ਕੋਈ ਲੈਕਚਰ ਹੋ ਸਕਦਾ, ਕੋਈ ਕੁਝ ਹੋ ਸਕਦਾ, ਤੇ ਮੈਂ ਆਪਣਾ ਸਤਨਾਮ ਸਿੰਘ ਹੈ ਨਾ ਵੀ ਆਪਣਾ ਪਾਰਕਲੀ ਗੁਰਦੁਆਰੇ ਦੇ ਪ੍ਰੈਜੀਡੈਂਟ ਵੀ ਰਹੇ, ਅਸੀਂ ਨਵੰਬਰ 1979 ਦੇ ਮਿੱਤਰ ਹਾਂ, ਸਪੈਰਾ ਗਸ ਅਸੀਂ ਕੁਝ ਦਿਨ ਕੱਟਿਆ, ਸਪੈਰਾ ਗਸ ਪੁੱਟੀ ਸੀ ਉਦੋਂ ਦੇ ਚੱਲਦੇ ਆ ਰਹੀ ਤੇ ਉਹ ਸਾਡਾ ਮਿੱਤਰਾਂ ਵਾਂਗੂ ਮੋਲ ਜਾ ਲਿਆ ਤੇ ਇੱਕ ਵਾਰੀ ਆਏ ਬਲਗੂ ਮੁਲੰਬੇ ਤੋਂ, ਉੱਥੇ ਕੋਈ ਸਾਡਾ ਪੁਰਾਣਾ ਸਾਥੀ ਸ਼੍ਰੋਮਣੀ ਕਮੇਟੀ ਇਕੱਠੇ ਰਹੇ ਸੀ ਤੇ ਪ੍ਰਚਾਰਕ ਸੀ ਉਹ ਵੀ, ਤੇ ਉਹਦਾ ਕਿਤੇ ਲੈਕਚਰ ਸੁਣ ਲਿਆ ਇਹਨੇ ਸਤਨਾਮ ਸਿੰਘ ਨੇ ਗੱਲ ਤੋਂ ਆ ਗਈ, ਤੇ ਉਹ ਮੈਨੂੰ ਆਣ ਕੇ ਦੱਸਣਾ ਸੀ ਨਾ ਵੀ ਆਪਣੇ ਵੱਲੋਂ ਤਾਰੀਫ ਕਰਨੀ ਸੀ, ਪਰ ਮਿੱਤਰਾਂ ਦੀ ਬੋਲੀ ਵਿੱਚ ਕਹਿੰਦਾ ਉਹ ਉੱਥੇ ਇੱਕ ਬੰਦਾ ਆਇਆ ਵਾ ਉਹ ਵੀ ਤੁਹਾਡੇ ਵਾਂਗੂ ਗਿਆਨੀ ਜੀ, ਬੜਾ ਉਹਨੇ ਵੀ ਉਹ ਵੀ ਬੜਾ ਚੰਗਾ ਲੁੱਚ ਖਿਲਾਰਦਾ ਮੇਰੇ ਮੂੰਹ ਨਿਕਲ ਗਿਆ ਜਲੂਸ। ਹੁਣ ਅਸੀਂ ਤੇ ਆਪਣੇ ਸਮਝਾ ਜਲੂਸ ਹੀ ਕਹਿੰਦੇ ਹੁੰਦੇ ਸੀ ਤੇ ਹੁਣ ਉਹ ਜਲੂਸ ਨੂੰ ਮਾੜੇ ਅਰਥਾਂ ਚ ਵਰਤਣ ਕਰਕੇ ਆਪਾਂ ਨਾ ਨਗਰ ਕੀਰਤਨ ਰੱਖ ਲਿਆ।
ਹੁਣ ਆਪਾਂ ਨੂੰ ਤੁਹਾਡਾ ਪਜਾਮਾ ਖਿੱਚਣ ਲੱਗਾ ਕਿਉਂਕਿ ਬਿੱਟਾ ਸਾਹਿਬ ਵੀ ਠੀਕ
ਉਹ ਬਸ ਬਸ ਕਰਦੇ ਗੱਲ ਪੂਰੀ, ਉਹ ਮੇਰੇ ਮੂੰਹੋਂ ਜਲੂਸ ਨਿਕਲ ਗਿਆ ਸਹਿਜ ਸੁਭਾਅ ਤੇ ਉਹ ਇੱਕ ਲਾਗੇ ਜੁਝਾਰੂ ਕਿਸਮ ਦਾ ਸੀ ਨੌਜਵਾਨ, ਉਹਨੇ ਗੁੱਸੇ ਚ ਕਿਹਾ
ਨਗਰ ਕੀਰਤਨ
ਨਗਰ
ਕਰੋ ਜੀ।
ਕੀਰਤਨ, ਮੈਂ ਕਿਹਾ ਜੀ 7 ਵਜਨ ਜੀ ਅੱਗੇ ਤੋਂ ਆਪਾਂ ਨਗਰ ਕੀਰਤਨ ਕਿਹਾ ਕਰਾਂਗੇ, ਸਾਡਾ ਕੀ ਫਰਕ ਪੈਂਦਾ
ਚੰਗਾ ਤਾਂ ਜੀ
ਨਗਰ ਕੀਰਤਨ ਦੇ ਨਗਰ ਕੀਰਤਨ ਸੀ। ਤੇ ਚੰਗਾ ਜੀ ਫਿਰ ਇਸ ਤਰ੍ਹਾਂ,
ਹਾਂਜੀ
ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੋ ਪਿਆਰੇ ਉਹ ਦਲਜੀਤ ਸਿੰਘ ਮਹਿਤਾ ਚੌਂਕ ਕਹਿੰਦੇ ਨੇ ਕਿ ਪ੍ਰੋਫੈਸਰ ਸਾਹਿਬ ਸਿੰਘ ਦੇ ਪੁੱਤਰ ਦਾ ਨਾਮ ਦਲਜੀਤ ਸਿੰਘ ਸੀ ਜੀ। ਹਾਂਜੀ ਬਿਲਕੁਲ। ਔਰ ਸਰ ਮੁਹੱਬਤ ਹੁਣੀ ਜੁੜੇ ਸਨ, ਉਹ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਤਾਇਆ ਜੀ ਨੂੰ ਵੀ। ਹਜ਼ੂਰ ਸਾਹਿਬ ਅੰਮ੍ਰਿਤ ਸੰਚਾਰ ਤੋਂ ਬਾਅਦ ਸਾਰਿਆਂ ਦਾ ਨਾਮ ਚੇਂਜ ਕਰਦੇ ਨੇ ਹੁਣ ਵੀ। ਬਿਲਕੁਲ, ਤਾਇਆ ਜੀ ਨੂੰ ਮੱਥਾ ਟੇਕ ਰਹੇ ਨੇ ਗੌਰਵ ਸ਼ਰਮਾ ਜੀ, ਅਤੇ ਰਣਜੀਤ ਕੰਗ ਜੀ ਜੁੜੇ ਨੇ ਸਾਡੇ ਨਾਲ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੈਨਬਰਾ ਤੋਂ। ਕਹਿੰਦੇ ਭਾਅ ਜੀ RSS ਦੇ ਲੇਵਲ ਤੋਂ ਤਰੱਕੀ ਕਰਕੇ ਸਿੰਘ ਹੋਰ ਪਾਸੇ ਨੂੰ ਚੱਲ ਪਏ ਨੇ, ਗੁਰੂ ਸਾਹਿਬ ਜੀ ਵੱਲ ਨਹੀਂ ਚੱਲਣਾ ਕਹਿੰਦੇ। ਠੀਕ ਹੈ ਜੀ, ਪ੍ਰੋਗਰਾਮ ਵਧੀਆ ਚੱਲ ਰਿਹਾ। ਕਿਰਤ ਮਨਜੀਤ, ਕੀ ਹਾਲ ਚਾਲ ਹੈ ਕਿਰਤ? ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਬੂਲਚਰ ਤੋਂ। ਅਤੇ ਗੁਰਵੀਰ ਸਿੰਘ, ਹਾਂਜੀ ਤੁਹਾਡਾ ਮੈਸੇਜ ਵੀ ਆਪਾਂ ਪੜ੍ਹਾਂਗੇ। ਕਹਿੰਦੇ ਮੈਂ ਵੀ ਪਹਿਲਾਂ ਕਟਿੰਗ ਕਰਵਾਈ ਹੋਈ ਸੀ, ਅਤੇ ਹੌਲੀ ਹੌਲੀ ਵਾਲ ਵਧਾਏ ਨੇ, ਅਤੇ ਸੁਣਨ ਦੇ ਵਿੱਚ ਆ ਕਿ ਕੁਈਨਜ਼ਲੈਂਡ 'ਚ ਕੋਈ ਵੀ ਵਿਕਟੋਰੀਆ ਜਾਂ ਨਿਊ ਸਾਊਥ ਵੇਲਸ ਤੋਂ ਆ ਕੇ ਇਨਵੈਸਟਮੈਂਟ ਪ੍ਰੋਪਰਟੀ ਨਹੀਂ ਲੈ ਸਕਦਾ। ਇਹਦੇ ਬਾਰੇ ਦੱਸਿਓ, ਥੋੜ੍ਹਾ ਪਤਾ ਕਰ ਲੈਂਦੇ ਹਾਂ ਜੀ, ਪਰ ਮੈਨੂੰ ਲੱਗਦਾ ਨਹੀਂ ਇਹੋ ਜਿਹੀ ਗੱਲ ਹੈ। ਅਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਬਿੱਟਾ ਸਾਹਿਬ ਵੀ ਰੈਡੀ ਨੇ, ਆਪਾਂ ਕਰਦੇ ਹਾਂ ਗੱਲਾਂ ਬਾਤਾਂ ਚੰਦ ਕੁ ਮਿੰਟਾਂ 'ਚ ਉਹਨਾਂ ਨਾਲ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ 'ਚੋਂ ਮਿਲ 'ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
The Migration Show, ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਨਵਾਂ ਲਿਆ ਕਰੋ, ਨਹੀਂ ਤਾਇਆ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425-33-5100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263-48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ। ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਪ੍ਰੋਗਰਾਮ ਦਿਲ ਵਾਲੀ ਗੱਲ ਤੁਹਾਡੇ ਤੱਕ ਲੈ ਕੇ ਆਉਣ ਵਿੱਚ ਸਹਿਯੋਗ ਕਰ ਰਿਹਾ ਹੈ HK Kids। ਬੱਚਿਆਂ ਦੇ ਟ੍ਰੈਡੀਸ਼ਨ ਅਤੇ ਵੈਸਟਰਨ ਵੀਅਰ ਲਈ ਯਾਦ ਰੱਖੋ HK Kids।
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਸਵਾਗਤ ਹੈ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਔਰ ਸਾਡੀਆਂ ਤੁਹਾਡੀਆਂ ਗੱਲਾਂ ਚੱਲ ਰਹੀਆਂ ਨੇ, ਢੇਰ ਸਾਰੀਆਂ ਅਸੀਂ ਗੱਲਾਂ ਕਰਾਂਗੇ। ਸੋ ਪਿਆਰਿਓ, ਪ੍ਰੋਗਰਾਮ ਦੇ ਦੌਰਾਨ ਕਈ ਵਾਰੀ ਅਸੀਂ ਗੱਲਾਂ ਕਰਦੇ ਹਾਂ, ਲਾਈਵ ਕਰਦੇ ਹਾਂ, ਮਿੱਥ ਕਿੰਨੀ ਕਰਦੇ। ਸੋ ਜ਼ਰਾ ਇੰਨਾ ਧਿਆਨ ਰੱਖਿਓ ਕਿ ਅਸੀਂ ਵੀ ਤੁਹਾਡੇ ਵਰਗੇ ਹੀ ਹਾਂ, ਕੋਈ ਐਡੀ ਗੱਲ ਨਹੀਂ ਹੈਗੀ। ਜੋ ਸਾਡੇ ਦਿਲ 'ਚ ਗੱਲ ਹੁੰਦੀ ਹੈ ਅਸੀਂ ਉਹ ਕਹੀ ਦੀ ਆ। ਕਈ ਵਾਰੀ ਤੱਤੀ ਵੀ ਲੱਗਦੀ, ਕਈ ਵਾਰੀ ਠੰਡੀ ਵੀ ਹੈ, ਕਈ ਵਾਰੀ ਚੰਗੀ ਵੀ ਲੱਗਦੀ, ਮਾੜੀ ਵੀ ਲੱਗਦੀ ਆ। ਸੋ ਬਿੱਟਾ ਸਾਹਿਬ ਵੀ ਮੇਰੇ ਨਾਲ ਜੁੜਦੇ ਨੇ ਮੁਕਤਸਰ ਸਾਹਿਬ ਤੋਂ। ਤੋ ਕੋਈ ਗਿਣਵੀਂ ਮਿਣਵੀਂ ਅਸੀਂ ਨਿਊਜ਼ ਬੁਲੇਟਿਨ ਨਹੀਂ ਕਰਦੇ, ਇੱਕ ਚਿੰਤਨ ਕਰਦੇ ਹਾਂ, ਸਾਰੇ ਖਿੱਤੇ ਦੀ ਖਬਰ ਅਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀ ਦੀ, ਘਟਨਾਕ੍ਰਮ ਅਤੇ ਉਹਦੇ ਪਿੱਛੇ ਕੀ ਸੀ, ਅੱਗੇ ਕੀ ਹੋਣ ਵਾਲਾ ਹੈ। ਸੋ ਮੇਰੇ ਨਾਲ ਉਹ ਸ਼ਾਮਿਲ ਹੋ ਚੁੱਕੇ ਨੇ ਮੁਕਤਸਰ ਸਾਹਿਬ ਤੋਂ, ਮੈਂ ਉਹਨਾਂ ਦਾ ਸਵਾਗਤ ਕਰਦਾ ਜੀ ਆਇਆਂ ਕਹਿੰਦਾ। ਬਿੱਟਾ ਸਾਹਿਬ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ
ਜੀ। ਬਹੁਤ ਮਿਹਰਬਾਨੀ, ਸ਼ੁਕਰੀਆ।
ਹਾਂਜੀ,
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਮੁਕਤਸਰ ਸਾਹਿਬ ਹੀ ਹੋ ਜਾਂ ਹੋਰ ਕਿਤੇ?
ਬਸ ਮੁਕਤਸਰ ਥੋੜਾ ਜਿਹਾ ਬਦਲਿਆ, ਅੰਮ੍ਰਿਤਸਰ ਸਾਹਿਬ ਹੈ।
ਅੱਛਾ, ਕਿਆ ਬਾਤ ਹੈ, ਠੀਕ ਹੈ ਠੀਕ ਹੈ ਠੀਕ ਹੈ।
ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ
ਜੀ ਗੁਰਪੁਰਬ
ਸੀ
ਜੀ ਜੀ,
ਦੋ ਦਿਨ ਤੋਂ ਮੈਨੂੰ ਸੀਗਾ ਵੀ ਇਹ ਵੀ ਬੜੇ ਸਾਲਾਂ ਬਾਅਦ ਮੌਕਾ ਲੱਗਿਆ ਸੀ
ਜੀ। ਬਿੱਟਾ ਸਾਹਿਬ, ਹਾਂ ਬੜੀ ਵੱਡੀ ਗੱਲ ਹੈ, ਮਤਲਬ ਗੁਰੂ ਰਾਮਦਾਸ ਪਾਤਸ਼ਾਹ ਦੀ ਸਾਰੀ ਦੁਨੀਆ ਮਨਾਉਂਦੀ ਹੈ, ਅਤੇ ਬੜਾ ਚੰਗਾ ਲੱਗਦਾ, ਬੜੀ ਸਜਾਵਟ ਕੀਤੀ ਹੁੰਦੀ ਹੈ, ਬੜੀ ਸੰਗਤਾਂ ਆਉਂਦੀਆਂ ਨੇ, ਅਤੇ ਬਹੁਤਾਤ ਸੰਗਤਾਂ ਕਰੋੜਾਂ ਦੇ ਵਿੱਚ ਸ਼ਰਧਾ ਦੇ ਫੁੱਲ ਲੈ ਕੇ ਆਉਂਦੀਆਂ ਨੇ, ਸ਼ਰਧਾ ਲੈ ਕੇ ਆਉਂਦੀਆਂ ਨੇ, ਰੂਹਾਨੀਅਤ ਲੈ ਕੇ ਜਾਂਦੀਆਂ ਨੇ। ਪਰ ਕਈ ਜਿਹੜੇ ਨੇ ਦਿਲ ਸੜੇ ਮੇਰੇ ਵਰਗੇ, ਉਹਨਾਂ ਨੂੰ ਉਹਨਾਂ ਦੀ ਸ਼ਰਧਾ ਦੇਖ ਕੇ, ਫੁੱਲ ਦੇਖ ਕੇ, ਚੜ੍ਹਾਵੇ ਦੇਖ ਕੇ ਬੜੀ ਜਲਣ ਹੁੰਦੀ ਹੈ। ਐਤਕੀ ਕੋਈ ਕੰਟਰੋਵਰਸੀ ਨਹੀਂ ਆਈ ਵੀ ਉਹ ਫਲਾਉਣੇ ਨੇ ਫੁੱਲ ਲਾ ਤੇ ਜੀ, ਐਵੇਂ ਗਰੀਬਾਂ 'ਚ ਵੰਡ ਦੇਣਾ ਚਾਹੀਦਾ ਸੀ, ਇਹੋ ਜਿਹੇ ਐਤਕੀ ਤਾਂ ਨਹੀਂ ਕੋਈ ਰੌਲਾ ਪਿਆ?
ਹਾਂਜੀ, ਕੱਲ੍ਹ ਹੀ ਬੀਬੀ ਜਗੀਰ ਕੌਰ ਨਾਲ ਮੇਰੀ ਕਾਫ਼ੀ ਲੰਬੀ ਚੌੜੀ ਮੁਲਾਕਾਤ ਹੋਈ, ਮੀਟਿੰਗ ਹੋਈ।
ਅੱਛਾ,
ਤਾਂ ਇਹੀ ਗੱਲ ਚੱਲ ਰਹੀ ਸੀ, ਕਿਉਂਕਿ ਕੱਲ੍ਹ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਅੰਦਾਜ਼ਾ ਕੀ ਹੈ, ਸੰਗਤ ਕਿੰਨੀ ਕੁ ਆਈ ਹੋ?
ਅੱਛਾ,
ਕਹਿੰਦੇ ਜੀ ਅੰਦਾਜ਼ਾ ਹੁਣ ਕੀ ਲਾ ਸਕਦੇ ਹਾਂ
ਜੀ,
1 ਵਜੇ ਰਾਤ 1 ਵਜੇ ਅਸੀਂ ਇਸ਼ਨਾਨ ਕਰਕੇ ਆਏ ਹਾਂ।
ਅੱਛਾ,
1 ਵਜੇ ਵੀ 19 ਸੰਗਤ ਸੀਗੀ ਤੇ ਸਵੇਰੇ 11 ਵਜੇ ਵੀ 19 ਸੰਗਤ ਸੀ।
ਅੱਛਾ,
ਔਰ ਪਾਰਕਿੰਗ ਤੁਸੀਂ ਅੰਦਾਜ਼ਾ ਲਾ ਲਓ ਕਿ ਲਾਈਨਾਂ ਇਸ ਤਰ੍ਹਾਂ ਲੱਗੀਆਂ ਸੀ ਕਿ ਗੱਡੀਆਂ ਨਿਕਲ ਵੀ ਰਹੀਆਂ ਸੀ
ਤੇ
ਗੱਡੀਆਂ ਜਿਹੜੀ ਐਲੀਵੇਟਡ ਰੋਡ ਬਣਾਈ ਹੋਈ ਆ ਉਹਦੇ ਤੇ ਇੱਕ ਸਾਈਡ ਦੇ ਉੱਤੇ ਪੂਰਾ ਉਹ ਬੰਦ ਸੀਗਾ।
ਅੱਛਾ,
ਵੀ ਹੌਲੀ ਹੌਲੀ ਗੱਡੀਆਂ ਟਰੈਵਲ ਕਰਨੀਆਂ
ਸੀ,
ਬਾਜ਼ਾਰ ਅੰਮ੍ਰਿਤਸਰ ਦੇ ਪੂਰੇ ਭਰੇ ਹੋਏ ਸੀ
ਜੀ,
ਔਰ ਲੋਕਲ ਵੀ ਤੁਹਾਨੂੰ ਪਤਾ ਸੰਗਤ ਬਹੁਤ ਜ਼ਿਆਦਾ ਆਉਂਦੀ ਹੈ
ਜੀ ਜੀ,
ਔਰ ਦੂਰੋਂ ਨੇੜਿਓਂ ਵੀ। ਔਰ ਦੂਜੀ ਗੱਲ ਇਹ ਹੈ ਵੀ ਕੋਵਿਡ ਤੋਂ ਬਾਅਦ ਜੇ ਕੋਈ ਵੱਡਾ ਸਮਾਗਮ ਸੀਗਾ ਪੂਰੀ ਸੰਗਤ ਦੇ ਹੜ੍ਹ ਵਾਲਾ ਤੇ ਉਹ ਪਹਿਲਾ ਸਮਾਗਮ ਗੁਰਪੁਰਬ ਸੀ 487ਵਾਂ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਦਾ
ਜੀ।
ਔਰ ਮੁੰਬਈ ਤੋਂ ਜਿਹੜੀ ਹਮੇਸ਼ਾ ਹੀ ਸੰਗਤ ਫੁੱਲਾਂ ਦੀ ਸੇਵਾ ਕਰਦੀ ਹੈ, ਜਿਹੜੇ ਉੱਥੋਂ ਆਪਣੇ ਕਾਰੀਗਰ ਵੀ ਲੈ ਕੇ ਆਉਂਦੀ ਹੈ, ਫੁੱਲ ਵੀ ਲੈ ਕੇ ਆਉਂਦੀ ਹੈ ਫ੍ਰੀਜ਼ਰ ਦੇ ਵਿੱਚ। ਇਸ ਵਾਰ ਵੀ ਕਾਫੀ ਦਿਲਚਸਪ ਸੀ ਕਿਉਂਕਿ ਬਹੁਤ ਵੱਖਰੀ ਕਿਸਮ ਦੇ ਜਿਹੜੇ ਫਲਾਵਰ ਹੈ ਉਹਨਾਂ ਦੀ ਡੈਕੋਰੇਸ਼ਨ ਜਿਹੜੀ ਕੀਤੀ ਗਈ। ਚਰਚਾ ਤਾਂ ਨੈਗੇਟਿਵ ਪੋਜ਼ਿਟਿਵ ਤਾਂ ਤੁਹਾਨੂੰ ਪਤਾ ਹੀ ਹੈ, ਸਾਰੇ ਹੀ ਕਰਦੇ ਨੇ, ਪਰ ਇਸ ਵਾਰ ਜਿਹੜੀ ਮੈਂ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਦਰਸ਼ਨ ਕੀਤੇ ਤਾਂ ਉਹਨਾਂ ਨੇ ਆਖਿਆ, ਮੈਂ ਕਿਹਾ ਜੀ ਵੀ ਇਸ ਤਰ੍ਹਾਂ ਅਸੀਂ ਆਏ ਹਾਂ ਅੱਜ ਇੱਥੇ, ਉਹ ਕਹਿੰਦੇ ਜੀ ਇਸ ਘਰ ਦੇ ਵਿੱਚ ਜਿਹੜਾ ਵੀ ਆ ਰਿਹਾ ਕੋਈ ਸੁਗਾਤ ਲੈ ਕੇ ਆ ਰਿਹਾ, ਹਰ ਬੰਦਾ, ਕੋਈ ਬੰਦਾ 10 ਲੱਖ ਰੁਪਏ ਦਾ ਚੈੱਕ ਲੈ ਕੇ ਆ ਰਿਹਾ ਸੀ, ਕੋਈ ਸੋਨੇ ਦਾ ਕਲਸ਼, ਸੋਨੇ ਦਾ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕਾਫੀ ਵੱਡੇ ਪੱਧਰ ਦੇ ਉੱਤੇ ਸੰਗਤ ਨੇ ਇਸ ਵਾਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਆਪਣੀ ਤਨ ਮਨ ਧਨ ਦੇ ਨਾਲ ਔਰ ਆਪਣੇ ਦਸਵੰਦ ਦੇ ਵਿੱਚੋਂ ਬਹੁਤ ਵੱਡਾ ਯੋਗਦਾਨ ਪਾਇਆ।
ਬਿੱਟਾ ਸਾਹਿਬ, ਪਿੱਛੇ ਜੇ ਇਹ ਗੱਲ ਚੱਲੀ ਸੀ, ਨੈਰੇਟਿਵ ਵੀ ਚੱਲਿਆ ਸੀ, ਕੁਛ ਜਿਹੜੇ ਫੰਡ ਰੇਜ਼ਿੰਗ ਗਰੋਹ ਹੈ ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਮਤਲਬ ਕਮੇਟੀ ਤੇ, ਚਲੋ ਕਰਦੇ ਕਮੇਟੀ ਇੱਕ ਬਹਾਨਾ ਆ, ਪਰ ਇੱਕ ਸਿਸਟਮ ਤੇ ਕੀਤਾ ਜਿੱਥੇ ਸਾਡੀ ਸ਼ਰਧਾ ਆ, ਗੁਰੂ ਘਰ ਨੇ, ਪੁਰਾਤਨ ਨੇ, ਸਾਰਾ ਕੁਛ ਚੱਲਦਾ, ਉੱਥੇ ਲੰਗਰ ਵੀ ਅਥਾਹ ਚੱਲਦਾ, 4-5 ਲੱਖ ਵੀ ਮੇਰਾ ਖਿਆਲ ਸਰਵ ਹੁੰਦਾ ਡੇਲੀ ਲੰਗਰ ਉੱਥੇ, ਚਾਹੇ ਉਹ ਗਰੀਬ ਹੈ ਅਮੀਰ ਹੈ ਸਾਰੇ ਉੱਥੇ ਛਕਦੇ ਨੇ, ਅਤੇ ਉਹਨਾਂ ਦੇ ਕਰਕੇ ਅਤੇ ਦੂਜਾ ਕੋਵਿਡ ਦੇ ਕਰਕੇ ਜਿਹੜੇ ਕਾਫੀ ਆਮਦਨ ਘਟੀ ਸੀਗੀ ਗੁਰੂ ਘਰਾਂ ਦੀ, ਅਤੇ ਕਾਫੀ ਇੰਪਲੋਈਜ਼ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਤਨਖਾਹਾਂ ਵੀ ਥੋੜ੍ਹੀਆਂ ਘਟਾਉਣੀਆਂ ਪਈਆਂ, ਭੱਤੇ ਵੀ ਘਟਾਉਣੇ ਪਏ। ਹੁਣ ਕੀ ਸਿਚੁਏਸ਼ਨ ਹੈ ਸੰਗਤਾਂ? ਮੇਰਾ ਖਿਆਲ ਮੁੜ ਕੇ ਦੇਖੋ ਸਾਡਾ ਫਰਜ਼ ਬਣਦਾ, ਵੈਸੇ ਤਾਂ ਮੈਂ ਪਹਿਲਾਂ ਵੀ ਕਹਿੰਦਾ ਕਿ ਸਾਡੇ ਜਿਹੜੇ ਪੁਰਾਤਨ ਗੁਰੂ ਘਰ ਨੇ, ਗੁਰੂ ਰਾਮਦਾਸ ਪਾਤਸ਼ਾਹ ਜੀ ਥਾਂ ਨੇ, ਸਾਰੇ ਗੁਰੂ ਘਰਾਂ ਦੇ ਉਹ ਚਲਾਉਣੇ ਨੇ ਆਪਾਂ, ਰੱਖਣੇ ਨੇ, ਪਰ ਉਹਨਾਂ ਨੂੰ ਢਾਹ ਲਾ ਕੇ ਆਪਾਂ ਆਪਣਾ ਦਸਵੰਧ ਜਿਹੜਾ ਆ ਉਹ ਥਾਂ ਥਾਂ ਲਾਉਣਾ ਆ, ਅਤੇ ਇੱਦਾਂ ਨਹੀਂ ਵੀ ਉੱਥੇ ਜੀ ਹੈ। ਇਹ ਹੁਣ ਕੀ ਸਿਚੁਏਸ਼ਨ ਹੈ? ਉਹ ਜਿਹੜੇ ਰੈਵਨਿਊ ਵਧਿਆ, ਚੜਾਵਾ ਵਧਿਆ, ਕਿਉਂਕਿ ਉਹ ਵੰਡੇ ਹੀ ਹੋਣਾ ਇਨ ਦਾ ਐਂਡ, ਤਾਂ ਉੱਤੋਂ ਹੀ ਤਨਖਾਹਾਂ ਚੱਲਣੀਆਂ ਨੇ, ਕਿੰਨੇ ਕਰਮਚਾਰੀ ਨੇ ਉੱਥੇ, ਕੀ ਸਿਚੁਏਸ਼ਨ?
ਬਿਲਕੁਲ, 25,000 ਦੇ ਕਰੀਬ ਕਰਮਚਾਰੀ ਨੇ ਤੇ 900+ ਕਰੋੜ ਰੁਪਏ ਦਾ ਜਿਹੜਾ ਬਜਟ ਹੈਗਾ
ਜੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ
ਜੀ,
ਜਿਹਦੇ ਵਿੱਚੋਂ ਜੇ ਤੁਸੀਂ ਗੁਰਦੁਆਰਾ ਪ੍ਰਬੰਧਾਂ ਦੀ ਗੱਲ ਕਰੋ ਤਾਂ 123 ਜਾਂ 125 ਕਰੋੜ ਰੁਪਈਆ ਹੀ ਗੁਰਦੁਆਰਾ ਪ੍ਰਬੰਧਾਂ ਦੇ ਸਿਸਟਮ ਚ ਆਉਂਦਾ ਹੈ, ਬਾਕੀ ਜਿਹੜੇ ਪੈਸੇ ਨੇ ਉਹ ਜਿਹੜੀਆਂ ਵਿਦਿਅਕ ਸੰਸਥਾਵਾਂ ਨੇ ਜਾਂ ਸਕੂਲ ਕਾਲਜ ਨੇ ਜਾਂ
ਹਸਪਤਾਲ ਨੇ,
ਮੈਡੀਕਲ ਇੰਸਟੀਚਿਊਟ ਨੇ ਜਾਂ ਹਸਪਤਾਲ ਨੇ, ਉਹਨਾਂ ਦਾ ਜਿਹੜਾ ਪੈਸਾ ਹੈਗਾ ਉਹਦੇ ਚੋਂ 25% ਪੈਸਾ ਸ਼੍ਰੋਮਣੀ ਕਮੇਟੀ ਨੂੰ ਆਉਂਦਾ ਕਾਨੂੰਨ ਮੁਤਾਬਕ, ਪਰ ਉਹ 25% ਨਹੀਂ ਆਉਂਦਾ। ਉਹਦਾ ਕਾਰਨ ਕੀ ਹੈ ਕਿ ਜਿਹੜੇ ਐਜੂਕੇਸ਼ਨ ਫੰਡ ਹੈਗਾ ਜਾਂ ਜਿਹੜੀਆਂ ਵਿਦਿਅਕ ਸੰਸਥਾਵਾਂ ਨੇ ਜਾਂ ਉਸ ਤੋਂ ਇਲਾਵਾ ਜਿਹੜੇ ਤਿੰਨ ਤਰ੍ਹਾਂ ਦੇ ਜਿਹੜੇ ਗੁਰੂ ਘਰ ਨੇ, ਇੱਕ ਤਾਂ ਹੈ ਕਿ ਵੱਧ ਆਮਦਨ ਵਾਲੀ, ਉਹ ਤਾਂ ਬਹੁਤ ਘੱਟ ਨੇ, ਸੈਕਿੰਡ ਹੈਗਾ ਵੀ ਬਰਾਬਰ ਆਮਦਨ ਵਾਲੀ ਉਹ ਥੋੜੇ ਜਿਹੇ ਠੀਕ ਨੇ, ਤੀਜਾ ਹੈਗਾ ਤੀਜੀ ਕੈਟਾਗਰੀ ਜਿਹੜੀ ਇਹਨਾਂ ਨੇ ਬਣਾਈ ਆ ਉਹਦੇ ਚ ਹੈਗਾ ਵੀ ਬਹੁਤ ਸਾਰੇ ਐਸੇ ਗੁਰੂ ਘਰ ਨੇ ਜਿਹਨਾਂ ਦੇ ਖਰਚੇ ਨਹੀਂ ਪੂਰੇ ਹੁੰਦੇ ਤੇ ਕਮੇਟੀ ਆਪਣੇ ਕੋਲੋਂ ਉਹਨਾਂ ਨੂੰ ਐਡਜਸਟ ਕਰਦੀ ਹੈ। ਪਰ ਇਸ ਵਾਰ ਕੀ ਹੋਇਆ, ਕੋਵਿਡ ਕਰਕੇ ਇੱਕ ਤਾਂ ਜਿਹੜੇ ਮੰਨ ਲਓ ਐਜੂਕੇਸ਼ਨ ਇੰਸਟੀਚਿਊਟ ਸੀ ਜਿਹਨਾਂ ਕੋਲੇ ਆਪਣਾ ਪੈਸਾ ਸੀਗਾ ਉਹ ਵੀ ਉਹਨਾਂ ਨੂੰ ਲਾਉਣਾ ਪਿਆ, ਤੇ ਸ਼੍ਰੋਮਣੀ ਕਮੇਟੀ ਨੂੰ ਵੀ 25 ਕਰੋੜ ਰੁਪਇਆ ਉਹਨਾਂ ਨੂੰ ਦੇਣਾ ਪਿਆ। ਔਰ ਦੂਜਾ ਕੋਵਿਡ ਕਰਕੇ ਸੰਗਤ ਵੀ ਘਟੀ, ਔਰ ਤੁਹਾਨੂੰ ਪਤਾ ਗੁਰੂ ਘਰ ਵੀ ਬੰਦ ਰਹੇ ਔਰ ਵੱਡੇ ਇਕੱਠ ਨਹੀਂ ਹੋਏ, ਤੇ ਉਹਦੇ ਕਰਕੇ ਜਿਹੜਾ ਚੜਾਵਾ ਹੈ ਜਾਂ ਪਿੱਟ ਹੈ ਉਹ ਵੀ ਘਟੀ।
ਇੱਕ ਵਿਦੇਸ਼ ਤੋਂ ਜਾਂ ਇੰਟਰਸਟੇਟ ਤੋਂ ਵੀ ਜਾ ਨਹੀਂ ਸਕੇ, ਕਿਉਂਕਿ ਬਹੁਤ ਸਾਰੀਆਂ ਪਰਿਵਾਰ ਨੇ ਆਪਣਾ ਦਸਵੰਧ ਜਾ ਕੇ ਦਿੰਦੀਆਂ, ਨਾਲੇ ਮੱਥਾ ਟੇਕਦੀਆਂ, ਉਹ ਵੀ ਜਾ ਨਹੀਂ ਸਕੇ ਮੇਰਾ ਖਿਆਲ।
ਹਾਂਜੀ, ਇਹੀ ਗੱਲ ਹੋ ਰਹੀ ਸੀ, ਇਹੀ ਗੱਲ ਕੱਲ੍ਹ ਹੋ ਰਹੀ ਸੀ, ਕੱਲ੍ਹ ਕਾਫੀ ਲੰਬੀਆਂ ਚੌੜੀਆਂ ਗੱਲਾਂ ਹੋਈਆਂ। ਉਹ ਕਹਿੰਦੇ ਕਿ ਸਾਨੂੰ ਚੜਾਵਾ ਜਿਹੜਾ ਚੜ੍ਹਦਾ ਹੈ ਉਹ ਜਿਹੜੇ ਡੇਰੇ ਹੈ, ਜਿਹੜੇ ਦੂਜੇ ਵੱਡੇ ਡੇਰੇ ਨੇ, ਚਾਹੇ ਉਹ ਕੋਈ ਵੀ ਡੇਰਾ ਹੋਵੇ, ਉਸਦੇ ਮੁਕਾਬਲੇ ਹਰਿਮੰਦਰ ਸਾਹਿਬ ਦਾ ਜਿਹੜਾ ਚੜਾਵਾ ਉਹ ਬਹੁਤ ਘੱਟ ਹੈ। ਜੇ ਡੇਰੇ ਦੇ ਵਿੱਚ ਕਿਸੇ ਨੇ ਇੱਧਰ ਉੱਧਰ ਕਰਕੇ 1,00,000 ਰੁਪਇਆ ਟੇਕਣਾ ਹੈ ਤੇ ਇੱਥੇ ਕੋਈ 100, 200, 500, 1,000 ਜਾਂ ਮਤਲਬ 2,000 ਰੁਪਏ ਤੱਕ ਜਿਹੜੀ ਹੈਗੀ ਆ, ਪਰ ਦੂਜੇ ਪਾਸੇ ਜਿਹੜੇ ਡੇਰੇ ਜਿਹਨਾਂ ਨੇ ਟੋਕਰੀਆਂ ਲਾਈਆਂ ਹੋਈਆਂ ਜਿਹਨਾਂ ਦਾ ਕੋਈ ਗਿਣਤੀ ਮਿਣਤੀ ਨੀ, ਕੋਈ ਹਿਸਾਬ ਕਿਤਾਬ ਨੀ, ਉਹ ਡੇਰਿਆਂ ਦਾ ਜਿਹੜਾ ਪ੍ਰਭਾਵ ਹੈ ਉਹ ਵੱਧ ਰਿਹਾ, ਹਰਿਮੰਦਰ ਸਾਹਿਬ ਵਾਲੇ ਚੜਾਵਾ ਜਿਹੜਾ ਹੈਗਾ ਉਹ ਘੱਟ ਰਿਹਾ। ਇਹਦੇ ਬਾਰੇ ਦੇ ਵਿੱਚ ਖੁੱਲ੍ਹ ਕੇ ਬੀਬੀ ਜਗੀਰ ਕੌਰ ਨੇ ਵੀ ਇਹ ਗੱਲ ਮੰਨੀ ਹੈ, ਉਹਨਾਂ ਨੇ ਆਖਿਆ ਕਿ ਹਾਂਜੀ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ। ਪਰ ਦੂਜੀ ਗੱਲ ਇਹ ਵੀ ਜਿਹੜੀ ਜੇ ਤੁਸੀਂ ਵਿਦੇਸ਼ ਤੋਂ ਫੰਡ ਭੇਜਦੇ ਹੋ ਤਾਂ ਮੈਨੂੰ ਤਾਂ ਕੱਲ ਪਤਾ ਲੱਗਿਆ ਵੀ ਸ਼੍ਰੋਮਣੀ ਕਮੇਟੀ ਵੀ ਵਿਦੇਸ਼ ਤੋਂ ਫੰਡ ਜਿਹੜੀ ਹੈਗੀ ਆ ਉਹ ਜਿਹੜਾ ਐਕਟ ਹੈ ਉਹਦੇ ਤਹਿਤ ਲੈ ਸਕਦੀ ਹੈ, 88G ਜਿਹੜਾ ਹੈਗਾ ਇਨਕਮ ਟੈਕਸ ਦੀ ਜਿਹੜੀ ਰਿਬੇਟ ਬਿੱਲ ਦੀ ਉਹਦੇ ਤਹਿਤ ਲੈ ਸਕਦੀ ਹੈ, ਲੇਕਿਨ ਉਹਦਾ ਪ੍ਰਚਾਰ ਪ੍ਰਸਾਰ ਘੱਟ ਹੈ। ਕੱਲ ਇਹੀ ਗੱਲਾਂ ਕਾਫੀ ਖੁੱਲ ਕੇ ਹੋਈਆਂ ਕਿ ਇਹ ਮੈਸੇਜ ਹੈ ਜਿਹੜਾ ਵੱਡੇ ਵੱਡੇ ਪੱਧਰ ਤੇ ਜਿਹੜਾ ਜਾਣਾ ਚਾਹੀਦਾ ਸੀ ਉਹ ਨਹੀਂ ਗਿਆ। ਹੁਣ ਉਹਨਾਂ ਨੇ ਆਖਿਆ, ਇੱਕ ਤਾਂ ਉਹਦੀ ਪ੍ਰੋਬਲਮ ਇਹ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ ਜਿਹੜਾ ਉਹ ਇੱਕ ਸਾਲ ਲਈ ਬਣਦਾ ਹੈ, ਇੱਕ ਸਾਲ ਤਾਂ ਉਹਨੂੰ ਕੰਮ ਹੀ ਸਮਝ ਲੱਗ ਜਾਂਦੇ ਵੀ ਆਹ ਹੋਣਾ ਤੇ ਆਹ ਨਹੀਂ ਹੋਣਾ, ਤੇ ਜਦੋਂ ਹੁਣ ਸਾਲ ਦੇ ਵਿੱਚ ਕੰਮ ਸਮਝ ਲੱਗਦੇ ਨੇ ਤੇ ਉਦੋਂ ਬਾਅਦ ਫਿਰ ਚੋਣ ਆ ਜਾਂਦੀ, ਹੁਣ ਨਵੰਬਰ ਦੇ ਵਿੱਚ ਚੋਣ ਹੋਣੀ ਹੈ ਦੁਬਾਰਾ। ਤੇ ਦੂਜਾ ਇਹ ਹੈ ਕਿ ਗਵਰਨਮੈਂਟ ਆਫ ਇੰਡੀਆ ਤੋਂ ਇਸ ਤਰ੍ਹਾਂ ਦਾ ਜਿਹੜਾ ਮਤਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਘੱਟੋ ਘੱਟ ਜਿਹੜੀ ਟਰਮ ਹੈ ਉਹ 2 ਸਾਲ ਜਾਂ 5 ਸਾਲ ਹੋਣੀ ਚਾਹੀਦੀ ਹੈ, ਫਿਰ ਬੰਦੇ ਨੂੰ ਥੋੜਾ ਸਮਝ ਲੱਗਦੀ ਹੈ। ਔਰ ਇੱਕ ਇਹ ਹੈ ਵੀ ਮੈਨੇਜਮੈਂਟ ਹੈ ਜਿਹੜੀ ਉਹ ਪੋਲੀਟੀਕਲ ਬੰਦੇ, ਹੁਣ ਮੰਨ ਲਓ ਇਸ ਤੋਂ ਪਹਿਲਾਂ ਬਡੂੰਗਰ ਸਾਹਿਬ ਸੀਗੇ ਉਹ ਪੁਰਾਣੇ ਖਿਆਲਾਂ ਦੇ ਬੰਦੇ ਸੀਗੇ, ਉਹ ਪੁਰਾਣੇ ਸਮੇਂ ਹਿਸਾਬ ਨਾਲ ਚੱਲਦੇ ਰਹੇ, ਉਦੋਂ ਬਾਅਦ ਲੌਂਗੋਵਾਲ ਸਾਹਿਬ ਆ ਗਏ ਉਹ ਪੋਲੀਟੀਕਲ ਬੰਦੇ ਸੀਗੇ, ਕਿਉਂਕਿ ਪੋਲੀਟੀਕਲ ਬੰਦੇ ਜਦੋਂ ਵਿੱਚ ਆ ਜਾਣ ਤਾਂ ਕਿਸੇ ਨੇ ਕਹਿਣਾ ਜੀ ਆਹ ਬੰਦਾ ਰੱਖ ਲਓ, ਆਏ ਕਰ ਲਓ, ਆਏ ਕਰ ਲਓ। ਹੁਣ ਮੈਂ ਕੱਲ ਦੇਖ ਰਿਹਾ ਸੀ ਬਹੁਤੇ ਬੰਦੇ ਇਹ ਕਹਿ ਰਹੇ ਸੀਗੇ, ਮੈਂ ਪੁੱਛਿਆ ਵੀ ਕਿੰਨੇ ਪੜ੍ਹੇ ਹੋ, ਕਹਿੰਦੇ ਜੀ 8 ਪੜ੍ਹੇ ਆ 10 ਪੜ੍ਹੇ ਆ। 8-10 ਪੜ੍ਹੇ ਵਾਲਾ ਬੰਦੇ ਜਿਹੜੇ ਸਿਸਟਮ ਨੂੰ ਕਿਵੇਂ ਚਲਾ ਸਕਣਗੇ, ਉਹਨਾਂ ਦਾ ਵਿਜ਼ਨ ਕੀ ਹੋ ਸਕਦਾ। ਹੁਣ ਹੋਇਆ ਹੈ ਕਿ ਜਿਹੜੇ ਟੈਕਨੋਕ੍ਰੇਟਸ ਵੀ ਭਰਤੀ ਕੀਤੇ ਗਏ ਨੇ, ਔਰ ਹੁਣ IT ਦਾ ਜ਼ਮਾਨਾ ਹੈਗਾ, ਹੁਣ ਸਿਸਟਮ ਨੂੰ ਚਲਾਉਣ ਦੇ ਲਈ ਚੰਗੇ ਬੰਦਿਆਂ ਦੀ ਭਰਤੀ ਵੀ ਕੀਤੀ ਗਈ ਹੈ ਤਾਂ ਜੋ ਇਹ ਸਾਰੇ ਸਿਸਟਮ ਨੂੰ ਵਧੀਆ ਤਰੀਕੇ ਨਾਲ ਚਲਾਇਆ ਜਾ ਸਕੇ। ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਵੀ ਜਿਹੜੇ ਗ੍ਰੰਥੀ ਸਿੰਘ ਨੇ ਜਾਂ ਪਾਠੀ ਸਿੰਘ ਨੇ ਉਹਨਾਂ ਦੀ ਵੀ ਓਰੀਐਂਟੇਸ਼ਨ ਕੋਰਸ ਦੀ ਜਿਹੜੀ ਗੱਲ ਚੱਲੀ ਹੈ ਅੱਗੇ ਨਾਲੋਂ ਕਾਫੀ ਇੰਪਰੂਵਮੈਂਟ ਹੋਈ ਹੈ। ਕੱਲ ਬੀਬੀ ਜੀ ਨੇ ਕਾਫੀ ਖੁੱਲ ਕੇ ਗੱਲਾਂ ਕੀਤੀਆਂ, ਉਹਨਾਂ ਨੇ ਕਿਹਾ ਕਿ ਪੋਲੀਟੀਕਲੀ ਤੌਰ ਦੇ ਉੱਤੇ ਮੈਨੂੰ ਲੋਕ ਪਿਆਰ ਕਰਦੇ ਨੇ ਔਰ ਮੈਨੂੰ ਮੇਰਾ ਮੈਂ ਉਹਨਾਂ ਦੀ ਫੇਸ ਹੈਗੀ ਹੈ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਉਹ ਪਲੱਸ ਤੋਂ ਇਲੈਕਸ਼ਨ ਵੀ ਲੜਦੇ ਰਹੇ ਨੇ, ਪਰ ਉਹ ਕਹਿੰਦੇ ਕਿ ਮੈਂ ਪੋਲੀਟੀਕਲ ਵੀ ਨਹੀਂ ਪਾਸੇ ਹੋ ਸਕਦੀ ਤੇ ਮੈਨੇਜਮੈਂਟ ਦੇ ਤੌਰ ਦੇ ਉੱਤੇ ਜਿਹੜੇ ਮੈਨੂੰ ਸੇਵਾ ਉਹਨਾਂ ਨੇ ਦਿੱਤੀ ਹੈ ਇਸ ਜਗ੍ਹਾ ਦੀ, ਤਾਂ ਹੁਣ ਮੇਰੀ ਇਹ ਕੋਸ਼ਿਸ਼ ਹੈ ਕਿ ਮੈਂ ਸਾਰਾ ਸਟ੍ਰੀਮ ਲਾਈਨ ਕਰ ਦਿਆਂ।
ਨਹੀਂ ਕਾਫੀ 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 ਵਧੀਆ ਕਰ ਰਹੇ ਨੇ ਉਹ ਕੰਮ, ਮੇਰਾ ਖਿਆਲ ਹੁਣ ਥੋੜੀ ਆਮਦਨ ਵਧਣ ਕਰਕੇ ਥੋੜੇ ਜਿਹਾ ਉਹਨਾਂ ਨੇ ਇੰਪਲੋਈਜ਼ ਨੂੰ ਭੱਤਾ ਵੀ ਦਿੱਤਾ ਹੈ ਥੋੜਾ ਜਿਹਾ ਐਕਸਟਰਾ।
ਹਾਂਜੀ, 3% DA ਉਹਨਾਂ ਨੇ ਵਧਾਇਆ ਤੇ ਜਿਹੜੀ 20,000 ਰੁਪਇਆ ਜਿਹਦੀ ਤਨਖਾਹ ਉਹਦੀ ਘੱਟੋ ਘੱਟ 12-1500 ਰੁਪਇਆ ਤਨਖਾਹ ਵਧੀ ਹੈ। ਹਾਲਾਂਕਿ ਕਈ ਅਦਾਰੇ ਬੰਦ ਹੋ ਗਏ, ਕਈਆਂ ਦੀਆਂ ਨੌਕਰੀਆਂ ਚਲੀਆਂ ਗਈਆਂ, ਬਾਕੀ ਜਗ੍ਹਾ ਤੇ ਗੱਲ ਕਰੀਏ ਤਾਂ ਸ਼੍ਰੋਮਣੀ ਕਮੇਟੀ ਨੇ ਪੂਰੀ ਤਨਖਾਹ ਦਿੱਤੀ ਹੈ, ਔਰ ਜੇ 8 ਮਹੀਨਿਆਂ ਤੋਂ 6 ਮਹੀਨਿਆਂ ਤੋਂ ਕਿਸੇ ਨੂੰ ਤਨਖਾਹ ਨਹੀਂ ਮਿਲੀ ਤੇ ਉਹਨੂੰ ਸਾਰੀ ਤਨਖਾਹ ਦੁਬਾਰਾ ਮਿਲੀ ਹੈ। ਇਸ ਸਭ ਦੇ ਬਾਵਜੂਦ ਬਹੁਤ ਸਾਰੀਆਂ ਐਸੀਆਂ ਸੰਸਥਾਵਾਂ ਵੀ ਨੇ ਪੰਜਾਬ ਦੇ ਵਿੱਚ ਵੀ ਅਸੀਂ ਦੇਖਦੇ ਹਾਂ, ਬਹੁਤ ਸਾਰੀਆਂ ਜੋਬਾਂ ਚੱਲੀਆਂ ਗਈਆਂ ਲੋਕਾਂ ਦੀਆਂ ਕੋਵਿਡ ਕਰਕੇ। ਗਵਰਨਮੈਂਟ ਆਫ ਇੰਡੀਆ ਨੇ ਇੱਕ ਰੁਪਈਆ ਵੀ ਕਿਸੇ ਨੂੰ ਨਹੀਂ ਦਿੱਤਾ, ਲੰਗਰ ਵੀ ਕੋਵਿਡ ਕਰਕੇ ਤੁਸੀਂ ਦੇਖੋ ਵੀ ਸ਼੍ਰੋਮਣੀ ਕਮੇਟੀ ਚਲਾਉਂਦੀ ਰਹੀ, ਉਧਰੋਂ ਕਿਸਾਨੀ ਅੰਦੋਲਨ ਆ ਗਿਆ ਉਹਦੇ ਚ ਵੀ ਉਹਨਾਂ ਨੇ ਯੋਗਦਾਨ ਪਾਇਆ, ਔਰ ਹਰ ਤਰ੍ਹਾਂ ਨਾਲ ਉਹਨਾਂ ਨੇ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ, ਭਾਵੇਂ ਕਿ ਇਹ ਗੁਰੂ ਘਰ ਦਾ ਪੈਸਾ ਹੈ, ਗੋਲਕ ਜਿਹੜਾ ਹੈਗਾ ਗਰੀਬ ਦਾ ਮੂੰਹ ਹੈ, ਪਰ ਇਸ ਸਭ ਦੇ ਬਾਵਜੂਦ ਵੀ ਉਹਨਾਂ ਨੇ ਆਪਣੇ ਪ੍ਰਬੰਧ ਵੀ ਚਲਾਏ ਔਰ ਮੁਲਾਜ਼ਮਾਂ ਨੂੰ ਵੀ ਜਿਹੜੀ ਗੱਲ ਸੁਣੀ, ਉਹਨਾਂ ਦੀ ਬਾਂਹ ਵੀ ਫੜੀ, ਤੇ ਆਉਣ ਵਾਲੇ ਸਮੇਂ ਚ ਲੱਗਦਾ ਕਿ ਕੁਝ ਨਾ ਕੁਝ ਚੰਗਾ ਹੋਏਗਾ।
ਬਿੱਟਾ ਸਾਹਿਬ, ਚਲੋ ਬਹੁਤ ਵਧੀਆ ਕਿ ਇਹ ਔਨ ਦਾ ਟਰੈਕ ਹੈ, ਤੇ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਸਾਡਾ ਧੁਰਾ ਆ, ਸਾਡਾ ਗੁਰੂ ਰਾਮਦਾਸ ਜੀ ਦਾ ਘਰ ਦਰਬਾਰ ਸਾਹਿਬ ਸਾਡਾ ਧੁਰਾ ਆ, ਸਾਰੇ ਸਿੱਖੀ ਸਾਡੇ ਧੁਰੇ ਨੇ, ਤੇ ਆਪਾਂ ਨੂੰ ਕੋਸ਼ਿਸ਼ ਹੈ ਸਾਰੇ ਜਿੰਨੇ ਵੀ ਸਾਡੇ ਸੁਣਦੇ ਆ ਕਿ ਫਿਰ ਵੀ ਸ਼੍ਰੋਮਣੀ ਕਮੇਟੀ ਕੋਲ ਜਾਂਦਾ ਕਿੰਨਾ ਭਲਾਈ ਦਾ ਕਾਰਜ ਹੁੰਦਾ, ਤੁਸੀਂ ਸਾਰੇ ਪਤਾ ਹੀ ਆ ਹੁਣ ਜਿਹੜਾ ਕੂੜ ਪ੍ਰਚਾਰ ਸੀ ਹੁਣ ਹੌਲੀ ਹੌਲੀ ਲਹਿ ਰਿਹਾ ਆ। ਅਗਰ ਡੇਰਿਆਂ 'ਚ ਪੈਸੇ ਚੜ੍ਹਾਉਂਦੇ ਹੋ ਜਾਂ ਡੇਰਿਆਂ 'ਚ ਆਪਣਾ ਦਸਵੰਧ ਦਿੰਦੇ ਹੋ ਤਾਂ ਜਿਹੜਾ ਸੋਚ ਸਮਝ ਕੇ ਕਿ ਉਹ ਪੈਸੇ ਕਿੱਥੇ ਜਾਣੇ ਆ, ਉਹਨਾਂ ਦੀ ਅਯਾਸ਼ੀ ਦਾ ਕਾਰਨ ਬਣਦਾ, ਡੇਰੇਦਾਰ ਹੌਲੀ ਹੌਲੀ ਜੇਲ੍ਹਾਂ ਦੇ ਵਿੱਚ ਐਂਡਅਪ ਹੋ ਰਹੇ ਨੇ ਸਾਰੇ, ਅਤੇ ਇਸ ਕਰਕੇ ਜ਼ਰਾ ਧਿਆਨ ਨਾਲ। ਅਤੇ ਦੂਜੀ ਗੱਲ ਹੈ ਕਿ ਅਸੀਂ ਕਈ ਵਾਰੀ ਕਹਿੰਦੇ ਅਸੀਂ ਜੀ ਗੁਰਦੁਆਰੇ ਨਹੀਂ ਦੇਣੇ ਜਾਂ ਆਪਣੇ ਗੁਰੂ ਘਰ ਨਹੀਂ ਦੇਣੇ, ਇੱਥੇ ਵੀ ਹੈ ਵੀ ਅਸੀਂ ਇੱਥੇ ਨਹੀਂ ਦੇਣੇ, ਅਸੀਂ ਇੰਡੀਆ ਸਿੱਧੀ ਮਦਦ ਕਰ ਦੇਣੀ ਆ, ਸਿੱਧੀ ਮਦਦ ਕਰੋ ਕੋਈ ਨਹੀਂ ਰੋਕਦਾ, ਪਰ ਜਿਹੜਾ ਸਾਡਾ ਧਰਮ ਦਾ ਬਣਦਾ ਆ ਉਹ ਸਾਨੂੰ ਜ਼ਰੂਰ ਕਰਨਾ ਚਾਹੀਦਾ। ਦੂਜੀ ਗੱਲ ਇਹ, ਸਿੱਧੀ ਮਦਦ ਕਰਨ ਵੇਲੇ ਜੇ ਕਹਿੰਦੇ ਹਾਂ ਕਿ ਸ਼੍ਰੋਮਣੀ ਕਮੇਟੀ 'ਚ ਪੈਸੇ ਮਿਸਯੂਜ਼ ਹੁੰਦੇ ਜੀ, ਐਂ ਹੁੰਦੇ ਆਉਂਦੇ, ਮਿਸਯੂਜ਼ ਤੁਸੀਂ ਦੇ ਕੇ ਦੇਖ ਲਓ, ਸਿੱਧੇ ਦੇ ਕੇ ਦੇਖ ਲਓ, ਟੱਬਰਾਂ ਦੇ ਟੱਬਰ ਗਲ ਜਾਂਦੇ ਨੇ ਫ੍ਰੀ ਪੈਸੇ ਦੇ ਨਾਲ। ਸੋ ਰਿਸ਼ਤੇਦਾਰੀਆਂ ਖਰਾਬ ਹੋ ਜਾਂਦੀਆਂ ਅਗਰ ਤੁਸੀਂ ਉਹਨੂੰ ਫ੍ਰੀ ਚੀਜ਼ਾਂ ਦੇਣ ਲੱਗ ਜਾਓ। ਸੋ ਇਹ ਸਿੱਧੇ ਦੇਣ ਦੇ ਵੀ ਬਹੁਤ ਨੁਕਸਾਨ ਨੇ, ਅਤੇ ਸੋਚ ਸਮਝ ਕੇ ਅਕਲੀ ਸਾਹਿਬ ਸੇਵੀਏ, ਅਕਲੀ ਕੀਜੇ ਦਾਨ। ਜਿਹੜੇ ਗੁਰੂ ਘਰ ਆਪਣੇ ਇਤਿਹਾਸ ਹੈ, ਆਪਣਾ ਸਿਸਟਮ ਹੈ, ਉਹਨੂੰ ਚੱਲਦਾ ਰੱਖਣ ਦੇ ਲਈ ਸਾਡੇ ਤੁਹਾਡੇ ਮਿਹਨਤਾਂ ਦੇ ਸਰਮਾਏ ਦੀ ਲੋੜ ਹੁੰਦੀ ਹੈ, ਅਤੇ ਆਪਾਂ ਉਹ ਜ਼ਰੂਰ ਕਰਨਾ ਹੈ। ਸੋ ਆਪਣੇ ਨੇੜੇ ਦੇ ਗੁਰੂ ਘਰ ਨੂੰ ਜ਼ਰੂਰ ਸਪੋਰਟ ਕਰੋ, ਚਾਹੇ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਕਿਤੇ ਵੀ ਹੈ, ਪਹਿਲਾਂ ਲੋਕਲ ਗੁਰਦੁਆਰੇ ਨੂੰ ਵੀ ਸਪੋਰਟ ਕਰੋ, ਫਿਰ ਆਪਣੇ ਜਿਹੜੇ ਇਤਿਹਾਸਕ ਗੁਰਦੁਆਰੇ ਆਪਾਂ ਉਹਨਾਂ ਨੂੰ ਵੀ ਸਪੋਰਟ ਕਰਨੀ ਹੈ। ਮਿੱਟਾ ਸਾਹਿਬ, ਅਸੀਂ ਇੰਨੀ ਅਪੀਲ ਕਰਦੇ ਹਾਂ, ਹਮੇਸ਼ਾ ਹੀ ਕਰਦੇ ਹਾਂ, ਅਤੇ ਹੁਣ ਆਪਾਂ ਅੱਗੇ ਵੱਧਦੇ ਹਾਂ, ਹੋਰ ਖਬਰਾਂ ਵੱਲ ਚੱਲਦੇ ਹਾਂ।
ਮੈਂ ਇਹਦੇ ਨਾਲ ਇੱਕ ਛੋਟੀ ਜਿਹੀ ਗੱਲ ਜੋੜਦੇ ਹਾਂ
ਜੀ।
ਕਿਸਾਨੀ ਅੰਦੋਲਨ ਦੌਰਾਨ 600 ਤੋਂ ਵੱਧ ਕਿਸਾਨ ਸ਼ਹੀਦ ਹੋਏ ਜਾਂ ਉਹਨਾਂ ਦੀ ਜਾਨ ਚਲੀ ਗਈ, ਉਹਦਾ ਕਾਰਨ ਕੋਈ ਵੀ ਹੋਇਆ ਹੋਵੇ, ਪਹਿਲੀ ਸੰਸਥਾ ਹੈਗੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਨੇ ਹਰ ਬੰਦੇ ਦਾ ਘਰ ਜਾ ਕੇ ਉਹਦੇ ਪਰਿਵਾਰ ਨੂੰ 1,00,000 ਰੁਪਈਆ ਦਿੱਤਾ, ਔਰ ਨਾਲ ਇਹ ਗੱਲ ਕਹੀ ਹੈ, ਔਨ ਰਿਕਾਰਡ ਮੈਂ ਕਹਿ ਰਿਹਾ ਤੁਹਾਨੂੰ ਗੱਲ ਇਹ, ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਸ ਵੀ ਕਿਸਾਨ ਦੀ ਜਾਂ ਉਹਦੇ ਕਿਸੇ ਵੀ ਮੈਂਬਰ ਦੀ ਕਿਸਾਨੀ ਸੰਘਰਸ਼ ਦੌਰਾਨ ਕਿਸੇ ਵੀ ਕਾਰਨ ਕਰਕੇ ਦਿੱਲੀ ਜਾਂ ਪੰਜਾਬ ਆ ਕੇ ਜਾਂ ਰਸਤੇ ਵਿੱਚ ਕਿਸੇ ਦੀ ਮੌਤ ਹੋ ਗਈ ਹੋਵੇ, 1,00,000 ਰੁਪਈਆ ਉਹਨਾਂ ਨੂੰ ਮਦਦ, ਦੂਜਾ ਜੇ ਉਹਦੇ ਬੱਚੇ ਪੜ੍ਹਨ ਵਾਲੇ ਨੇ ਤੇ ਉਹਨਾਂ ਦੀ ਪੜ੍ਹਾਈ ਦਾ ਸਾਰਾ ਖਰਚਾ ਸ਼੍ਰੋਮਣੀ ਕਮੇਟੀ ਆਪਣੇ ਕੋਲੋਂ ਦੇਵੇਗੀ ਔਰ ਉਹ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹ ਸਕਦਾ। ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਹਿਚਕ ਨਹੀਂ ਕਿ ਜਿਹੜੇ ਕਿਸਾਨੀ ਅੰਦੋਲਨ ਦੇ ਵੱਡੇ ਆਗੂ ਇਹ ਕਹਿੰਦੇ ਕਿ ਅਸੀਂ ਤੁਹਾਡੇ ਲਈ ਇੱਦਾਂ ਕਰ ਰਹੇ ਹਾਂ, ਉਹਨਾਂ ਨੂੰ ਜਿੰਨਾ ਫੰਡ ਆਇਆ, ਇੱਕ ਵੀ ਬੰਦੇ ਨੇ, ਇੱਕ ਵੀ ਪਰਿਵਾਰਕ ਮੈਂਬਰ ਦੀ ਮਦਦ ਕੀਤੀ ਹੋਵੇ ਤਾਂ ਮੈਨੂੰ ਜ਼ਰੂਰ ਇਸ ਗੱਲ ਦੀ ਜਾਣਕਾਰੀ ਮਿਲੇ।
ਦੇਖੋ, ਪਹਿਲਾਂ ਵਕੀਲ ਕੀਤੇ, ਸਾਰੇ ਛਡਾਏ, ਆਲਮੋਸਟ ਫ੍ਰੀ ਸੇਵਾਵਾਂ ਦਿੱਤੀਆਂ, ਉਹ ਸਾਰਾ ਗੁਰੂ ਦੀ ਗੋਲਕ ਦੇ ਵਿੱਚ ਹੋਇਆ ਆ। ਤੇ ਗੱਲ ਬਿੱਟਾ ਸਾਹਿਬ,
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ
ਨਹੀਂ, ਸ਼੍ਰੋਮਣੀ ਕਮੇਟੀ ਨੇ ਵੀ ਬਹੁਤ ਰਸ਼ਤਾਂ ਭੇਜੀਆਂ, ਡਾਕਟਰ ਭੇਜੇ, ਬੜਾ ਕੁਛ ਕੀਤਾ ਉਹਨਾਂ ਨੇ, ਜਿਹੜਾ ਕਿ ਉਹ ਪਬਲਿਸਾਈਜ਼ ਨਹੀਂ ਕਰਦੇ। ਪਰ ਬਿੱਟਾ ਸਾਹਿਬ, ਹੁਣ ਗੱਲ ਆਉਂਦੇ ਹਾਂ, ਕੱਲ੍ਹ ਵੀ ਪਰਸੋਂ ਵੀ ਚੱਲੀ ਸੀ ਗੱਲ ਵੀ ਕਰ ਕੀ ਰਹੇ ਨੇ, ਮਤਲਬ ਬਾਰਡਰਾਂ ਦੇ ਉੱਤੇ ਜਿਹੜੇ ਆ, ਕੀ ਅਗਲਾ ਪਲੈਨ ਕੀ ਆ, ਕਿਸੇ ਨੂੰ ਕੋਈ ਪਤਾ ਨਹੀਂ। ਪਰ ਮੈਨੂੰ ਕੱਲ੍ਹ ਰਾਤੀ ਬੜੀ ਹੈਰਾਨੀ ਹੋਈ ਕਿ ਗਾਜ਼ੀਪੁਰ ਮੋਰਚਾ ਤਾਂ ਚੱਕ ਦਿੱਤਾ ਟਕੈਤ ਸਾਹਿਬ ਨੇ, ਉਹ ਤਾਂ ਖਤਮ ਹੈ।
ਮੈਨੂੰ ਅੱਜ ਤੋਂ 3 ਮਹੀਨੇ ਪਹਿਲਾਂ ਦਿੱਲੀ ਦੇ ਵਿੱਚ ਇੱਕ ਬੰਦਾ ਜਿਹੜਾ ਸਰਕਾਰ ਦਾ ਵੀ ਬੰਦਾ ਸੀ, ਸਰਕਾਰ ਨਾਲ ਵੀ ਗੱਲ ਕਰ ਰਿਹਾ ਸੀ ਤੇ ਕਿਸਾਨ ਜਥੇਬੰਦੀਆਂ ਦੇ ਵੀ ਸੰਪਰਕ ਸੀ, ਮੈਨੂੰ ਪਤਾ ਨੀ ਉਹਦੀ ਗੱਲ ਕਿੰਨੀ ਸੱਚੀ ਕਿੰਨੀ ਝੂਠੀ, ਤੇ ਮੈਨੂੰ ਉਹਨਾਂ ਨੇ ਪੁੱਛਿਆ ਕਿ ਤੁਸੀਂ ਗਾਜ਼ੀਪੁਰ ਬਾਰਡਰ ਜਾ ਕੇ ਆਏ ਹੋ, ਮੈਂ ਕਿਹਾ ਹਾਂਜੀ ਮੈਂ ਜਾ ਕੇ ਆਇਆ। ਕਿੰਨਾ ਕੁ ਰਸ਼ ਆ, ਮੈਂ ਕਿਹਾ ਜੀ ਰਸ਼ ਘੱਟ ਆ, ਅੱਗੇ ਨਾਲੋਂ ਘੱਟ ਆ। ਲੰਗਰ ਕਿੰਨੇ ਗਏ, ਮੈਂ ਕਿਹਾ ਜੀ ਲੰਗਰ ਵੀ ਘੱਟ ਹੋਏ ਨੇ। ਇੱਕ ਮੋਹਾਲੀ ਤੋਂ ਕੁਛ ਬੰਦੇ ਨੇ, ਉਹ ਬਾਬਾ ਜੀ ਹੰਸਾਲੀ ਸਾਹਿਬ ਵਾਲਿਆਂ ਦੇ ਕਾਫੀ ਪੈਰੋਕਾਰ ਨੇ, ਉਹਨਾਂ ਨੇ ਆਪਣੇ ਪੱਧਰ ਤੇ ਉੱਥੇ ਲੰਗਰ ਲਾਇਆ ਸੀ ਤੇ ਉਹ ਵੀ ਉੱਥੋਂ ਆ ਗਏ ਵਾਪਸ, ਉਹਨਾਂ ਨੇ ਕਿਉਂਕਿ ਨੌਕਰੀ ਪੇਸ਼ਾ ਵਾਲੇ ਬੰਦੇ ਸੀ। ਤਾਂ ਮੈਨੂੰ ਉਹ ਬੰਦਾ ਗੱਲ ਦੱਸ ਰਿਹਾ, ਕਹਿੰਦੇ ਜੀ ਗੱਲ ਜਿਹੜੀ ਹੈਗੀ ਆ 100 ਕਰੋੜ ਦੇ ਨੇੜ ਤੇੜ ਚੱਲੀ ਸੀ, ਪਰ ਹੁਣ ਕੁਛ ਮਤਲਬ 10 ਕਰੋੜ ਤੋਂ ਘੱਟ ਦੀ ਗੱਲ ਜਿਹੜੀ ਰਹਿ ਗਈ ਆ। ਉਹ ਕਹਿਣ ਦਾ ਭਾਵ ਉਹਨਾਂ ਦਾ ਸਾਫ਼ ਤੌਰ ਤੇ ਸੀਗਾ ਕਿ ਅਸੀਂ ਪਹਿਲਾਂ ਜਿਹੜਾ ਰੇਟ ਸੀਗਾ ਉਹ 100 ਕਰੋੜ ਦੇ ਲਾਗੇ ਤਾਗੇ ਸੀ, ਤੇ ਹੁਣ ਜਿਹੜਾ ਹੈਗਾ ਉਹ 8-9-5 ਕਰੋੜ-6 ਕਰੋੜ ਉਹਨੇ ਅਮਾਊਂਟ ਮੈਨੂੰ ਦੱਸੀ। ਤੇ ਮੈਨੂੰ ਬੜੀ ਹੈਰਾਨੀ ਹੋਈ, ਮੈਂ ਉਹਦੀ ਗੱਲ ਸੁਣ ਲਈ, ਮੈਂ ਕਿਹਾ ਜੀ ਹੋ ਸਕਦਾ ਤੁਹਾਡਾ ਸੋਰਸ ਜ਼ਿਆਦਾ ਹੋਵੇ, ਮੇਰਾ ਸੋਰਸ ਘੱਟ ਹੋਵੇ, ਪਰ ਉਸ ਗੱਲ ਦਾ ਜਿਹੜਾ ਉਹਦੀ ਗੱਲ ਦੀ ਭਾਫ਼ ਹੈ ਜਿਹੜੀ ਉਹ ਹੁਣ ਨਿਕਲਦੀ ਲੱਗਦੀ ਹੈ, ਉਹ ਕਿਹਨੂੰ ਦਿੱਤਾ, ਕਿਉਂ ਦਿੱਤਾ, ਕਿੱਥੇ ਦਿੱਤਾ, ਕਿਹਦੀ ਜੇਬ 'ਚ ਗਿਆ, ਉਹ ਹੁਣ ਇਹਨਾਂ ਗੱਲਾਂ ਤੋਂ ਲੱਗਦਾ, ਲੱਛਣਾਂ ਤੋਂ ਇਹਨਾਂ ਨੂੰ ਲੱਗਦਾ ਵੀ ਜਦੋਂ ਹੁਣ ਪਿੱਛੇ ਕੀ ਹੋਇਆ ਵੀ ਸੁਪਰੀਮ ਕੋਰਟ ਦੀ ਸਖ਼ਤੀ ਵੀ ਹੋਈ ਤਾਂ ਹੁਣ ਗਾਜ਼ੀਪੁਰ ਦੇ ਵਿੱਚੋਂ ਜਿਹੜਾ ਸਰਵਿਸ ਲੈਣ ਉੱਪਰੋਂ ਜਿਹੜੇ ਤੰਬੂ ਪੱਟ ਲਏ ਗਏ, ਉਸ ਦਿਨ ਤੰਬੂ ਪੱਟਦੇ ਸੀ ਜਦੋਂ ਰਾਕੇਸ਼ ਟਕੈਤ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਵੀ ਕਿਆ ਕਰ ਰਹੇ ਹੋ, ਉਹ ਕਹਿੰਦੇ ਜੀ ਤੰਬੂ ਪੱਟ ਰਹੇ ਹੈ, ਕਹਿੰਦੇ ਕਿਆ ਕਰੋਗੇ ਤੰਬੂ, ਕਹਿੰਦੇ ਜੀ ਅਸੀਂ ਦਿੱਲੀ ਜਾਵਾਂਗੇ, ਤੇ ਉਹ ਦਿੱਲੀ ਜਾਣ ਦਾ ਮਤਲਬ ਬਾਅਦ ਚ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਪੱਟ ਰਹੇ ਹਾਂ, ਦੂਜੇ ਪਾਸੇ ਸਰਕਾਰ ਨੇ ਪੁਲਿਸ ਨੇ ਜਿਹੜੇ ਤੰਬੂ ਲਾਏ ਆ ਤੇ ਅਸੀਂ ਉਹ ਖੋਲਣੇ ਪੈਣਗੇ, ਹਾਲਾਂਕਿ ਦਿੱਲੀ ਪੁਲਿਸ ਨੇ ਹਾਲੇ ਰੋਕਾਂ ਨੀ ਹਟਾਈਆਂ। ਨੋਇਡਾ ਤੋਂ ਦਿੱਲੀ ਜਾਣ ਵਾਲੀਆਂ ਜਿਹੜੀਆਂ ਹੈਗੀਆਂ ਰੋਡਸ ਹੈਗੀਆਂ ਉਹਦੇ ਤੋਂ ਸੰਯੁਕਤ ਕਿਸਾਨ ਮੋਰਚੇ ਨੇ ਗਾਜ਼ੀਪੁਰ ਵਾਲੇ ਪਾਸਿਓਂ ਆਪਣੇ ਜਿਹੜੇ ਤੰਬੂ ਹੈ ਬੈਰੀਕੇਡ ਹੈ ਉਹ ਪੱਟ ਲਏ ਨੇ। ਹੁਣ ਅਗਲੀ ਕਾਰਵਾਈ ਕੀ ਹੋਏਗੀ, ਇਹ ਇਹਦੇ 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 ਤੇ ਸੰਕੇਤ ਇਹ ਮਿਲਦਾ ਕਿ ਕਿਤੇ ਨਾ ਕਿਤੇ ਜੋਗਿੰਦਰ ਯਾਦਵ ਨੂੰ ਹੁਣ ਇਹਨਾਂ ਨੇ ਸਸਪੈਂਡ ਕੀਤਾ, ਉਹਦਾ ਵੀ ਰੌਲਾ ਪਿਆ, ਬਾਅਦ ਚੋਂ ਪੈਸਿਆਂ ਦਾ ਰੌਲਾ ਵੀ ਪਿਆ। ਹਾਲੇ ਜੋਗਿੰਦਰ ਯਾਦਵ ਨੇ ਕੋਈ ਬਿਆਨ ਨਹੀਂ ਦਿੱਤਾ, ਲੇਕਿਨ ਹੁਣ ਇੱਕ ਮਹੀਨੇ ਤੋਂ ਉਹਨੂੰ ਸਸਪੈਂਡ ਕਰ ਦਿੱਤਾ ਗਿਆ। ਇਹਦਾ ਮਤਲਬ ਹੈ ਕਿਤੇ ਨਾ ਕਿਤੇ ਕੁੱਝ ਨਾ ਕੁੱਝ ਕੋਈ ਗੱਲ ਜਿਹੜੀ ਅੰਦਰ ਹੈ ਉਹ ਮਗ ਰਹੀ ਹੈ।
ਦੇਖੋ ਬਿੱਟਾ ਸਾਹਿਬ, ਟਕੈਤ ਸਾਹਿਬ ਨੂੰ ਪੁੱਛਿਆ ਤੁਸੀਂ ਕਿੱਥੇ ਜਾਣਾ, ਕਹਿੰਦਾ ਮੈਂ ਦਿੱਲੀ ਜਾਣਾ, ਦਿੱਲੀ ਜਾਵਾਂਗੇ, ਦਿੱਲੀ ਦਿੱਲੀ ਕਿੱਥੇ ਜਾਣਾ ਕਹਿੰਦੇ ਜੀ, ਕਹਿੰਦੇ ਪਾਰਲੀਮੈਂਟ। ਦਿੱਲੀ ਤਾਂ ਦੇਖੋ, ਦਿੱਲੀ ਤਾਂ ਹੁਣ ਵੀ ਜਾ ਸਕਦੇ ਆ, ਦਿੱਲੀ ਤਾਂ ਉਦੋਂ ਵੀ ਗਏ ਸੀ ਜਦੋਂ ਲਾਲ ਕਿਲੇ ਵੱਲੋਂ ਹੋ ਲਏ ਸੀਗੇ, ਜਾਂ ਲਾਲ ਕਿਲੇ ਦੇ ਵਿੱਚ ਉਦੋਂ ਵੀ ਦਿੱਲੀ ਸੀਗੇ। ਦਿੱਲੀ ਤਾਂ ਕਿਤੇ ਕਿਸੇ ਟਾਈਮ ਵੀ ਜਾਇਆ ਜਾ ਸਕਦਾ, ਕੋਈ ਪ੍ਰੋਬਲਮ ਨਹੀਂ। ਦੋ ਤਿੰਨ ਵਾਰੀ ਮੁੱਕਰੇ ਨੇ ਵੀ ਅਸੀਂ ਪਾਰਲੀਮੈਂਟ ਘੇਰਨਾ ਆ, ਉਹ ਤਾਂ ਕਹਿੰਦੇ ਆ ਜਾਓ, ਕੋਈ ਚੱਕਰ ਹੀ ਨਹੀਂ। ਦੂਜੇ ਜਿੱਥੇ ਪ੍ਰਗਤੀ ਮੈਦਾਨ ਹੈ, ਉੱਥੇ ਤੁਸੀਂ ਕਿਹੜਾ ਮੈਦਾਨ ਹੈ ਜੀ, ਉਹ ਜਿੱਥੇ
ਬੁਰਾੜੀ,
ਹਾਂ ਉੱਥੇ ਤੁਸੀਂ ਕਿਤੇ ਵੀ ਕਰ ਸਕਦੇ ਹੋ। ਸੋ ਬਿੱਟਾ ਸਾਹਿਬ, ਜਿਹੜੀ ਆਪਾਂ ਕੱਲ੍ਹ ਇਹ ਗੱਲ ਕਰ ਰਹੇ ਸੀ ਵੀ ਇਹ ਨੈਰੇਟਿਵ ਨੂੰ ਲੈ ਕੇ ਕਿੱਧਰ ਨੂੰ ਜਾ ਰਹੇ ਹੈ, ਤਿੰਨ ਕਾਨੂੰਨਾਂ ਦੀ ਕੋਈ ਗੱਲ ਹੀ ਨਹੀਂ ਹੋ ਰਹੀ, ਮੀਟਿੰਗ ਦੀ ਕੋਈ ਗੱਲ ਹੀ ਨਹੀਂ ਹੋ ਰਹੀ, ਅਤੇ ਜਿਸ ਹਿਸਾਬ ਨਾਲ ਇਹ ਨਿਹੰਗਾਂ ਵਾਲਾ ਐਪੀਸੋਡ ਚਲਵਾਇਆ ਆ ਜਾਂ ਚੱਲਿਆ ਆ ਜਾਂ ਉਹਨੇ ਨੈਰੇਟਿਵ ਬਿਲਡ ਕੀਤਾ ਜਾ ਰਿਹਾ, ਮੈਨੂੰ ਤਾਂ ਲੱਗਦਾ ਇਹ ਨਿਹੰਗ ਜਿਹੜੇ ਨੇ ਇਹ ਰੋੜਾ ਬਣੇ ਹੋਏ ਨੇ ਇਹਨਾਂ ਦੇ ਟੈਂਟ ਚੱਕਣ ਦੇ ਵਿੱਚ। ਮੈਨੂੰ ਤਾਂ ਇਹ ਲੱਗ ਰਿਹਾ ਵੀ ਉਹ ਇਹ ਨਿਹੰਗਾਂ ਨੂੰ ਤੋਰਨਾ ਚਾਹੁੰਦੇ ਨੇ, ਉਦੋਂ ਬਾਅਦ ਫਿਰ ਅਸੀਂ ਵੀ ਹੌਲੀ ਹੌਲੀ ਆ ਜਾਵਾਂਗੇ, ਕਿਉਂਕਿ ਜਿੰਨੀ ਦੇਰ ਉੱਥੇ ਮੈਨੂੰ ਲੱਗਦਾ ਨਿਹੰਗ ਬੈਠੇ ਆ ਉਨੀ ਦੇਰ ਇਹ ਵੀ ਨਹੀਂ ਆ ਸਕਦੇ। ਫਿਰ ਇਹਨਾਂ ਦੀ ਇਹ ਬੇਇੱਜ਼ਤੀ ਦਾ ਕਾਰਨ ਵੀ ਹੋਊਗਾ ਨਾ, ਵੀ ਇਹ ਆ ਗਏ ਅਤੇ ਉਹ ਮੋਰਚਾ ਤਾਂ ਉੱਥੇ ਹੈਗਾ ਹੀ ਹੈਗਾ, ਇਹ ਗੱਲ ਫਿੱਟ ਬਹਿੰਦੀ ਹੈ ਸਾਰੇ ਨੈਰੇਟਿਵ ਦੇ ਵਿੱਚ। ਕੁਦਰ ਕਿਉਂਕਿ ਸਾਈਮਲਟੇਨੀਅਸਲੀ ਗਾਜ਼ੀਪੁਰ ਵੀ ਚੱਕ ਹੋ ਗਿਆ, ਇਹ ਸਿੰਘੂ ਬਾਰਡਰ ਤੋਂ ਵੀ ਚੁਕਾਉਣਾ ਚਾਹੁੰਦੇ ਆ, ਪਰ ਇਹ ਸਿੰਘ ਨਹੀਂ ਸਿੰਘ ਜਿਹੜੇ ਨਿਹੰਗ ਹੈ ਉਹਨਾਂ ਕਰਕੇ ਇਹਨਾਂ ਨੂੰ ਇਹ ਚੱਕ ਨਹੀਂ ਸਕਦੇ।
ਪਰਸੋਂ ਅਸੀਂ ਅੰਮ੍ਰਿਤਸਰ ਕੁਛ ਪੰਥਕ ਆਗੂਆਂ ਦੇ ਕੋਲ ਬੈਠੇ ਸੀ ਤੇ ਉੱਥੇ ਉਹ ਗੱਲ ਚੱਲ ਰਹੀ ਸੀ ਤੇ ਉਹ ਕਹਿੰਦੇ ਕਿ ਗੱਲ ਕਿਸੇ ਨੇ ਕੀਤੀ, ਬਾਬਾ ਮਾਨ ਸਿੰਘ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਨੂੰ ਫੋਨ ਕੀਤਾ ਕਿਸੇ ਬੰਦੇ ਨੇ, ਕਿਸੇ ਪੱਤਰਕਾਰ ਨੇ, ਵੀ ਆ ਬਾਬਾ ਅਮਨ ਸਿੰਘ ਜਿਹੜਾ ਨਵਾਂ ਬਣਿਆ ਆਪਣਾ, ਜਿਹਦੇ ਮਾਂ ਪਿਓ ਨੇ ਕਿਹਾ ਵੀ ਸਾਡਾ ਤਾਂ ਅਸੀਂ ਤਾਂ ਬੇਦਖਲ ਕੀਤਾ ਹੋਇਆ, ਤਾਂ ਇਹ ਤੁਹਾਡੇ ਬਾਰੇ ਕਹਿ ਰਹੇ ਵੀ ਤੁਹਾਡੇ ਦਲ ਦਾ ਇਹ ਬਾਬਾ ਬੁੱਢਾ ਦਲ ਦਾ ਹੈਗਾ। ਬਾਬਾ ਬੁੱਢਾ ਦਲ ਤਾਂ ਹਾਲਾਂਕਿ ਬਾਬਾ ਬਲਵੀਰ ਸਿੰਘ ਦਾ ਦਲ ਨੂੰ ਕਿਹਾ ਜਾਂਦਾ। ਉਹਨੇ ਆਖਿਆ ਕਿ ਬਾਬਾ ਮਾਨ ਸਿੰਘ ਨੂੰ ਕਿਸੇ ਨੇ ਪੁੱਛਿਆ ਕਿਸੇ ਪੱਤਰਕਾਰ ਨੇ, ਬਾਬਾ ਅਮਨ ਸਿੰਘ ਕਹਿ ਰਿਹਾ ਜੀ ਇੱਦਾਂ ਕਰਕੇ ਤੁਸੀਂ ਉਹਨਾਂ ਚੋਂ, ਤੇ ਇਸੇ ਸੰਦਰਭ ਦੇ ਵਿੱਚ ਤੁਸੀਂ ਦੱਸੋ। ਤਾਂ ਕਹਿੰਦੇ ਜੀ ਇਹ ਗੱਲ ਛੱਡੋ, ਤੁਸੀਂ ਤੁਹਾਨੂੰ ਮੈਂ ਦੱਸਣ ਆਉਣਾ। ਉਹ ਕਹਿੰਦਾ ਜੀ ਮੈਂ ਬਾਬਾ ਬਲਵੀਰ ਸਿੰਘ ਨੂੰ ਫੋਨ ਕੀਤਾ, ਬੁੱਢਾ ਦਲ ਵਾਲੇ ਨੂੰ, ਉਹਨਾਂ ਨੂੰ ਪੁੱਛਿਆ। ਉਹ ਕਹਿੰਦੇ ਜੀ ਖੜ ਜਾਓ, ਹਜੇ ਅਸੀਂ ਥੋੜਾ ਜਿਹਾ ਸੋਚ ਕੇ ਬਿਆਨ ਦੇਵਾਂਗੇ, ਪਹਿਲਾਂ ਇਹਨਾਂ ਨੂੰ ਆਪਸ ਚ ਫੈਸਲਾ ਕਰ ਲੈਣ ਦੋ, ਇੱਕ ਦੂਜੇ ਦੀਆਂ ਪੋਲ ਖੋਲ ਲੈਣ ਦੋ, ਉਸ ਤੋਂ ਬਾਅਦ ਅਸੀਂ ਦੇਖਾਂਗੇ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ। ਇਹ ਸਾਡੇ ਦਲ ਦੇ ਨਹੀਂ, ਬਾਬਾ ਬੁੱਢਾ ਦਲ ਦੇ ਜਿਹੜੇ ਬੜੇ ਤੋਂ। ਹੁਣ ਤਾਂ ਆਪਸ ਦੇ ਵਿੱਚ ਇਹਨਾਂ ਦਾ ਜਦੋਂ ਕਲੇਸ਼ ਪਊਗਾ, ਆਪਸ ਦੇ ਵਿੱਚ ਜਦੋਂ ਵਖਰੇਵੇਂ ਹੋਣਗੇ, ਆਪਸ ਦੇ ਵਿੱਚ ਜਦੋਂ ਇੱਕ ਵਿਵਾਦਤ ਗੱਲਾਂ ਹੋਣਗੀਆਂ, ਉਸ ਤੋਂ ਬਾਅਦ ਇਹ ਜਿਹੜੀਆਂ ਵੱਡੀਆਂ ਜਥੇਬੰਦੀਆਂ ਨੇ, ਜਿਹੜੀਆਂ ਪੰਥ ਪ੍ਰਵਾਨਿਤ ਜਥੇਬੰਦੀਆਂ, ਉਹਨਾਂ ਨੇ ਸੋਚਣਾ ਵੀ ਕੀ ਕਰਨਾ। ਹੁਣ ਤੁਸੀਂ ਇੱਕ ਰਾਜਾ ਰਾਮ ਸਿੰਘ ਜਿਹੜੇ ਬਾਬਾ ਨੇ, ਰਾਜਾ ਰਾਜ ਸਿੰਘ, ਉਹਨਾਂ ਨੇ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਦੇ ਨਾਲ, ਬਾਬਾ ਅਮਨ ਸਿੰਘ ਦੇ ਨਾਲ, ਜਿਹੜਾ ਆਪਣੇ ਆਪ ਨੂੰ ਜਿਹਨਾਂ ਨੇ ਇੱਕ ਬਹੁਤ ਦਰਿੰਦਗੀ ਨਾਲ ਉਸ ਬੰਦੇ ਦਾ ਕਤਲ ਕੀਤਾ। ਪਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਗੱਲ ਪਤਾ ਲੱਗੀ, ਉਹ ਕਹਿੰਦੇ ਜੀ ਇਹ ਉਵੇਂ ਅਸੀਂ ਟੰਗਾਂਗੇ ਇਹਨਾਂ ਨੂੰ, ਜੇ ਇਹਦੇ ਚ ਕੋਈ ਕਸੂਰ ਨਿਕਲਿਆ ਤਾਂ। ਹੁਣ ਉਹ ਜਿਹੜਾ ਜਿਹੜਾ ਬੰਦੇ ਦੀ ਬੰਦੇ ਨੂੰ ਮਾਰ ਦਿੱਤਾ ਗਿਆ, ਬੇਰਹਿਮੀ ਨਾਲ ਉਹਦਾ ਕਤਲ ਕਰ ਦਿੱਤਾ ਗਿਆ, ਹੁਣ ਉਹਦੇ ਤੇ ਵੀ ਸਵਾਲ ਉੱਠਦੇ ਨੇ ਕਿ ਉਹ ਦੱਸੋ ਜੀ ਬੇਅਦਬੀ ਕਿਹੜੀ ਹੋਈ, ਉਹਦੀ ਵੀਡੀਓ ਹੈ ਜਾਂ ਨਹੀਂ ਹੈ। ਉਹ ਢੱਡਰੀ ਵਾਲੇ ਨੇ ਵੀ ਉਹਦੇ ਕਾਫੀ ਕੁਸ਼ਚਨ ਕੀਤੇ ਨੇ। ਹੁਣ ਇਸ ਕਰਕੇ ਜਿਹੜੀਆਂ ਪੰਥ ਪ੍ਰਵਾਨਿਤ ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਗਈ, ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਾਵੇਂ ਕਮੇਟੀ, ਸ਼੍ਰੋਮਣੀ ਕਮੇਟੀ ਨੇ ਭਾਵੇਂ 3 ਮੈਂਬਰੀ ਕਮੇਟੀ ਬਣਾ ਦਿੱਤੀ ਹੈ, ਲੇਕਿਨ ਨਵਕਿਰਨ ਸਿੰਘ ਜਿਹੜੇ ਵਕੀਲ ਨੇ ਪੰਥਕ ਮਾਮਲਿਆਂ ਨੂੰ ਦੇਖਦੇ ਨੇ, ਉਹਨਾਂ ਨੇ ਵੀ ਕਿਹਾ ਕਿ ਇਹ ਤਾਂ ਜੀ ਬਿਲਕੁਲ ਗਲਤ ਗੱਲ ਹੈ, ਇਸ ਤਰ੍ਹਾਂ ਦੀ ਮੈਸੇਜ ਬਹੁਤ ਵੱਡਾ ਮੈਸੇਜ ਗਿਆ ਕਿ ਤੁਸੀਂ ਮਾਨਵਤਾ ਦੀ ਭਲਾਈ ਦੀ ਗੱਲ ਕਰਦੇ ਹੋ ਤੇ ਮਨੁੱਖਤਾ ਦਾ ਜਿਹੜਾ ਕਤਲ ਹੈ ਬੇਰਹਿਮੀ ਨਾਲ, ਅਜੇ ਪਰਮਾਤਮਾ ਦਾ ਸ਼ੁਕਰ ਹੈ ਕਿ ਜੇ ਉਹ ਕਿਸੇ ਹੋਰ ਕਮਿਊਨਿਟੀ ਦਾ ਵਿਅਕਤੀ ਹੁੰਦਾ ਤਾਂ ਫਿਰ ਤਾਂ ਬਹੁਤ ਦਿੱਲੀ ਦੇ ਵਿੱਚ ਦੁਬਾਰਾ ਦੰਗੇ ਹੋਣ ਦਾ ਖਦਸ਼ਾ ਪੈਦਾ ਹੋ ਜਾਵੇ।
ਬਿੱਟਾ ਸਾਹਿਬ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ, ਮਤਲਬ ਉਹ ਇਹ ਵੀ ਕੁਐਸਚਨ ਮਾਰਕ ਹੈ ਵੀ ਜਿਹੜੀਆਂ ਏਜੰਸੀਆਂ ਨੇ, ਪੁਲਿਸ ਨੇ, ਪ੍ਰਸ਼ਾਸਨ ਨੇ, CID, ਉਹਨਾਂ ਨੂੰ ਕੋਈ ਪਤਾ ਨਹੀਂ ਕਿ ਵਟਸ ਗੋਇੰਗ ਔਨ ਦੇਅਰ। ਸੁਣਨ ਦੇ ਵਿੱਚ ਆਇਆ ਕਿ 3-4 ਪੁਲਿਸ ਵਾਲੇ ਵੀ ਉੱਥੇ ਹੀ ਖੜੇ ਸੀ ਜਦੋਂ ਉਸਦੀ ਕੁੱਟਮਾਰ ਹੋ ਰਹੀ ਸੀਗੀ ਜਾਂ ਕਤਲ ਹੋਇਆ, ਦੇ ਡਿਡ ਨਥਿੰਗ। ਦੂਜੀ ਗੱਲ ਇਹ ਆ ਵੀ ਉਹ ਜਿਹੜੀ ਬੇਅਦਬੀਆਂ ਕਰ ਰਹੇ, ਉਹਨਾਂ ਨੂੰ ਪਤਾ ਵੀ ਇੱਥੇ ਹੋ ਰਿਹਾ ਆ, ਇਹ ਬੰਦਾ ਆਇਆ ਕਿੱਦਾਂ ਇੱਥੇ, ਕਰ ਕੀ ਰਿਹਾ ਆ, ਇਹ ਨਕਲੀ ਕੱਪੜੇ ਪਾ ਕੇ ਘੁੰਮ ਰਿਹਾ ਇੱਥੇ, ਉਹਨਾਂ ਨੇ ਕੁਛ ਵੀ ਨਹੀਂ ਕੀਤਾ। ਉਹਨਾਂ ਦਾ ਜਿਹੜਾ ਆ CID ਤੰਤਰ ਕਿੱਥੇ ਆ?
ਦੇਖੋ ਇਹੀ ਤਾਂ ਤਰਾਸਦੀ ਹੈ ਸਾਡੀ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਏਜੰਸੀਆਂ ਨੇ ਜਾਂ ਜਿਹੜੀ ਪੁਲਿਸ ਪ੍ਰਸ਼ਾਸਨ ਹੈ, ਉਹ ਇਸ ਗੱਲ ਨੂੰ ਦੇਖ ਰਹੀਆਂ ਕਿ ਇਹ ਤਾਂ ਮਸਲਾ ਜਿਹੜਾ ਇੱਕ ਧਰਮ ਦਾ ਮਸਲਾ ਹੈ ਜਾਂ ਇੱਕ ਸਿਰਫ ਇੱਕ ਸੂਬੇ ਦਾ ਮਸਲਾ ਹੈ, ਇਸ ਕਰਕੇ ਉਹ ਦਖਲ ਅੰਦਾਜ਼ੀ ਨਹੀਂ ਕਰ ਰਹੀਆਂ। ਦੂਜੀ ਗੱਲ ਇਹ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਬਾਰੇ ਉਹਨਾਂ ਦੇ ਮਨਾਂ ਦੇ ਵਿੱਚ ਜਿਹੜੇ ਖਿਆਲ ਨੇ ਉਹਨਾਂ ਨੂੰ ਇਹ ਹੈ ਕਿ ਅਸੀਂ ਲੜਾਈ ਕਿਉਂ ਵਿੱਚ ਆਪਦਾ ਜਾਨ ਕਿਉਂ ਗਵਾਈਏ ਜਾਂ ਅਸੀਂ ਵਿੱਚ ਇੰਟਰਫੇਰੈਂਸ ਕਿਉਂ ਕਰੀਏ। ਉਹਨਾਂ ਨੂੰ ਆਪਣੀ ਜਾਨ ਦੀ ਵੀ ਪਰਵਾਹ ਹੈਗੀ ਹੈ ਵੀ ਅਸੀਂ ਇਹਨਾਂ ਨੂੰ ਰੋਕਾਂਗੇ ਕਿਵੇਂ। ਦੂਜਾ ਕਿਸਾਨ ਜਥੇਬੰਦੀਆਂ ਨੂੰ ਵੀ ਚਾਹੀਦਾ ਕਿ ਜੇ ਤੁਸੀਂ ਇਹਨਾਂ ਨੂੰ ਲੈ ਕੇ ਆਏ ਹੋ ਤਾਂ ਹੁਣ ਤੁਸੀਂ ਵਿਦਾ ਕਰਨ ਦੀ ਵੀ ਤਿਆਰੀ ਕਰੀ ਜਾਂਦੇ ਹੋ ਵੀ ਇਹਨਾਂ ਨੂੰ ਤੋਰੋ ਤੋਰੋ ਤੋਰੋ। ਹੁਣ ਜਿੱਥੇ ਸਿੰਘੂ ਬਾਰਡਰ ਹੈ, ਜਿੱਥੇ ਕਿਸਾਨੀ ਅੰਦੋਲਨ ਦਾ ਮੇਨ ਟੈਂਟ ਲੱਗਿਆ, ਉਦੋਂ ਅੱਗੇ ਸਭ ਤੋਂ ਪਹਿਲਾਂ ਜਿਹੜੇ ਨੇ ਉਹ ਨਿਹੰਗ ਸਿੰਘ ਜਥੇਬੰਦੀਆਂ ਦੇ ਬੰਦੇ ਪਹੁੰਚੇ ਨੇ, ਫਿਰ ਤੁਸੀਂ ਉਦੋਂ ਹੀ ਕਹੋ। ਫਿਰ ਤੁਸੀਂ ਕਿਸਾਨ ਜਥੇਬੰਦੀਆਂ ਜਿਹੜੀਆਂ ਉਹਨਾਂ ਦੀ ਆਪਸ ਚ ਰਾਏ ਵੀ ਹੋਵੇ, ਜੇ ਤੁਸੀਂ ਅਗਰਾਹਾਂ ਸਾਹਿਬ ਦਾ ਬਿਆਨ ਸੁਣੋ ਉਹ ਕੁਛ ਹੋਰ ਕਹਿੰਦਾ, ਰਾਜੇਵਾਲ ਸਾਹਿਬ ਕੁਛ ਹੋਰ ਕਹਿੰਦੇ ਨੇ, ਲੱਖੋਵਾਲ ਸਾਹਿਬ ਕੁਛ ਹੋਰ ਕਹਿੰਦੇ ਨੇ, ਮਨਜੀਤ ਸਿੰਘ ਰਾਏ ਕੁਛ ਹੋਰ ਕਹਿੰਦਾ, ਤੁਸੀਂ ਆਪਸ ਚ ਏਕਾ ਤਾਂ ਤੁਹਾਡਾ ਹੋਵੇ ਨਾ। ਹੁਣ ਇਹ ਸਭ ਦੇ ਬਾਵਜੂਦ ਵੀ ਕਿਸਾਨ ਜਥੇਬੰਦੀਆਂ ਦੀ ਜਿਹੜੀ ਹਮਦਰਦੀ ਸੀ ਲੋਕਾਂ ਨਾਲ ਉਹ ਹੌਲੀ ਹੌਲੀ ਘੱਟ ਰਹੀ ਹੈ। ਹੁਣ ਜਿਵੇਂ ਤੁਸੀਂ ਗੱਲ ਕਿਹਾ ਵੀ ਕਿਸਾਨੀ ਅੰਦੋਲਨ ਦੀ ਤਾਂ ਗੱਲ ਹੀ ਨਹੀਂ ਹੋ ਰਹੀ, ਤਿੰਨ ਬਿੱਲਾਂ ਦੀ ਤਾਂ ਗੱਲ ਹੀ ਨਹੀਂ ਹੋ ਰਹੀ, ਸਰਕਾਰ ਨੇ ਕਿੰਨੇ ਵਾਰੀ ਕਹਿ ਦਿੱਤਾ। ਹੁਣ ਤੁਸੀਂ ਦੇਖੋ ਸਰਕਾਰ ਨੇ 2 ਸਾਲ ਤਾਂ ਪਹਿਲਾਂ ਕਹਿ ਦਿੱਤੇ ਸੀ ਵੀ ਅਸੀਂ ਹੋਲਡ ਕਰ ਲਏ ਜੀ, ਹੁਣ 2 ਸਾਲ ਇਹਨਾਂ ਨੇ ਹੋਲਡ ਕਰ ਲਏ। ਹੁਣ ਤੀਜੀ ਗੱਲ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ, ਜਦਕਿ ਸਾਫ਼ ਤੌਰ ਤੇ ਕੇਂਦਰ ਸਰਕਾਰ ਨੇ ਇੱਕ ਸੁਨੇਹਾ ਦਿੱਤਾ ਸੀਗਾ ਵੀ ਤੁਸੀਂ ਪੰਜਾਬ ਦਾ ਜੋ ਸਾਡੇ ਤੋਂ ਕਰਾਉਣਾ ਕਰਾ ਲਓ, ਅਸੀਂ ਤੁਹਾਡੇ ਨਾਲ ਬਿਲਕੁਲ ਪੰਗਾ ਲੈ ਕੇ ਰਾਜੀ ਨੇ। ਸਾਰੀਆਂ ਜਿਹੜੀਆਂ ਮੰਤਰੀ ਮੰਡਲ ਵਾਲੇ ਜਿਹੜੀਆਂ ਜਿੱਦਾਂ ਪਿਊਸ਼ ਗੋਇਲ ਨੇ, ਸੋਮ ਪ੍ਰਕਾਸ਼ ਨੇ, ਨਰਿੰਦਰ ਸਿੰਘ ਤੋਮਰ ਨੇ, ਜਾਂ ਜਿਹੜੇ ਵਿੱਚ ਇੰਟਰਨਲ ਬੰਦੇ ਸਨ ਜਿੱਦਾਂ ਆਪਣਾ ਸੁਰਜੀਤ ਕੁਮਾਰ ਜੈਨੀ ਨੇ, ਜਾਂ ਹੋਰ ਜਿਹੜੀਆਂ 4 ਮੈਂਬਰੀ ਕਮੇਟੀ ਬਣਾਈ, ਉਹਨਾਂ ਨੇ ਵੀ ਆਖਿਆ ਵੀ ਤੂੰ ਪੰਜਾਬ ਦਾ ਜੋ ਮਰਜ਼ੀ ਲੈ ਲਓ, ਅਸੀਂ ਪੰਜਾਬ ਨੂੰ MSP ਖੁੱਲ੍ਹ ਦੇਣ ਨੂੰ ਤਿਆਰ ਹਾਂ, ਪੰਜਾਬ ਦੇ ਵਿੱਚ ਹਰ ਚੀਜ਼ ਅਸੀਂ ਅਵੇਲੇਬਲ ਕਰਾਉਣ ਨੂੰ ਤਿਆਰ ਹਾਂ, ਕਿ ਕਿਉਂਕਿ ਪੰਜਾਬ ਸਾਡੇ ਨਾਲ ਸੂਬਾ, ਅਸੀਂ ਪੰਜਾਬ ਤੋਂ ਬਿਨਾਂ ਨਹੀਂ ਰਹਿ ਸਕਦੇ। ਪਰ ਅਸੀਂ ਆਪਣੀ ਜਿੱਦ ਲਈ ਵੀ ਨਹੀਂ, ਅਸੀਂ ਤਾਂ ਸਾਰੇ ਇੰਡੀਆ ਦੀ ਗੱਲ ਕਰਨੀ ਹੈ ਜੀ। ਜਦੋਂ ਤੁਸੀਂ ਦੇਖੋ ਵੀ ਤੁਸੀਂ ਸਾਰੇ ਇੰਡੀਆ ਨੂੰ MSP ਨਹੀਂ ਗੌਰਮੈਂਟ ਦੇ ਸਕਦੀ, ਉਹਨੂੰ ਪਤਾ ਹੈ। ਹੁਣ FCI ਕੀ ਹੈ? FCI ਫੁੱਲ ਕਰਪਸ਼ਨ ਆਫ ਇੰਡੀਆ ਹੈ, ਚਾਹੇ ਉਹ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ ਕਿਹਾ ਜਾਂਦਾ। ਇੱਕ ਇੱਕ ਸ਼ੈਲਰ ਵਾਲਾ ਬੰਦਾ ਅੱਜ ਰੋਂਦਾ ਹੈ, ਉਹ ਕਹਿੰਦਾ ਜੀ ਸਾਡੇ ਬਿਲਕੁਲ ਪੱਠਾ ਬਹਿ ਗਿਆ ਕਿਸਾਨੀ ਅੰਦੋਲਨ ਕਰਕੇ, ਸਾਡੇ ਹੀ 5 ਲੱਖ ਰੁਪਇਆ ਅਸੀਂ ਸਾਲ ਦੀ ਰਿਸ਼ਵਤ ਦਿੰਦੇ ਸੀ ਤੇ ਅਸੀਂ 1 ਕਰੋੜ ਰੁਪਇਆ ਕਮਾਉਂਦੇ ਵੀ ਸੀ, ਅੱਜ ਅਸੀਂ 5 ਲੱਖ ਰੁਪਇਆ FCI ਨੂੰ ਰਿਸ਼ਵਤ ਵੀ ਦੇ ਰਹੇ ਹਾਂ, ਤੇ ਸਾਡਾ ਜਿਹੜਾ ਸਿਸਟਮ ਹੈ ਬਿਲਕੁਲ ਕਲੈਪਸ ਹੋ ਗਿਆ। ਜੇ ਅਸੀਂ ਕਹੀਏ ਕਿ ਬਿਹਾਰ ਦਾ ਮੰਡੀਕਰਨ ਸਿਸਟਮ ਫੇਲ ਹੋ ਗਿਆ ਤੇ ਇਸ ਕਰਕੇ ਅਸੀਂ ਇਹ ਕਾਨੂੰਨ ਨਹੀਂ ਲਾਗੂ ਹੋਣ ਦੇਣਾ, ਬਿਹਾਰ ਦਾ ਸਿਸਟਮ, ਬਿਹਾਰ ਦੇ ਵਿੱਚ ਛੋਟੀ ਜਿਹੜੀ ਖੇਤੀ ਹੈਗੀ ਹੈ 1 ਕਿੱਲੇ ਦੀ, 1/2 ਕਿੱਲੇ ਦੀ, ਔਰ ਉਹ ਨਾਲ ਉਹਨਾਂ ਦਾ ਜਿਹੜਾ ਸਿੰਚਾਈ ਸਿਸਟਮ ਹੈ ਜਾਂ ਜਿਹੜਾ ਜ਼ਮੀਨ ਦੀ ਬਿਜਾਈ ਸਿਸਟਮ ਹੈ ਉਹ ਸਾਡੇ ਨਾਲੋਂ ਬਹੁਤ ਫਰਕ ਹੈ। ਸਾਡੇ 1 ਕਿੱਲੇ-1 ਕਿੱਲੇ ਵਾਲੇ ਵੀ ਬਹੁਤ ਤਰੀਕੇ ਨਾਲ, ਜੇ ਉਹ ਨਾਲ 5 ਕਿੱਲੇ ਠੇਕੇ ਤੇ ਲੈ ਲਏ, 10 ਕਿੱਲੇ ਠੇਕੇ ਤੇ ਲੈ ਲਏ, ਉਹ ਕਮਾਈ ਕਰਦੇ ਨੇ। ਜਿਹੜੇ ਛੋਟੇ ਕਿਸਾਨ, ਤੁਸੀਂ ਬਿੱਲ ਤਾਂ ਅੱਜ ਲਾਗੂ ਹੋਏ ਹੈ, ਅੱਜ ਤੋਂ ਪਹਿਲਾਂ ਤੁਸੀਂ ਰਿਕਾਰਡ ਕਢਾ ਕੇ ਦੇਖ ਲਓ ਵੀ ਕਿੰਨੇ ਬੰਦੇ ਜਿਹੜੇ ਹੈ ਲੈਂਡਲੈਸ ਹੋ ਗਏ
ਜੀ।
ਪੰਜਾਬ ਨੂੰ, ਪੰਜਾਬ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਸੀ ਕੇਂਦਰ ਸਰਕਾਰ ਨੇ ਕਿ ਪੰਜਾਬ ਨੂੰ ਅਸੀਂ ਬਾਂਹ ਫੜੀਏ, ਪਰ ਇੱਕ ਸਿਆਸੀ ਤੌਰ ਦੇ ਉੱਤੇ ਇੱਕ ਤਾਂ ਜਿਹੜੀ ਰੀਜਨਲ ਪਾਰਟੀ ਹੈ ਉਹ ਉਲਟ ਸਰਕਾਰ ਹੈ, ਦੂਜੀ ਗੱਲ ਇਹ ਹੈ ਕਿ ਸਿਆਸੀ ਤੌਰ ਦੇ ਉੱਤੇ ਜਿਹੜੇ ਬੰਦੇ ਸੂਝਵਾਨ ਨੇ ਉਹ ਅੱਜ ਵੀ ਉਹ ਸੋਚਦੇ ਨੇ ਕਿ ਜੇ ਅਸੀਂ ਕਣਕ ਝੋਨੇ ਦੇ ਮਗਰ ਲੱਗੇ ਰਹੇ ਸਾਡਾ ਗੁਜ਼ਾਰਾ 10 ਸਾਲ 5 ਸਾਲ ਨਹੀਂ ਹੋਣਾ। ਪਰ ਮੌਜੂਦਾ ਹਾਲਾਤ ਜਿਹੜੇ ਬਣ ਗਏ ਨੇ, ਹੁਣ ਮੈਨੂੰ ਲੱਗਦਾ ਕਿ ਇਹ ਕਿਸਾਨੀ ਲਈ ਕੋਈ ਬਾਹਲਾ ਚੰਗਾ ਕੰਮ ਨਹੀਂ ਹੋਇਆ। ਹੁਣ ਖੇਤੀ ਬਿੱਲਾਂ ਦੀ ਜਗ੍ਹਾ ਦੀ ਗੱਲ ਹੀ ਨਹੀਂ ਹੋ ਰਹੀ, ਹੁਣ ਤਾਂ ਹਰ ਜਗ੍ਹਾ, ਹੁਣ ਤੁਸੀਂ ਦੇਖੋ ਵੀ ਪਿੱਛੇ ਸਾਡੇ ਮਾਲਵੇ ਦੇ ਵਿੱਚ ਅਸੀਂ ਮੁਕਤਸਰ ਦੀ ਗੱਲ ਕਰ ਲਈਏ ਤਾਂ ਨਰਮਾ ਬਹੁਤ ਅੱਛਾ ਹੈਗਾ, ਜੇ ਅਸੀਂ ਗੱਲ ਕਰ ਲਈਏ ਬਠਿੰਡਾ ਬਰਨਾਲਾ ਦੀ, ਉੱਥੇ ਨਰਮਾ ਬਹੁਤ ਮਾੜਾ ਹੈਗਾ। ਉਹਦਾ ਕਾਰਨ ਕੀ ਸੀਗਾ ਕਿ ਗੁਜਰਾਤ ਜਿਹੜਾ PT ਲਿਆਂਦਾ ਉਹ ਗੁਜਰਾਤ ਵਾਲਾ ਜਿਹੜਾ PT ਸਾਨੂੰ ਸਹੀ ਨਹੀਂ ਮਿਲਿਆ, ਅਸੀਂ ਬਿਨਾਂ ਬਿੱਲ ਤੋਂ ਲਿਆਂਦਾ, ਸਸਤਾ ਲਿਆਂਦਾ, ਅਸੀਂ ਹਰ ਬੰਦਾ ਆਪਦਾ ਬਚਾ ਕਰਦਾ। ਲੇਕਿਨ ਅੱਜ ਸਰਕਾਰ 60,000 ਰੁਪਇਆ ਉਹਦਾ ਮੁਆਵਜ਼ਾ ਨਹੀਂ ਦੇ ਸਕਦੀ, 12,000 ਰੁਪਇਆ ਮੁਆਵਜ਼ਾ ਦੇ ਸਕਦੀ ਹੈ, 12,000 ਨਾਲ ਘਰ ਨਹੀਂ ਚੱਲਦਾ। ਪਰ ਗਲਤੀ ਕਿਤੇ ਨਾ ਕਿਤੇ ਕਿਸਾਨ ਦੀ ਵੀ ਹੈ, ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਖੇਤੀਬਾੜੀ ਯੂਨੀਵਰਸਿਟੀ ਦੀ ਵੀ ਹੈ, ਖੇਤੀਬਾੜੀ ਮਾਹਰਾਂ ਦੀ ਵੀ ਹੈ, ਖੇਤੀਬਾੜੀ ਮਹਿਕਮੇ ਦੀ ਵੀ ਹੈ, ਔਰ ਜਿਹੜੇ ਉਹ ਸਾਰੇ ਸਿਸਟਮ ਨੂੰ ਚਲਾਉਣ ਵਾਲੇ ਹੈ। ਜੇ ਸਹੀ ਤਰੀਕੇ ਨਾਲ ਉਸੀ ਉਹਦਾ ਬਿੱਲ ਸਹੀ ਹੁੰਦਾ ਜਾਂ ਉਹ ਰੇਟ ਘੱਟ ਤੇ ਇਹਨਾਂ ਨੂੰ ਕਿਸਾਨਾਂ ਨੂੰ ਛੋਟੇ ਕਿਸਾਨਾਂ ਨੂੰ ਕੋਈ ਸਬਸਿਡੀ ਰੇਟ ਤੇ ਨਰਮੇ ਦਾ ਬੀਜ ਦਿੱਤਾ ਹੁੰਦਾ ਤਾਂ ਅੱਜ ਸਾਨੂੰ ਇਹ ਹਾਲਾਤ ਨਾ ਸਾਹਮਣੇ ਕਰਨੇ ਪੈਂਦੇ। ਹੁਣ ਕੀ ਹੈ, ਜਿਹੜੇ ਬੰਦਾ ਮੈਂ ਜਾ ਕੇ ਆਇਆ ਪਿੱਛੇ ਚੱਠੇਵਾਲ ਪਿੰਡ ਹੈਗਾ ਤਲਵੰਡੀ ਸਾਬੋ ਕੋਲ, ਪ੍ਰਗਟ ਸਿੰਘ ਨਾਂ ਦਾ ਬੰਦਾ ਜਿਹੜਾ ਸੂਸਾਈਡ ਕਰ ਗਿਆ, ਉਹਨਾਂ ਨੇ ਆਖਿਆ ਕਿ 2 ਕਿੱਲੇ ਮੇਰੇ ਕੋਲ ਨਰਮਾ ਸੀਗਾ ਤੇ ਉਹਦੇ ਚੋਂ ਮੈਨੂੰ ਦੋ ਪੰਡਾਂ ਹੀ ਨਿਕਲੀਆਂ ਤੇ ਇਸ ਕਰਕੇ ਉਹਦੇ ਫਾਦਰ ਨੇ ਜਿਹੜਾ ਸੁਸਾਈਡ ਕਰ ਲਿਆ।
ਆਰਟੀਕਲ ਵੀ ਭੇਜੇ ਸੀ ਨਾ, ਮੈਂ ਉਹਨਾਂ ਦਾ ਕੰਟੈਕਟ ਕਰਕੇ ਤੁਹਾਡੇ ਨਾਲ ਗੱਲ ਕਰਾਊਂਗਾ ਉਹਨਾਂ ਦੀ, ਤੁਸੀਂ ਜ਼ਰੂਰ ਕਰਿਓ ਉਹਨਾਂ ਨਾਲ। ਤੇ ਉਹਨਾਂ ਨੇ ਬੜੀ ਦੂਰ ਅੰਦੇਸ਼ੀ ਨਾਲ ਉਹਨਾਂ ਨੇ ਪਹਿਲਾਂ ਹੀ ਸਾਰੇ ਅਨਾਲਿਸਿਸ ਕੀਤੇ। ਮੈਂ ਚਾਹਾਂਗਾ ਕਿ ਤੁਸੀਂ ਉਹਨਾਂ ਨਾਲ ਕਿਸੇ ਦਿਨ ਫੋਨ ਤੇ ਜਾਂ ਕਿਸ ਤਰ੍ਹਾਂ ਨਾ ਗੱਲਬਾਤ ਡਿਟੇਲ 'ਚ ਕਰਿਓ ਕਿ ਤਾਂ ਕਿ ਆਪਾਂ ਤੈਅ ਤੱਕ ਜਾ ਸਕੀਏ, ਕਿਉਂਕਿ ਉਹ ਦੇਖੋ ਇੰਨੀ ਦੂਰ ਅੰਦੇਸ਼ੀ ਨਾਲ ਉਹਨੇ ਡੀਪ ਅਨਾਲਿਸਿਸ ਕਰਕੇ ਉਹਨਾਂ ਨੇ ਆਰਟੀਕਲ ਲਿਖਿਆ ਔਰ ਬੜਾ ਸਲਾਹਿਆ ਜਾ ਰਿਹਾ ਹੈ। ਅਤੇ ਆਪਾਂ ਰੀਅਲ ਉਹਨਾਂ ਤੋਂ ਇਨਫੋਰਮੇਸ਼ਨ ਲੈ ਸਕਦੇ ਹਾਂ ਕਿ ਕਿਉਂਕਿ ਅਸੀਂ ਤਾਂ ਚਲੋ ਹੁਣ ਇੱਥੇ ਬੈਠੇ ਹਾਂ, ਇੱਥੇ ਖੇਤੀ ਕਰਦੇ ਹਾਂ, ਇੰਡੀਆ ਦੇ ਕੀ ਹਾਲਾਤ ਨੇ, ਮੰਡੀਕਰਨ ਕੀ ਹੈ, ਉਹ ਸਾਰਾ ਆਪਾਂ ਉਹਨਾਂ ਤੋਂ ਪਤਾ ਕਰਾਂਗੇ। ਬਿੱਟਾ ਸਾਹਿਬ ਅੱਗੇ ਚੱਲਦੇ ਹਾਂ ਅਤੇ ਸੁਣਿਆ ਲਕੀਮਪੁਰ ਖੀਰੀ ਵਾਲੇ ਜਿਹੜੇ ਨੇ ਮਿਸ਼ਰਾ ਸਾਹਿਬ, ਉਹ ਜੇਲ੍ਹ 'ਚ ਨੇ, ਉਹਨਾਂ ਦੇ ਹਜੇ ਰਿਮਾਂਡ ਚੱਲ ਰਿਹਾ ਅਤੇ ਉਹਨਾਂ ਨੂੰ ਕਹਿੰਦੇ ਡੇਂਗੂ ਹੋ ਗਿਆ।
ਹਾਂਜੀ, ਹੁਣ ਉਹ ਡੇਂਗੂ ਵੀ ਹੋਊਗਾ ਉਹਨਾਂ ਨੂੰ। ਹਾਂਜੀ, ਉਹਨਾਂ ਨੂੰ ਕੁਛ ਨਾ ਕੁਛ ਹੋਰ ਬਿਮਾਰੀ ਵੀ ਹੋਊਗੀ,
ਮਾਨਸਿਕ ਪਰੇਸ਼ਾਨੀ ਵੀ ਹੋਊਗੀ ਮੇਰਾ ਖਿਆਲ ਉਹਨਾਂ ਨੂੰ ਹੁਣ ਮੈਂਟਲ ਪ੍ਰੋਬਲਮ।
ਉਹਦਾ ਕਾਰਨ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਲੱਛਣ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਸਰਕਾਰ ਜਾਂ ਉਹਨਾਂ ਦੇ ਜਿਹੜੇ ਇਹ ਨੁਮਾਇੰਦੇ, ਤਾਂ ਇਹਦਾ ਮਤਲਬ ਕੀ ਹੈ ਕਿ ਉਹਨਾਂ ਨੂੰ ਹਸਪਤਾਲ 'ਚ ਲਿਜਾਇਆ ਜਾਏਗਾ। ਹਸਪਤਾਲ ਫਿਰ ਉਹ ਕਹਿਣਗੇ ਜੀ ਇਹ ਸਾਡੇ ਕੋਲ ਸਰਕਾਰੀ ਹਸਪਤਾਲ ਕੋਲ ਇਲਾਜ ਨਹੀਂ, ਇਹਨਾਂ ਨੂੰ ਪ੍ਰਾਈਵੇਟ ਹਸਪਤਾਲ ਸ਼ਿਫਟ ਕੀਤਾ ਜਾਵੇ।
ਅੱਛਾ,
ਪ੍ਰਾਈਵੇਟ ਹਸਪਤਾਲ ਜਦੋਂ ਸ਼ਿਫਟ ਕੀਤਾ ਜਾਂਦਾ, ਮੈਨੂੰ ਯਾਦ ਹੈ ਆਪਣੇ ਨਿਰਮਲ ਸਿੰਘ ਨਾਂ ਦੇ ਇੱਕ ਬੰਦੇ ਹੁੰਦੇ ਸੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪਰਲਸ ਕੰਪਨੀ ਬਣਾਈ ਸੀ ਔਰ ਬਹੁਤ ਕਰੋੜਾਂ ਅਰਬਾਂ ਰੁਪਇਆ ਲੋਕਾਂ ਦਾ ਉਹਨਾਂ ਨੇ ਇਕੱਠਾ ਕੀਤਾ। ਸਭ ਜਵਾਬ ਹਾਏ ਵੀ 7 ਸਾਲਾਂ 'ਚ ਤੁਹਾਡੇ ਪੈਸੇ ਦੁੱਗਣੇ ਹੋਣਗੇ। ਬੜੇ ਲੋਕਾਂ ਨੇ ਆਪਣੀ ਮਿਹਨਤ ਦੀ ਕਮਾਈ ਲਾਈ ਤੇ ਅੱਜ ਉਹ ਪਿੱਛੇ ਮੈਨੂੰ ਯਾਦ ਹੈ ਮੁਕਤਸਰ ਜੇਲ੍ਹ 'ਚ ਆ ਗਏ ਕਿਤੇ ਉਹ, ਤੇ ਪੋਲੀਟੀਕਲ ਬੰਦਿਆਂ ਨੇ ਸਿਫਾਰਿਸ਼ਾਂ ਕੀਤੀਆਂ ਵੀ ਇਹਨੂੰ ਮੁਕਤਸਰੋਂ ਕਿਸੇ ਹੋਰ ਥਾਂ ਤੇ ਭੇਜਿਆ ਜਾਵੇ। ਮੈਨੂੰ ਵੀ ਇੱਕ ਬੰਦੇ ਦਾ ਫੋਨ ਆਇਆ ਪੋਲੀਟੀਕਲੀ ਵੀ ਤੁਹਾਡੇ ਨਾਲ ਸਿਵਲ ਸਰਜਨ ਦੀ ਕਿਵੇਂ ਕਿ ਮਤਲਬ ਦੋਸਤੀ ਹੈ, ਮੈਂ ਕਿਹਾ ਦੱਸੋ। ਕਹਿੰਦੇ ਜੀ ਉਹਦੀ ਬਿਹਾਰ ਤਰੀਕ ਹੈ ਤੇ ਉਹਨੂੰ ਡਾਕਟਰਾਂ ਨੂੰ ਕਿਤੇ ਤੁਸੀਂ ਇਹ ਕਹਿ ਦਿਓ ਵੀ ਇਹ ਬਿਲਕੁਲ ਫਿੱਟ ਹੈਗਾ ਤੇ ਇਹਨੂੰ ਉੱਥੇ ਵਾਪਸ ਭੇਜ ਦਿਓ, ਜੇ ਡਾਕਟਰਾਂ ਨੇ ਇਹਨੂੰ ਫਿੱਟ ਨਾ ਕਰਾਰ ਦਿੱਤਾ ਤੇ ਉੱਥੇ ਨਹੀਂ ਭੇਜਿਆ ਜਾਣਾ। ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਜਿਹੜੀਆਂ ਕੋਈ ਚੀਜ਼ਾਂ ਸਾਨੂੰ ਮਿਲਣ ਵਾਲੀਆਂ ਜਾਂ ਸਾਨੂੰ ਗੱਫੇ ਮਿਲਣ ਵਾਲੇ ਆ ਤੇ ਅਸੀਂ ਉਹਦੀ ਮਦਦ ਕਰਕੇ ਕਰ ਲਾਂਗੇ। ਨਿਰਮਲ ਸਿੰਘ ਨੇ ਜਿਹੜਾ ਲੋਕਾਂ ਦਾ ਪੈਸਾ ਲੁੱਟਿਆ ਸੀ ਤੇ ਪਰਮਾਤਮਾ ਨੇ ਉਵੇਂ ਹੀ ਰੰਗ ਦਿਖਾਏ, ਜਵਾਨ ਪੁੱਤ ਦੀ ਮੌਤ ਹੋ ਗਈ, 2 ਉਹ ਜਿਹੜੇ ਬੱਚੇ ਉਹਦੇ ਹੈ ਉਹ ਵੀ ਡਿਸਟਰਬ ਨੇ, ਪਰ ਹਾਲਾਤ ਇਹ ਹੈ ਕਿ ਜੇਲ੍ਹ ਦੇ ਵਿੱਚ ਵੀ ਉਹ ਸੁੱਖ ਪਾਲਣ ਦੀ ਕੋਸ਼ਿਸ਼ ਕਰ ਰਿਹਾ, ਜੇਲ੍ਹ ਦੇ ਵਿੱਚ ਸੁੱਖ ਨਹੀਂ ਮਿਲ ਰਿਹਾ। ਇਸ ਤਰ੍ਹਾਂ ਦੇ ਜਿਹੜੇ ਲੱਛਣ ਹੈ, ਜੇ ਮਿਸ਼ਰਾ ਇਹ ਕਵੇ ਕਿ ਮੈਨੂੰ ਡੇਂਗੂ ਹੋ ਗਿਆ ਜਾਂ ਮੈਂ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਿਆ, ਪਰ ਉਹਨੂੰ ਸਜ਼ਾ ਤਾਂ ਮਿਲੂਗੀ ਪਰਮਾਤਮਾ ਦੇ ਘਰ ਦੀ।
ਉਹ ਕੇਸ ਦਾ ਕੀ ਬਣਿਆ, ਕੋਈ ਮਤਲਬ ਚਾਰਜ ਵਗੈਰਾ, ਚਾਰਜਸ਼ੀਟ ਤਿਆਰ ਕੀਤੀ ਹੈ ਜਾਂ ਹਜੇ ਰਿਮਾਂਡ ਤੇ ਚੱਲ ਰਿਹਾ ਕੰਮ?
ਦੇਖੋ ਉਹਦਾ ਕੇਸ ਦਾ ਕੀ ਬਣਨਾ ਸੀ, ਜਿਹੜੇ ਬਾਕੀ ਕਿਸਾਨਾਂ ਦੀਆਂ ਵੀਡੀਓ ਜਿਹੜੀਆਂ 250 ਤੋਂ ਵੱਧ ਵੀਡੀਓ ਸਰਕਾਰ ਨੇ ਰਿਕਵਰ ਕੀਤੀਆਂ, ਯੂਪੀ ਪੁਲਿਸ ਨੇ ਮੰਗਾਈਆਂ, ਔਰ ਉਹਦੇ ਵਿੱਚੋਂ ਜਿਵੇਂ ਮਰੇ ਹੋਏ ਬੰਦਿਆਂ ਦੇ ਡੰਡੇ ਮਾਰ ਰਹੇ ਨੇ ਔਰ ਉਹਨਾਂ ਨੂੰ ਵੀ ਉਹਨਾਂ ਨੇ ਉਲਝਾ ਲਿਆ, ਔਰ ਹੁਣ ਬਰਾਬਰ ਦਾ ਕੇਸ ਕਿਸਾਨਾਂ ਤੇ ਵੀ ਪਾ ਦਿੱਤਾ ਗਿਆ। 3-4 ਜਿਹੜੇ ਪਹਿਲਾਂ ਕਿਸਾਨਾਂ ਦੀ ਜਾਨ ਚਲੀ ਗਈ ਤੇ 3 ਜਿਹੜੇ ਬਾਅਦ ਦੇ ਵਿੱਚ ਮਾਰੇ ਗਏ, ਹੁਣ ਉਹਨਾਂ ਦੇ ਖਿਲਾਫ਼ ਜਿਹੜਾ ਪਰਚਾ ਹੁਣ ਹੋ ਰਿਹਾ, ਹੁਣ ਉਹਨਾਂ ਦੀ ਪੈਰਵਾਈ ਕੌਣ ਕਰੇਗਾ, ਕੌਣ ਬਾਂਹ ਫੜੇਗਾ? ਹੁਣ ਦੂਜੀ ਗੱਲ ਇਹ ਵੀ ਆ, ਉੱਥੇ ਪੋਲੀਟੀਕਲ ਵੀ ਗੱਲ ਚੱਲ ਪਈ, ਕੁੱਝ ਵਿਅਕਤੀ ਜਿਹੜੇ ਕਿਸਾਨ ਜਥੇਬੰਦੀਆਂ ਦੇ ਉੱਥੇ ਉਲਟ ਵੀ ਹੈਗੇ ਨੇ, ਜਿਹੜੇ ਕਿਸਾਨ ਨੇ ਜਿੱਦਾਂ ਵਿਰਕ ਸਾਹਿਬ ਨੇ, ਇਹਨਾਂ ਦੇ ਵੀ ਕੁਛ ਦੂਜੇ ਧੜੇ ਹੈਗੇ ਨੇ। ਹੁਣ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਲਈ ਤਾਂ ਅਸੀਂ ਕਦੇ ਕਸਰ ਨਹੀਂ ਛੱਡਦੇ, ਹੁਣ ਬਰਾਬਰ ਦੇ ਪਰਚੇ ਦੂਜੀ ਧਿਰ ਤੇ ਵੀ ਹੋਣਗੇ ਜਿਹਨਾਂ ਦੇ ਬੰਦੇ ਚਲੇ ਗਏ। ਹੁਣ ਹੌਲੀ ਹੌਲੀ ਕੀ ਹੋਊਗਾ ਕਿ ਜਦੋਂ ਕੋਰਟ ਤੱਕ ਗੱਲ ਪਹੁੰਚੂਗੀ ਤਾਂ ਉਹ ਕਹਿਣਗੇ ਜੀ ਤੁਸੀਂ ਸਾਡੇ ਬੰਦੇ ਮਾਰੇ, ਅਸੀਂ ਤੁਹਾਡੇ ਬੰਦੇ ਮਾਰਤੇ, ਤੇ ਹੁਣ ਉਹਨਾਂ ਦੀ ਪੈਰਵਾਈ ਕਰਨ ਦੇ ਲਈ, ਉਹਨਾਂ ਦੀ ਬਾਂਹ ਫੜਨ ਦੇ ਲਈ, ਆਰਥਿਕ ਤੌਰ ਤੇ ਉਹਨਾਂ ਦੀ ਮਦਦ ਕਰਨ ਦੇ ਲਈ ਜਾਂ ਉਹਨਾਂ ਨੂੰ ਜਿਹੜੀ ਲੀਗਲ ਉਹਨਾਂ ਨੂੰ ਸਪੋਰਟ ਦੇਣ ਦੇ ਲਈ, ਉਹ ਕਿਤੇ ਨਾ ਕਿਤੇ ਹੱਥ ਪਿੱਛੇ ਹੋ ਜਾਣਗੇ। ਹੁਣ ਕੱਲ ਵੀ ਗੱਲ ਹੋ ਰਹੀ ਸੀ
ਬਿੱਟਾ ਸਾਹਿਬ, ਨਹੀਂ ਫਿਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹੀਏ ਜੇ ਕਿਸਾਨ ਜਥੇਬੰਦੀਆਂ ਨੇ ਸਪੋਰਟ ਕਰ ਰਹੀਆਂ,
ਇਹ ਕਰਨਾ ਪੈਣਾ ਕਿਸਾਨ ਜਥੇਬੰਦੀਆਂ। ਤਾਂ ਕਿਸਾਨ ਜਥੇਬੰਦੀਆਂ ਨੇ ਉੱਥੇ ਇਹ ਗੱਲ ਕਹਿ ਦਿੱਤੀ ਸੀ ਪਹਿਲਾਂ ਕਿ ਇਹ ਤਾਂ ਜੀ ਅਸੀਂ ਇਹਨਾਂ ਨੂੰ ਕਿਹਾ ਸੀਗਾ ਕਿਸੇ ਨਾਲ ਝਗੜਾ ਨਹੀਂ ਕਰਨਾ, ਕਿਸੇ ਨਾਲ ਇਹ ਨਹੀਂ ਗੱਲ ਕਰਨੀ, ਹਾਲਾਂਕਿ ਬਾਅਦ ਦੇ ਵਿੱਚ ਜਦੋਂ ਵੀਡੀਓ ਆਈਆਂ ਤਾਂ ਉਦੋਂ ਪਤਾ ਲੱਗਿਆ ਕਿ ਇਹ ਤਾਂ ਸ਼ਰੇਆਮ ਗੁੰਡਾਗਰਦੀ ਹੋਈ ਹੈ, ਜਿਹੜਾ ਮਿਸ਼ਰੇ ਦੇ ਮੁੰਡੇ ਨੇ ਕਿਵੇਂ ਉਹ ਦਰੜ ਦੜ ਕੇ ਲੰਘੇ ਨੇ। ਪਰ ਇਸ ਸਭ ਦੇ ਬਾਵਜੂਦ ਤੁਸੀਂ ਇਹ ਦੇਖੋ ਵੀ ਸ਼੍ਰੋਮਣੀ ਕਮੇਟੀ ਨੇ ਮਦਦ ਕੀਤੀ ਹੈ, ਪੰਜਾਬ ਸਰਕਾਰ ਨੇ 50,000 ਲੱਖ ਰੁਪਏ ਦੀ ਮਦਦ ਕੀਤੀ ਹੈ, ਦਿੱਲੀ ਦੀ ਸਰਕਾਰ ਨੇ ਕੀਤੀ ਹੈ, ਕਿਸਾਨ ਜਥੇਬੰਦੀਆਂ ਨੇ, ਮੈਨੂੰ ਨੀ ਲੱਗਦਾ ਹਜੇ ਤੱਕ ਕੁਛ ਉੱਥੇ ਲੀਗਲ ਵੀ ਕੋਈ ਕਾਰਵਾਈ ਕਰਨ ਦੇ ਲਈ ਜਾਂ ਕੋਈ ਲੀਗਲ ਤਰੀਕੇ ਨਾਲ ਇਹ ਕੇਸ ਲੜਨ ਦੇ ਲਈ ਗੱਲ ਕਹੀ ਹੋਵੇ। ਹਾਂ, ਭੋਗ ਤੇ ਜ਼ਰੂਰ ਜਾ ਗਏ ਇਹ ਸਾਰੇ।
ਹਾਂਜੀ, ਉਹ ਫਿਰ ਹੁਣ ਅਗਲੀ ਕਿਹੜੀ ਸਟੇਟ ਦੀਆਂ, ਮੇਰਾ ਖਿਆਲ ਪੱਛਮੀ ਬੰਗਾਲ ਦੀਆਂ ਇਲੈਕਸ਼ਨਾਂ ਤਾਂ ਖਤਮ ਹੋ ਗਈਆਂ, ਹੁਣ ਜੇ ਬੰਗਾਲ ਦੀਆਂ ਇਲੈਕਸ਼ਨਾਂ 'ਚ ਚੱਲ ਜਾਣ ਬੰਗਲਾਦੇਸ਼ ਦੀਆਂ, ਜੀ ਆਈ ਡੋਂਟ ਨੋ, ਮਤਲਬ ਪ੍ਰਾਇਓਰਟੀਜ਼ ਕਿੱਧਰ ਨੂੰ ਇਹ ਲੈ ਕੇ ਜਾ ਰਹੇ ਨੇ। ਦੇਖੋ ਪਹਿਲਾਂ ਬੜਾ ਸਾਥ ਹੈ, ਮੈਂ ਵੀ ਨਾਲ ਹੀ ਹਾਂ, ਐਡੀ ਗੱਲ ਨਹੀਂ ਹੈਗੀ, ਹੁਣ ਬੜੇ ਸਰੋਤੇ ਸਮਝਦੇ ਹੋਣਗੇ, ਪਰ ਅਸੀਂ ਕੁਐਸਚਨ ਇਹ ਕਰ ਰਹੇ ਹਾਂ ਕਿ ਇਹ ਜੋ ਵਰਤਾਰਾ ਇੰਨਾ ਲੰਬਾ ਚੱਲ ਰਿਹਾ, ਇਹ ਨਹੀਂ ਚੱਲਣਾ ਚਾਹੀਦਾ। ਲੀਡਰਸ਼ਿਪ ਦੇ ਜ਼ਰੂਰ ਕੁਐਸਚਨ ਆਉਂਦੇ ਨੇ, ਚਾਹੇ ਉਹ ਪ੍ਰਾਈਮ ਮਿਨਿਸਟਰ ਹੋਵੇ, ਚਾਹੇ ਪ੍ਰੈਜੀਡੈਂਟ ਹੋਵੇ, ਕੋਈ ਵੀ ਹੋਵੇ, ਇਹ ਲਗਾਤਾਰ ਜਿਹੜਾ ਨੁਕਸਾਨ ਹੋ ਰਿਹਾ ਹੈ ਉਹ ਹੁਣ ਟੂ ਮੱਚ ਹੋ ਗਿਆ। ਬਿੱਟਾ ਸਾਹਿਬ, ਇੰਡੀਆ ਦੇ ਵਿੱਚ ਕੋਵਿਡ ਦੀ ਕੀ ਸਿਚੁਏਸ਼ਨ ਹੈ, ਕਿਉਂਕਿ ਇੱਧਰੋਂ ਆਸਟ੍ਰੇਲੀਆ ਦੀ ਸਰਕਾਰ ਨੇ ਇਹ ਫੈਸਲਾ ਕਰ ਲਿਆ ਕਿ 15 ਨਵੰਬਰ ਤੋਂ ਇੰਟਰਨੈਸ਼ਨਲ ਫਲਾਈਟਾਂ ਖੁੱਲ੍ਹ ਜਾਣਗੀਆਂ ਅਤੇ ਜਿਹੜੇ ਜ਼ਰੂਰੀ ਟਰੈਵਲ ਕਰਨ ਵਾਲੇ ਉਹ ਆ ਜਾ ਸਕਣਗੇ। ਇੰਡੀਆ ਨੂੰ ਸਿੱਧੀ ਫਲਾਈਟ ਲਾਈ ਗਈ ਹੈ ਕੁਆਂਟਸ ਵੱਲੋਂ, ਪਿਛਲੇ 10 ਸਾਲਾਂ 'ਚ ਪਹਿਲੀ ਵਾਰੀ ਇਸ ਤਰ੍ਹਾਂ ਹੋਏਗਾ। ਅਤੇ ਬਾਕੀ ਦੇਸ਼ਾਂ ਨੂੰ ਆਂਦਕ ਜਾਂਦਕ ਕਿਸ ਤਰ੍ਹਾਂ ਨੇ, ਮਤਲਬ ਆ ਜਾ ਰਹੇ ਨੇ ਲੋਕ, NRI ਆ ਰਹੇ ਨੇ ਜਾ ਰਹੇ ਨੇ, ਕੀ ਸਿਚੁਏਸ਼ਨ ਹੈ?
ਦੇਖੋ ਪੰਜਾਬ ਦੀ ਜੇ ਤੁਸੀਂ ਗੱਲ ਕਰੋ ਤਾਂ 12,000 ਦੇ ਕਰੀਬ ਡੇਂਗੂ ਦੇ ਸਰਕਾਰੀ ਤੌਰ ਤੇ ਜਿਹੜੇ ਕੇਸ ਨੇ, ਜਿਹੜੇ ਅੰਕੜਾ, ਲੇਕਿਨ ਸੋਰੀ ਕਰੋਨਾ ਦੇ, ਕੋਵਿਡ ਦੇ ਤੇ, ਪਰ ਹੁਣ ਕਰੋਨਾ ਤੋਂ ਸਾਨੂੰ ਡਰ ਨਹੀਂ ਲੱਗਦਾ, ਹੁਣ ਸਾਨੂੰ ਡੇਂਗੂ ਤੋਂ ਡਰ ਲੱਗਣ ਲੱਗ ਪਿਆ। ਡੇਂਗੂ ਦੇ ਲਗਾਤਾਰ ਕੇਸ ਵੱਧ ਰਹੇ ਨੇ, ਬਠਿੰਡਾ, ਮੋਹਾਲੀ, ਅੰਮ੍ਰਿਤਸਰ ਜਿਹੜੇ ਹੌਟਸਪੋਟ ਬਣੇ ਹੋਏ ਨੇ, ਔਰ ਮੌਤਾਂ ਵੀ ਕਾਫੀ ਹੋ ਚੁੱਕੀਆਂ। ਲੇਕਿਨ ਇਹਦੇ ਬਾਵਜੂਦ ਵੀ ਜਿਹੜਾ ਕੋਵਿਡ ਹੈ, ਕੋਵਿਡ ਦਾ ਜਿਹੜਾ ਇੰਜੈਕਸ਼ਨ ਹੈ, ਜ਼ਿਆਦਾਤਰ ਲੋਕਾਂ ਨੇ ਪੰਜਾਬ ਦੇ ਵਿੱਚ ਇੱਕ ਇੱਕ ਵਾਰੀ ਲਵਾ ਲਿਆ, ਦੂਜੀ ਡੋਜ਼ ਹੈ ਜਿਹੜੀ ਉਹ 90 ਦਿਨਾਂ ਬਾਅਦ ਲੱਗਦੀ ਹੈ। ਲੇਕਿਨ ਹੁਣ ਲੋਕ ਇੰਨਾ ਕੁ ਅੱਕ ਗਏ, ਮਾਸਕ ਦੀ ਤਾਂ ਕੋਈ ਗੱਲ ਨਹੀਂ, ਸੈਨੇਟਾਈਜ਼ਰ ਤਾਂ ਤੁਸੀਂ ਭੁੱਲ ਹੀ ਜਾਓ, ਸੋਸ਼ਲ ਡਿਸਟੈਂਸ ਤਾਂ ਅਸੀਂ ਪਹਿਲਾਂ ਵਾਂਗੂ ਹੀ ਵਿਚਰਨ ਲੱਗ ਪਏ, ਸਾਨੂੰ ਕੋਈ ਫਰਕ ਨਹੀਂ ਪਿਆ। ਪਰ ਜਿਹਦੀ ਇਮਿਊਨਿਟੀ ਚੰਗੀ ਹੈਗੀ ਆ ਉਹਨੂੰ ਤਾਂ ਉਹ ਤਾਂ ਪਰਵਾਹ ਨਹੀਂ ਕਰਦਾ, ਪਰ ਕਈ ਲੋਕਾਂ ਦੇ ਜਿਹਨਾਂ ਦੇ ਪਰਿਵਾਰਾਂ ਦੇ ਮੈਂਬਰ ਚਲੇ ਗਏ, ਉਹਨਾਂ ਨੂੰ ਕੋਵਿਡ ਤੋਂ ਬਹੁਤ ਡਰ ਲੱਗਦਾ, ਉਹ ਇਸ ਗੱਲ ਨੂੰ ਦੇਖਦੇ ਨੇ। ਪਰ ਹੁਣ ਜਿਹੜਾ ਕੱਲ ਰਾਜਕੁਮਾਰ ਵੇਰਕਾ ਜਿਹੜੇ ਮੈਡੀਕਲ ਰਿਸਰਚ ਮੰਤਰੀ ਵੀ ਨੇ, ਕੱਲ ਸ਼ਾਮ ਨੂੰ ਅਸੀਂ ਉਹਨਾਂ ਕੋਲ ਵੀ ਗਏ ਸੀ, ਉਹਨਾਂ ਦੀ ਵੀ ਮੀਟਿੰਗ ਸੀ, ਉਹਨਾਂ ਨੇ ਆਖਿਆ ਕਿ ਜਿਹੜੀ ਸਰਬੱਤ ਸਿਹਤ ਬੀਮਾ ਯੋਜਨਾ, 5 ਲੱਖ ਰੁਪਏ ਦਾ ਇਲਾਜ ਜਿਹੜਾ ਫ੍ਰੀ ਹੈਗਾ, ਉਹਦੇ ਚ ਹੁਣ ਜਿਹੜੇ ਡਾਕਟਰ ਨਵੇਂ, ਜਿਹੜਾ ਮੈਡੀਕਲ ਮਾਫੀਆ, ਡਾਕਟਰਾਂ ਦਾ ਮਾਫੀਆ ਆ ਗਿਆ। ਮੈਂ ਮੁਕਤਸਰ ਦੀ ਗੱਲ ਕਰ ਲਾਂ ਤਾਂ ਸਾਡੇ ਇੱਕ ਡਾਕਟਰ ਹੈਗਾ, ਉਹਨੂੰ 9 ਕਰੋੜ ਰੁਪਈਆ ਇਸ ਸਰਬੱਤ ਸਿਹਤ ਬੀਮਾ ਯੋਜਨਾ ਦੀ ਯੋਜਨਾ ਸਕੀਮ ਚੋਂ ਆਇਆ, ਜਿਹੜੀ ਬੀਮਾ ਕੰਪਨੀ ਨੇ ਉਹਨਾਂ ਨੂੰ ਪੈਸੇ ਭੇਜੇ ਨੇ। ਉਹਨਾਂ ਨੇ ਕੀ ਕੀਤਾ, ਕੋਵਿਡ ਕਰਕੇ ਵੀ ਬਹੁਤ ਸਾਰੇ ਲੋਕਾਂ ਦਾ ਇਸ ਤਰ੍ਹਾਂ ਵੀ ਨੁਕਸਾਨ ਕੀਤਾ ਉਹਨਾਂ ਨੇ, ਕਿ ਉਹਨਾਂ ਦੇ ਆਧਾਰ ਕਾਰਡ ਲੈ ਲਏ, ਉਹਨਾਂ ਦੇ ਉਹ ਕਾਰਡ ਲੈ ਲਏ, ਪਿੰਡ ਦੇ ਵਿੱਚੋਂ ਇਕੱਠੇ ਕਰ ਲਏ ਵੀ ਤੁਹਾਨੂੰ ਕੋਈ ਨਾ ਕੋਈ ਜੋਬ ਦਿੰਦੇ ਹੈ ਜਾਂ ਤੁਹਾਡਾ ਕੋਈ ਨਾ ਕੋਈ ਬੈਨੀਫਿਟ ਕਰਦੇ ਹਾਂ, ਤੇ ਉਹ ਸਾਰੇ ਉਹਨਾਂ ਨੇ ਕਾਰਡ ਇਕੱਠੇ ਕਰ ਲਏ ਜਾਂ ਸਰਬੱਤ ਸਿਹਤ ਬੀਮਾ ਯੋਜਨਾ ਦੇ। ਮੈਨੂੰ ਪਤਾ ਹੀ ਨਹੀਂ ਮੇਰੇ ਗੋਡੇ ਪਾ ਦਿੱਤੇ ਗਏ, ਮੈਨੂੰ ਪਤਾ ਹੀ ਨਹੀਂ ਮੇਰੀਆਂ ਅੱਖਾਂ ਨਵੀਆਂ ਪਾ ਦਿੱਤੀਆਂ ਗਈਆਂ ਜਾਂ ਮੇਰਾ ਜਿਹੜਾ ਓਪਰੇਸ਼ਨ ਲੇਸਿਕ ਲੇਜ਼ਰ ਕਰ ਦਿੱਤਾ ਗਿਆ, ਮੈਨੂੰ ਪਤਾ ਹੀ ਨਹੀਂਗਾ ਕਿ ਮੇਰੀ ਜਿਹੜੀ ਕੋਈ ਹੋਰ ਕਿਡਨੀ ਦਾ ਜਾਂ ਕੋਈ ਹੋਰ ਇਲਾਜ ਕਰ ਦਿੱਤਾ ਗਿਆ। ਜੋ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਉਹ ਬਿੱਲ ਮੇਰੇ ਨਾਂ ਦੇ ਉੱਤੇ ਬਿੱਲ ਉਹ ਆਪਣੇ ਸਰਕਾਰੀ ਖਜ਼ਾਨੇ ਚੋਂ ਜਾਂ ਬੈਂਕ ਕੰਪਨੀ ਤੋਂ, ਇੰਸ਼ੋਰੈਂਸ ਕੰਪਨੀ ਤੋਂ ਭਰਵਾ ਲਿਆ ਗਿਆ। 17,000 ਕਰੋੜ ਰੁਪਈਏ ਦਾ ਘਪਲਾ, ਸਿਰਫ 17,000 ਕਰੋੜ ਰੁਪਈਏ ਦਾ, ਤੁਸੀਂ ਅੰਦਾਜ਼ਾ ਲਾ ਲਓ। ਹਾਂਜੀ, ਤੇ ਤੁਸੀਂ ਬੀਮਾ ਕੰਪਨੀਆਂ ਜਵਾਬ ਦੇ ਗਈਆਂ ਵੀ ਅਸੀਂ ਨੀ ਰਿਕਵਰੀ ਦੇਣੀ, ਅਸੀਂ ਨੀ ਪੈਸੇ ਦੇਣੇ। ਹੁਣ ਸਾਰੇ ਹਸਪਤਾਲ, ਵੱਡੇ ਹਸਪਤਾਲ, ਉਹਨਾਂ ਨੇ ਮੈਨੂੰ ਪਤਾ ਲੱਗਿਆ ਮੈਕਸ ਵਰਗੇ ਹਸਪਤਾਲਾਂ ਦੇ ਨਾਂ ਵੀ ਉਹਦੇ ਵਿੱਚ ਆ ਰਹੇ। ਹੁਣ ਇਹ ਇਹ ਮੈਡੀਕਲ ਜਿਹੜਾ ਨੈਕਸਸ ਹੈਗਾ ਕਿੱਡਾ ਵੱਡਾ ਹੈਗਾ, ਤੋ ਕੋਵਿਡ ਕਰਕੇ ਬਹੁਤੇ ਹਸਪਤਾਲਾਂ ਨੂੰ ਇਸ ਗੱਲ ਦਾ ਫਾਇਦਾ ਹੋਇਆ, ਇੱਕ ਇੱਕ ਮਰੀਜ਼ ਦਾ ਜਿਹਨਾਂ ਨੇ ਸਰਕਾਰੀ ਖਾਤੇ ਦੇ ਵਿੱਚ ਜੇ 5,000, ਬੀਬੀ ਜਗੀਰ ਕੌਰ ਦੱਸ ਰਹੀ ਸੀ ਕਿ ਅਸੀਂ 7,200 ਰੁਪਈਆ ਲਿਆ, ਅਸੀਂ ਕਿਉਂਕਿ ਮੈਡੀਕਲ ਫੈਸਿਲਿਟੀ ਵੀ ਦਿੱਤੀ, ਆਕਸੀਜਨ ਵੀ ਮਹਿੰਗੀ ਲਈ, ਪੈਰਾਮੈਡੀਕਲ ਸਟਾਫ ਵੀ ਅਸੀਂ ਜਿਹੜਾ 24 ਘੰਟੇ ਡਿਊਟੀ ਤੇ ਰੱਖਿਆ, ਤੇ ਜਿਹੜਾ ਉਹੀ ਕਿਸੇ ਨੇ ਹੋਰ ਕੋਵਿਡ ਦਾ ਇਲਾਜ ਕਰਾਇਆ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ, ਤੇ ਉਹ 1,00,000 ਰੁਪਈਆ ਉਹਨਾਂ ਨੇ ਇੱਕ ਇੱਕ ਦਿਨ ਦਾ ਲਿਆ, ਤੇ ਸਾਡੇ ਉਹ ਕਹਿੰਦੇ 7,200 ਦੇਣ ਤੋਂ ਵੀ ਲੋਕ ਗਰੇਜ ਕਰਦੇ ਸੀ ਵੀ ਤੁਸੀਂ ਤਾਂ ਜੀ ਸ਼੍ਰੋਮਣੀ ਕਮੇਟੀ ਹੈ ਤਾਂ ਗੁਰੂ ਦੀ ਕੋਲ
ਕਹਿੰਦੇ
ਅਸੀਂ ਤਨਖਾਹਾਂ ਵੀ ਦੇਣੀਆਂ, ਅਸੀਂ ਬਿਲਡਿੰਗ ਦੇ ਕਿਰਾਏ ਵੀ ਦੇਣੇ ਨੇ, ਬਿਜਲੀ ਦਾ ਬਿੱਲ ਵੀ ਦੇਣਾ, ਡਾਕਟਰਾਂ ਨੂੰ ਵੀ ਪੈਸੇ ਦੇਣੇ ਆ, ਤੇ ਅਸੀਂ ਕਿੱਥੋਂ ਫ੍ਰੀ ਕਿੱਦਾਂ ਕਰ ਸਕਦੇ ਹਾਂ। ਔਰ ਕੋਵਿਡ ਕਰਕੇ ਸੰਗਤ ਦਾ ਜਿਹੜਾ ਚੜਾਵਾ ਵੀ ਘੱਟ ਸੀ।
ਬਿੱਟਾ
ਸਾਹਿਬ
ਇਹ ਹਾਲ ਹੈ, ਨਹੀਂ ਵੈਰੀ ਬੈਡ। ਤੇ ਦੂਜੇ ਪਾਸੇ ਚਲੋ ਹੁਣ ਗੱਲ ਇੱਕ ਵਾਲਾ ਕੰਮ, ਰੂਸਾ ਦਾ ਵੀ ਰੌਲਾ ਪਿਆ ਹੋਇਆ, ਉਹ ਸਿੱਧੂ ਨੂੰ, ਸਿੱਧੂ ਵੀ ਵਿੱਚ ਇਨਵੋਲਵ ਹੋਇਆ, ਹੋਰ ਕਈ ਜਾਖੜ ਸਾਹਿਬ ਦਾ ਵੀ ਇੱਕ ਟਵੀਟ ਆਇਆ, ਕਹਿੰਦੇ ਜਿਹਨਾਂ ਨੂੰ ਸਮਝ ਆਉਣੀ ਉਹਨਾਂ ਨੂੰ ਹੀ ਆਉਣੀ ਹੈ ਕਿ ਗਲੀਆਂ ਖਾਲੀ ਹੋ ਗਈਆਂ, ਮਿਰਜ਼ਾ ਵਿੱਚ ਫਿਰਦਾ ਆ ਕੀ ਮਾਜਰਾ ਕੀ।
ਵੈਸੇ ਇਸ ਤੋਂ ਪਹਿਲਾਂ ਤੁਸੀਂ ਇਹ ਦੇਖੋ ਵੀ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੂੰ ਜਦੋਂ ਕੱਲ ਕਿਸੇ ਨੇ ਪੁੱਛਿਆ ਨਾ ਵੀ ਜੀ ਰੂਸਾ ਵਾਲਾ ਬਾਰੇ ਕੀ ਕਹੋਗੇ, ਤਾਂ ਉਹ ਕਹਿੰਦੇ ਕੌਣ ਹੈ ਰੂਸਾ ਵਾਲਾ, ਮੈਂ ਤਾਂ ਮਿਲੇ ਨੀ, ਨਾ ਹੀ ਮੈਂ ਜਾਣਦਾ, ਨਾ ਹੀ ਮੈਂ ਕਦੇ ਕੈਪਟਨ ਨਾਲ ਮੁਲਾਕਾਤ ਕੀਤੀ ਹੈ, ਤੇ ਮੈਂ ਫਿਰ ਇਹਦੇ ਬਾਰੇ ਕੀ ਦੱਸ ਸਕਦਾ। ਉਹ ਤਾਂ ਬਿਲਕੁਲ ਹੀ ਅਣਜਾਣ ਬਣ ਗਏ। ਤੇ ਜੇ ਤੁਸੀਂ ਨਵਜੋਤ ਕੌਰ ਸਿੱਧੂ ਬਾਰੇ ਤੁਸੀਂ ਪੜ੍ਹਿਆ ਹੋਣਾ, ਤੇ ਉਹ ਕਹਿੰਦੇ ਕਿ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਮੈਂ ਤਾਂ ਨਵਜੋਤ ਸਿੰਘ ਸਿੱਧੂ ਨੂੰ ਨੇੜੇ ਨੀ ਲੱਗਣ ਦਿੱਤਾ ਰੂਸਾ ਦੇ, ਮੈਨੂੰ ਪਤਾ ਸੀਗਾ ਵੀ ਇਹਦੇ ਸੰਬੰਧ ਹੈ ਜਿਹੜੇ ਉਹ ਕਿਸ ਤਰ੍ਹਾਂ ਦੇ ਹੈਗੇ ਨੇ। ਤੇ ਨਾਲ ਹੀ ਉਹਨਾਂ ਨੇ ਆਖਿਆ ਵੀ ਜਿਹੜੇ ਕੋਈ ਉੱਥੇ ਜਾਂਦੇ ਸੀ ਕਿ ਉਹਦੇ ਕੋਲੇ ਰੂਸਾ ਆਲਮ ਕੋਲੇ, ਉਹ ਕੋਈ ਡਾਇਮੰਡ ਦੇ ਗਿਫਟ ਜਾਂ ਕੋਈ ਸੈੱਟ ਲੈ ਕੇ ਜਾਂਦੇ ਸੀ, ਤੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੱਡੇ ਪੱਧਰ ਤੇ ਉਹਨਾਂ ਦੀਆਂ ਜਿਹੜੀਆਂ ਤਬਾਦਲੇ ਹੁੰਦੇ ਸੀ, ਨਿਯੁਕਤੀਆਂ ਹੁੰਦੀਆਂ ਸੀਗੀਆਂ, ਤੇ ਲੁੱਟ ਕੇ ਲੈ ਗਈ ਉਹ, ਭੱਜ ਗਈ। ਇਸ ਤਰ੍ਹਾਂ ਦੀ ਸ਼ਬਦਾਵਲੀ ਜਿਹੜੀ ਨਵਜੋਤ ਕੌਰ ਸਿੱਧੂ ਨੇ ਜਿਹੜੀ ਬੋਲੀ ਹੈ। ਲੇਕਿਨ ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਦੋਸਤ ਹੈ, ਉਹਨਾਂ ਦੇ ਜਿਹੜੇ ਕਾਫੀ ਪਿੱਛੇ ਤੁਹਾਨੂੰ ਯਾਦ ਹੋਣਾ ਕਿ ਮੁਹੰਮਦ ਮੁਸਤਫਾ ਕਾਫੀ ਅਟੈਕ ਕਰ ਰਹੇ ਸਨ, ਤੇ ਕੱਲ ਕੀ ਕੀਤਾ ਰਵੀਨ ਠੁਕਰਾਲ ਨੇ ਮੁਹੰਮਦ ਮੁਸਤਫਾ ਦੀ ਧਰਮ ਪਤਨੀ ਤੇ ਉਹਨਾਂ ਦੀ ਜਿਹੜੀ ਨੂੰਹ ਹੈਗੀ ਹੈ, ਉਹਨਾਂ ਦੀਆਂ ਫੋਟੋਆਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਪਾ ਦਿੱਤੀਆਂ ਕਿ ਹੁਣ ਦੱਸੋ ਜੀ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈਗਾ। ਔਰ ਇਸ ਤੋਂ ਇਲਾਵਾ ਤੁਸੀਂ ਇਹ ਦੇਖ ਲਓ ਕਿ ਜਿਹੜੇ ਕੈਪਟਨ ਚੰਨਣ ਸਿੰਘ ਨੇ ਪਿੱਛੇ ਇੱਕ ਵੀਡੀਓ ਜਾਰੀ ਕੀਤੀ ਸੀ, ਭਾਵੇਂ ਉਹਦੀ ਪੁਸ਼ਟੀ ਨਹੀਂ ਹੋ ਸਕੀ ਉਹਨਾਂ ਦੇ ਇਲਜ਼ਾਮ ਸੱਚੇ ਆ ਝੂਠੇ ਆ, ਉਹਦੇ ਤੇ ਵੀ ਕਿਸੇ ਨੇ ਕਿਸੇ ਮੀਡੀਆ ਨੇ ਕੋਈ ਟਿੱਪਣੀ ਨਹੀਂ ਕੀਤੀ। ਲੇਕਿਨ ਪੰਜਾਬ ਦੇ ਵਿੱਚ ਚਰਚਾ ਤਾਂ ਪਹਿਲਾਂ ਸੀਗੀ, ਦਿਨਕਰ ਗੁਪਤਾ ਜਿਹੜੇ DGP ਸਨ ਤੇ ਉਹਨਾਂ ਦੀ ਧਰਮ ਪਤਨੀ ਵਿਨੀ ਮਹਾਜਨ ਜਿਹੜੀ ਚੀਫ ਸੈਕਟਰੀ ਸੀ, ਜਦੋਂ ਉਹਨਾਂ ਦੀ ਅਪੁਆਇੰਟਮੈਂਟ ਹੁੰਦੀ ਹੈ ਤੇ ਅਰੂਸ ਆਲਮ ਵਿਚਾਲੇ ਬੈਠੀ, ਉਹ ਫੋਟੋ ਵੀ ਕਾਫੀ ਵਾਇਰਲ ਹੋਈ। ਆਪਣੇ ਰਾਣਾ ਸੋਢੀ ਜਦੋਂ ਸ਼ੁਗਲ ਮੇਲਾ ਕਰ ਰਹੇ ਨੇ ਤਾਂ ਉਦੋਂ ਵੀ ਅਰੂਸ ਆਲਮ ਉਹਨਾਂ ਦੇ ਨਾਲ ਬੈਠੀ ਹੈ, ਤੇ ਹੋਰ ਕਈ ਰਵਿੰਦਰ ਸਿੰਘ ਜਿਹੜੇ ਸਾਬਕਾ ਸਪੀਕਰ ਉਹ ਵੀ ਬੈਠੇ ਆ, ਕੈਪਟਨ ਅਮਰਿੰਦਰ ਸਿੰਘ ਵੀ ਚੁਟਕੀਆਂ ਮਾਰ ਰਹੇ ਨੇ, ਉਹ ਵੀਡੀਓ ਵੀ ਕਿਸੇ ਨੇ ਮਤਲਬ ਕਿਸੇ ਨੇ ਇਤਰਾਜ਼ ਨਹੀਂ ਕੀਤਾ ਉਸ ਸਮੇਂ। ਲੇਕਿਨ ਹੁਣ ਅਰੂਸ ਆਲਮ ਦੇ ਉੱਤੇ ਕਿਉਂ ਇਤਰਾਜ਼ ਹੋ ਰਿਹਾ, ਹੁਣ ISI ਦਾ ਖਤਰਾ। ਹੁਣ ਪਹਿਲਾਂ ਤੁਸੀਂ ਦੇਖੋ ਵੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਹਿਲਾਂ ਸਾਫ਼ ਤੌਰ ਤੇ ਆਖਿਆ ਕਿ ਅਸੀਂ ਇਨਵੈਸਟੀਗੇਸ਼ਨ ਕਰਾਵਾਂਗੇ, DGP ਨੂੰ ਹਦਾਇਤ ਦੇ ਦਿੱਤੀ। ਲੇਕਿਨ ਹੁਣ ਇਹ ਕੱਲ ਪਰਸੋਂ ਉਹਨਾਂ ਨੇ ਯੂਟਰਨ ਮਾਰਿਆ ਦਿੱਲੀ ਦੇ ਵਿੱਚ, ਉਹਨਾਂ ਨੇ ਆਖਿਆ ਕਿ ਨਹੀਂ ਮੈਂ ਇਸ ਤਰ੍ਹਾਂ ਕੋਈ ਇਸ ਤਰ੍ਹਾਂ ਦੀ ਗੱਲ ਹੀ ਨਹੀਂ ਹੋਈ। ਹੁਣ ਅਰੂਸ ਆਲਮ ਸਾਰਿਆਂ ਦੇ ਜਿਹੜੇ ਜ਼ਬਾਨ ਤੇ ਹੈ, ਲੇਕਿਨ ਹੁਣ ਜਦੋਂ ਇਹ ਚਰਚਾ ਚੱਲ ਰਹੀ ਹੈ ਕਿ ਉਹਨੂੰ ਵੀਜ਼ਾ ਕਿਉਂ ਦਿੱਤਾ ਗਿਆ, ਇੱਥੇ ਬੁਲਾਇਆ ਕਿਉਂ ਗਿਆ, ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕੱਲ ਜਦੋਂ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਦੇ ਰਵੀਨ ਠੁਕਰਾਲ ਨੇ ਸੋਨੀਆ ਗਾਂਧੀ ਦੇ ਨਾਲ ਵੀ ਫੋਟੋਆਂ ਵਾਇਰਲ ਕਰ ਦਿੱਤੀਆਂ ਵੀ ਆਹ ਦੱਸੋ ਜੀ 2007 ਦੇ ਵਿੱਚ ਇਸ ਤਰ੍ਹਾਂ ਸੋਨੀਆ ਗਾਂਧੀ ਨੂੰ ਰੂਸਾ ਮਿਲਦੀ ਰਹੀ ਹੈ, ਤਾਂ ਇਹਦਾ ਮਤਲਬ ਹੈ ਕਿ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਹੁਣ ਸਿੱਧੂ ਦਾ ਜਿਹੜਾ ਕਨੈਕਸ਼ਨ ਆ ਉਹ ਵੀ ਜੋੜਿਆ ਜਾ ਰਿਹਾ ਦੂਜੇ ਪਾਸੇ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਿਹੜੇ ਇਮਰਾਨ ਖਾਨ ਨੇ ਔਰ ਫੌਜ ਮੁਖੀ ਨੇ ਕਮਰ ਜਾਵੇਦ ਬਾਜਵਾ, ਉਹਨਾਂ ਨਾਲ ਇਹਨਾਂ ਦੀ ਦੋਸਤੀ ਹੈ। ਜੇ ਸਾਡੇ ਕੈਪਟਨ ਅਮਰਿੰਦਰ ਸਿੰਘ ਨਾਲ ਇਹਨਾਂ ਦਾ ਖਤਰਾ ਹੈ ਤੇ ਭਾਰਤ ਦੀ ਸੁਰੱਖਿਆ ਦਾ ਖਤਰਾ ਉਹਨਾਂ ਦੇ ਨਾਲ ਵੀ ਹੈ। ਔਰ ਹੁਣ ਇਹ ਇਹ ਗੱਲ ਕਿੱਥੇ ਰੁਕੂਗੀ ਇਹ ਤਾਂ ਪਰਮਾਤਮਾ ਜਾਣਦਾ, ਪਰ ਹੁਣ ਇਹ ਇਹ ਗੱਲ ਜਗ ਜਾਹਰ ਹੋ ਗਈ ਹੈ ਕਿ ਅਰੂਸਾ ਵਾਲਾ ਕਾਂਡ ਹੈ ਜਿਹੜਾ ਉਹ ਕਾਂਗਰਸ ਨੂੰ ਜਿੱਥੇ ਨਵਜੋਤ ਸਿੰਘ ਸਿੱਧੂ ਨੂੰ ਮਹਿੰਗਾ ਪਏਗਾ, ਉੱਥੇ ਕੈਪਟਨ ਅਮਰਿੰਦਰ ਸਿੰਘ ਤਾਂ ਇਹ ਸ਼ਰਿਆਮ ਹੀ ਉਹ ਤਾਂ ਕਹਿ ਰਿਹਾ ਕਿ ਮੰਨ ਰਿਹਾ, ਹਾਂਜੀ ਮੇਰੀ ਦੋਸਤ ਹੈ, ਮੈਂ ਤਾਂ ਪਹਿਲਾਂ ਹੀ ਕਹਿ ਰਿਹਾ
ਮੈਂ ਤਾਂ ਓਪਨ ਸਿੱਖ। ਸੋਨੀਆ ਗਾਂਧੀ ਨਾਲ ਰੂਸਾ ਦੀ ਫੋਟੋ ਵੀ ਰਿਲੀਜ਼ ਕੀਤੀ ਹੈ ਵੀ ਆਹ ਦੇਖੋ ਜੀ, ਇਹ ਤਾਂ ਸੋਨੀਆ ਗਾਂਧੀ ਨਾਲ ਵੀ ਹੱਥ ਮਿਲਾ ਰਹੀ ਹੈ।
ਬਿਲਕੁਲ, ਇਹ ਉਦੋਂ ਗੱਲ ਚੱਲ ਰਹੀ ਸੀ ਵੀ ਜਦੋਂ ਉਹ ਕਹਿੰਦੇ ਵੀ ਤੁਸੀਂ ਇਹਦੀ ਜਾਂਚ ਕਰਾਉਣੀ ਹੈ, ਇਹਨੂੰ ਮਿਲਦੀ ਰਹੀ ਹੈ ਕਿੱਥੇ ਜਾਂਦੀ ਰਹੀ, ਤਾਂ ਉਹਨਾਂ ਨੇ ਆਖਿਆ ਵੀ ਕਾਂਗਰਸ ਹੁਣ ਇਹਦੀ ਵੀ ਜਾਂਚ ਕਰਾਏਗੀ, ਉਹ ਤਾਂ ਇੱਕ ਪੱਤਾ ਨਵਾਂ ਖੇਡਿਆ ਉਹਨਾਂ ਨੇ।
ਤੇ ਉੱਧਰ ਮੇਰਾ ਖਿਆਲ ਹੈ ਰੂਸਾ ਨੇ ਵੀ ਕੋਈ ਬਿਆਨ ਦਿੱਤਾ ਸਿੱਧੂ ਦੇ ਅਗੇਂਸਟ।
ਹਾਂਜੀ, ਇਹ ਬਿਆਨ
ਇਸ਼ਾਰੇ ਵਜੋਂ ਇਸ਼ਾਰਾਤਮਕ
ਪੁਸ਼ਟੀ ਨਹੀਂ ਹੋ ਸਕੀ। ਉਹਨਾਂ ਨੇ ਆਖਿਆ ਕਿ ਬਾਂਦਰ ਦੇ ਹੱਥ ਦੇ ਵਿੱਚ ਉਸ ਤਰ੍ਹਾਂ ਫੜਾ ਦਿੱਤਾ, ਤੇ ਹੁਣ ਕਾਂਗਰਸ ਦਾ ਕੀ ਬਣੂਗਾ, ਕਾਂਗਰਸ ਦਾ ਗੜ ਵੱਢਿਆ ਜਾਊਗਾ। ਹੁਣ ਬਾਂਦਰ ਕਿਹਨੂੰ ਕਿਹਾ, ਉਸ ਤਰ੍ਹਾਂ ਕਿਹਨੂੰ ਕਿਹਾ, ਤੇ ਇਹ ਤਾਂ ਹੁਣ ਪਰਮਾਤਮਾ ਜਾਣਦਾ। ਲੇਕਿਨ ਪੰਜਾਬ ਦੇ ਵਿੱਚ ਹੀ ਇਹ ਟਿੱਪਣੀ ਜਿਹੜੀ ਜਾਂਦੀ ਆ ਸਿੱਧੀ ਉਹ ਨਵਜੋਤ ਸਿੰਘ ਸਿੱਧੂ ਤੇ ਜਾਂਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਦਾ ਪ੍ਰਧਾਨ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ ਗਿਆ।
ਬਿੱਟਾ ਸਾਹਿਬ ਪੰਜਾਬ ਦਾ ਕੋਈ ਮਸਲਾ ਨਹੀਂ ਇਹਨਾਂ ਨੂੰ ਆਉਂਦਾ ਵੀ ਇਹ ਮਤਲਬ ਲੜਨ ਲੱਗੇ ਹੋ ਆ ਵੀ ਮੈਨੂੰ ਲੱਗਦਾ ਨਹੀਂ ਹੋਰ ਕੋਈ ਐਪੀਸੋਡ ਬਣਾ ਕੇ ਬਹਿ ਜਾਣਾ ਆ ਕਿ ਜੇ ਰੂਸਾਂ ਨੂੰ ਸਾਈਡ 'ਤੇ ਰੱਖ ਕੇ ਕੋਈ ਦੇਖੋ ਮੈਂ ਸਵੇਰ ਦਾ ਵੀ ਇਹੀ ਕਹਿੰਦਾ ਵੀ ਮਸਲਾ ਕੋਈ ਹੋਰ ਹੁੰਦਾ ਕਿਸਾਨਾਂ ਦਾ ਹੈ ਅਤੇ ਮਸਲਾ ਉੱਥੇ ਕੋਈ ਹੋਰ ਨੈਰੇਟਿਵ ਕੋਈ ਹੋਰ ਚੱਲ ਰਿਹਾ ਮਸਲਾ ਪੰਜਾਬ ਦੀ ਵਜ਼ਾਰਤ ਦਾ ਸਰਕਾਰਾਂ ਦਾ ਆ ਅਤੇ ਮਸਲਾ ਹੁਣ ਰੂਸਾਂ ਦਾ ਚੱਲ ਰਿਹਾ ਠੀਕ ਹੈ ਅਸੀਂ ਵੀ ਇਸ ਨੈਰੇਟਿਵ 'ਚ ਫਸੇ ਹੋਏ ਹਾਂ ਅਤੇ ਜਿਹੜੇ ਮੁੱਦੇ ਆ ਜਿਸ ਤਰ੍ਹਾਂ ਤੁਸੀਂ ਮੈਡੀਕਲ ਮਾਫੀਆ ਦੀ ਗੱਲ ਕੀਤੀ ਆ ਹੈ ਨਾ ਡਿਵੈਲਪਮੈਂਟ ਦੀ ਗੱਲ ਕੀਤੀ ਆ ਕੈਸ਼ ਫਲੋ ਦੀ ਗੱਲ ਕਰਨੀ ਆ ਵਪਾਰੀਆਂ ਦੀ ਗੱਲ ਕਰਨੀ ਆਮ ਲੋਕਾਂ ਦੀ ਫੈਸਿਲਿਟੀ ਆ ਉਹ ਨੋਬਡੀ ਕੇਅਰਸ ਹੈ ਨਾ ਕੋਈ ਸਕਿੱਲ ਜਿਹੜਾ ਸਕਿੱਲ ਸ਼ੋਰਟੇਜ ਆ ਪੰਜਾਬ ਦੇ ਵਿੱਚ ਕੋਈ ਪੜ੍ਹ ਕੇ ਰਾਜ਼ੀ ਨਹੀਂ ਕੋਈ ਕੰਮ ਸਿੱਖ ਕੇ ਰਾਜ਼ੀ ਨਹੀਂ ਕੋਈ ਕੰਮ ਕਰਕੇ ਰਾਜ਼ੀ ਨਹੀਂ ਹੈਗਾ ਹੈ ਨਾ ਅਤੇ ਇਹਦੀ ਚਿੰਤਾ ਕਿਸੇ ਨੂੰ ਨਹੀਂ ਇਹਦੀ ਗੱਲ ਕੋਈ ਨਹੀਂ ਕਰ ਰਿਹਾ ਸਭ ਨੂੰ ਇਹੀ ਆ ਵੀ ਮੈਨੂੰ ਕਿਹੜੀ ਖੱਡ ਮਿਲ ਜਾਵੇ ਅਤੇ ਮੈਂ ਉੱਥੋਂ ਰੇਤਾ ਪੁੱਟ ਲਾਂ ਲੋਕਾਂ ਦੇ ਭਰਤੀ ਪਾ ਦਾਂ ਇਹੀ ਮਸਲੇ ਆ ਨਾ ਪੰਜਾਬ ਦੇ
ਬਿਲਕੁਲ ਹੁਣ ਮੈਂ ਦੇਖ ਰਿਹਾ ਕੱਲ ਹੀ ਜਿਹੜੀਆਂ ਨਵੀਆਂ ਨਿਯੁਕਤੀਆਂ ਹੋ ਰਹੀਆਂ ਕਿਸੇ ਨੂੰ ਚੇਅਰਮੈਨ ਲਾਇਆ ਜਾ ਰਿਹਾ ਕਿਸੇ ਨੂੰ ਕੋਈ ਵੱਡੇ ਗੱਫੇ ਮਿਲ ਰਹੇ ਨੇ ਹਾਲਾਂਕਿ ਸਾਨੂੰ ਵੀ ਪਤਾ ਵੀ ਸਰਕਾਰ ਜਿਹੜੀ ਅੱਜ ਤੁਸੀਂ ਦੇਖੋ ਵੀ 24 ਅਕਤੂਬਰ ਹੋ ਗਈ ਹੈ ਨਵੰਬਰ ਦਸੰਬਰ ਤੇ ਜਨਵਰੀ ਮਿਡ ਦੇ ਵਿੱਚ ਤਾਂ ਚੋਣ ਜਾਬਤਾ ਲੱਗ ਜਾਣਾ ਮਤਲਬ ਕੁਛ ਦਿਨਾਂ ਦੀ ਸਰਕਾਰ ਰਹਿ ਗਈ ਹੈ 100 ਦਿਨਾਂ ਦੀ ਸੀ ਪਹਿਲਾਂ ਹੁਣ ਉਹ ਘੱਟ ਰਹੇ ਹੈ ਹਰ ਰੋਜ਼ ਘੱਟ ਰਹੇ ਹੈ ਦਿਨ ਪਰ ਇਹ ਸਭ ਦੇ ਬਾਵਜੂਦ ਜਦੋਂ ਇਹ ਪਤਾ ਹੈ ਵੀ ਇਲੈਕਸ਼ਨ ਹੋਣੇ ਨੇ ਤੇ ਹਰ ਬੰਦਾ ਇਹ ਚਾਹੁੰਦਾ ਕਿ ਮੈਂ ਕੁਛ ਨਾ ਕੁਛ ਮੈਨੂੰ ਮਿਲ ਜੇ ਮੈਨੂੰ ਕੋਈ ਸਰਕਾਰ ਦੇ ਘਰੋਂ ਗੱਫਾ ਮਿਲ ਜਾਏ ਜਾਂ ਮੇਰੇ ਚੇਅਰਮੈਨ ਦੀ ਗੱਡੀ ਮੂਹਰੇ ਲੱਗ ਜੇ ਜਾਂ ਮੇਰੇ ਕੁਛ ਨਾ ਕੁਛ ਇੱਕ ਦਫ਼ਤਰ ਮੈਨੂੰ ਮੋਹਾਲੀ ਮਿਲ ਜੇ ਚੰਡੀਗੜ੍ਹ ਮਿਲ ਜੇ ਜਾਂ ਮੈਨੂੰ ਕਿਰਾਇਆ ਭਾੜੇ ਲਈ ਕੋਈ 30,000-50,000 ਰੁਪਇਆ ਮੈਨੂੰ ਮੰਥਲੀ ਜਿਹੜੀ ਇਨਕਮ ਹੋ ਜਾਵੇ ਹਾਲਾਂਕਿ ਰਾਜਨੀਤਿਕ ਲੋਕਾਂ ਦਾ ਢਿੱਡ ਭਰਦਾ ਨਹੀਂ ਗਾ ਪਰ ਇਹ ਸਭ ਦੇ ਬਾਵਜੂਦ ਅੱਜ ਹੁਣ ਕੱਲ ਹੀ ਜਦੋਂ ਰਾਜਕੁਮਾਰ ਵੀਰਕਾ ਗੱਲ ਦੱਸ ਰਿਹਾ ਸੀਗਾ ਕਿ ਜਿਹੜੇ SC ਸਕਾਲਰਸ਼ਿਪ ਵਾਲਾ ਸਾਧੂ ਸਿੰਘ ਧਰਮਸੁੱਧ ਜਦੋਂ ਮੰਤਰੀ ਸੀ ਤਾਂ ਉਦੋਂ ਬਹੁਤ ਸਾਰੀਆਂ ਐਸੀਆਂ ਵਿਦਿਅਕ ਸੰਸਥਾਵਾਂ ਨੂੰ ਜਿਹੜਾ ਕੇਂਦਰ ਸਰਕਾਰ ਵੱਲੋਂ ਜਿਹੜਾ ਸਕਾਲਰਸ਼ਿਪ ਦਾ ਪੈਸਾ ਆਉਂਦਾ SC ਬੱਚਿਆਂ ਦੇ ਲਈ ਤਾਂ ਉਹਨਾਂ ਨੇ 100 ਕਰੋੜ ਰੁਪਇਆ ਰਿਕਵਰ ਕਰਨ ਦੀ ਗੱਲ ਕਹੀ ਹੈ ਗੁਰਮਿਤ 800 ਕਰੋੜ ਰੁਪਏ ਦਾ ਉਹ ਮੁਕਾਬਲਾ ਹੈਗਾ ਜਿਹਦੇ ਵਿੱਚ ਪ੍ਰਾਈਵੇਟ ਇੰਸਟੀਚਿਊਟ ਵੀ ਹੈਗੇ ਨੇ ਤੇ ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ ਜਾਂ ਤਾਂ ਬੰਦੇ ਬਣ ਕੇ ਪੈਸੇ ਭਰ ਦਿਓ ਨਹੀਂ ਤੁਹਾਡੇ ਲਈ ਦਰਵਾਜ਼ੇ ਖੁੱਲੇ ਆ ਹੁਣ ਕੋਈ ਨਾ ਕੋਈ ਵੱਡੀ ਡੀਲ ਹੋ ਜਾਣੀ ਹੈ ਥੋੜੇ ਦਿਨਾਂ ਦੇ ਵਿੱਚ ਉਦੋਂ ਬਾਅਦ ਇਲੈਕਸ਼ਨ ਆ ਜਾਣੇ ਆ ਤਾਂ ਉਹਨਾਂ ਦਾ ਜਿਹੜਾ ਰਾਜਨੀਤਿਕ ਲੋਕਾਂ ਦਾ ਇਲੈਕਸ਼ਨ ਫੰਡ ਹੈ ਉਹ ਇਧਰੋਂ ਪੂਰਾ ਹੋ ਜਾਣਾ ਕਿਸੇ ਨੇ ਨੀ ਪੁੱਛਣਾ ਗਾਂ ਵਾਲੀ ਸਰਕਾਰ ਜਿਹੜੀ ਆਉਣੀ ਆ ਉਦੋਂ ਬਾਅਦ ਉਹ ਫਿਰ ਉਹੀ ਸਿਸਟਮ ਹਰ ਬੰਦਾ ਜਿਹੜੇ ਇੰਡਸਟਰੀਅਲਿਸਟ ਹੈ ਜਾਂ ਜਿਹੜੇ ਦੂਸਰੇ ਬੰਦੇ ਆ ਉਹ ਸਫ਼ਰ ਕਰ ਰਹੇ ਨੇ ਉਹ ਸੋਚ ਰਹੇ ਨੇ ਕਿ ਹੁਣ ਅਸੀਂ ਪੰਜਾਬ ਦੇ ਵਿੱਚ ਕੋਈ ਬਿਜ਼ਨਸ ਨਹੀਂ ਕਰਨਾ ਪੰਜਾਬ ਦੇ ਵਿੱਚ ਜਿਹੜੀ ਅਫਸਰਸ਼ਾਹੀ ਆ ਉਹ ਕਦੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਰਾਹੀਂ ਕਦੇ ਕਿਸੇ CRU ਦੇ ਰਾਹੀਂ ਜਾਂ ਕਦੇ ਕਿਸੇ ਹੋਰ ਆਪਣੇ ਸਿਸਟਮ ਦੇ ਰਾਹੀਂ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਲੱਗੀ ਹੈ ਪੰਜਾਬ ਦਾ ਰੈਵਨਿਊ ਘੱਟ ਰਿਹਾ ਕਿਸਾਨੀ ਅੰਦੋਲਨ ਕਰਕੇ ਪੰਜਾਬ ਦੇ ਵਿੱਚ ਕੋਈ ਇਨਵੈਸਟਮੈਂਟ ਨਹੀਂ ਆ ਰਹੀ ਲੇਕਿਨ ਇਸ ਸਭ ਦੇ ਬਾਵਜੂਦ ਵੀ ਅਫਸਰਸ਼ਾਹੀ ਜਿਹੜੀ ਹੈਗੀ ਹੈ ਜਾਂ ਪੋਲੀਟੀਕਲ ਬੰਦੇ ਆ ਉਹ ਅੱਖਾਂ ਮੀਚੀ ਬੈਠੇ ਆ ਅਫਸਰਾਂ ਨੂੰ ਤਾਂ ਕੋਈ ਪੰਜਾਬ ਨਾਲ ਚਿਹੇਤਾ ਹੀ ਨਹੀਂ ਮੰਨ ਲਓ UP ਤੋਂ IPS ਆਇਆ ਹੋਵੇ ਪੰਜਾਬ ਤੇ ਉਹ ਪੰਜਾਬ ਦੀ ਗੱਲ ਥੋੜ੍ਹੀ ਕਰੂਗਾ ਉਹਨੂੰ ਤਾਂ ਇਹ ਹੈ ਵੀ ਮੈਂ ਆਪਣੀ ਨੌਕਰੀ ਕਰਨੀ ਤੇ ਮੈਂ ਚਲਾ ਜਾਵਾਂ ਜੇ ਪੰਜਾਬ ਦਾ ਕੋਈ ਪੜ੍ਹਿਆ ਲਿਖਿਆ IPS ਜਾਂ IAS ਲੱਗਿਆ ਹੋਏਗਾ ਤੇ ਉਹਨੂੰ ਥੋੜ੍ਹਾ ਦਰਦ ਹੋਏਗਾ ਕਿ ਮੈਂ ਪੰਜਾਬ ਨੂੰ ਸੁਧਾਰਨਾ ਹੈ ਚੰਗੇ ਡਿਪਟੀ ਕਮਿਸ਼ਨਰ ਹੈਗੇ ਨੇ ਪੰਜਾਬ ਦੇ ਵਿੱਚ ਜਿਹੜੇ ਸੋਚਦੇ ਨੇ ਲੁਧਿਆਣੇ ਜਿਵੇਂ ਵਰਿੰਦਰ ਅਗਰਵਾਲ ਨੇ ਆਪਣੇ ਤਰਨ ਤਾਰਨ ਸਰਦਾਰ ਕੁਲਵੰਤ ਸਿੰਘ ਨੇ ਡਾਕਟਰ ਸੁਖਚੈਨ ਸਿੰਘ ਕਮਿਸ਼ਨਰ ਨੇ ਅੰਮ੍ਰਿਤਸਰ ਇਹ ਬੰਦੇ ਸੋਚਦੇ ਨੇ ਕਿ ਪੰਜਾਬ ਦਾ ਕੁਛ ਨਾ ਕੁਛ ਹੋਵੇ ਪਰ ਜਿਹੜੀ ਤਾਣੀ ਉਲਝ ਗਈ ਇਹ ਬਹੁਤ ਔਖਾ ਹੋ ਗਿਆ
ਮਿੱਟਾ ਸਾਹਿਬ ਚਿੰਤਾਜਨਕ ਹੈ ਖੈਰ ਆਪਾਂ ਖੁਲਾਸੇ ਕਰਦੇ ਰਹਾਂਗੇ ਆਪਾਂ ਹੁੱਕਾ ਦਿੰਦਾ ਰਹਾਂਗੇ ਦੱਸਦੇ ਰਹਾਂਗੇ ਡਿਸਕਸ਼ਨ ਕਰਦੇ ਰਹਾਂਗੇ ਇਹ ਸਾਡੀ ਗੱਲਬਾਤ ਵੀ ਕੋਈ ਅਲਟੀਮੇਟ ਨਹੀਂ ਹੈਗੀ ਜਾਂ ਅੰਤਮ ਸੱਚਾਈ ਨਾ ਸਮਝ ਲਓ ਅਸੀਂ ਸਾਰੇ ਸਰੋਤਿਆਂ ਨੂੰ ਇਹ ਕਹਿੰਦੇ ਹਾਂ ਕਿ ਥੋੜ੍ਹੀ ਜਿਹੀ ਨਿਗਾਹ ਆਪ ਰੱਖੋ ਅਨੈਲਿਸਿਸ ਸੁਣੋ ਕਰੋ ਸਾਡੇ ਨਾਲ ਵੀ ਸਾਂਝ ਪਾਵੋ ਤੋ ਬੜੇ ਆਰਾਮ ਦੇ ਨਾਲ ਸਾਰੇ ਸਰੋਤੇ ਸਾਡੇ ਨਾਲ ਜੁੜਦੇ ਨੇ ਸੁਣਦੇ ਨੇ ਅਤੇ ਬਿੱਟਾ ਸਾਹਿਬ ਇੱਕ ਬੇਨਤੀ ਹੈ ਕਿ ਉਹ ਡਾਕਟਰ ਸਿੱਧੂ ਹੁਣਾਂ ਨੂੰ ਜ਼ਰੂਰ ਆਪਾਂ ਕੋਂਟੈਕਟ ਕਰਨਾ ਆਉਣ ਵਾਲੇ ਦਿਨਾਂ 'ਚ ਅਤੇ ਤੁਸੀਂ ਉਹਨਾਂ ਨਾਲ ਨਾ ਤੁਸੀਂ ਡੀਪ ਗੱਲ ਉਹਨਾਂ ਨਾਲ ਕਰਿਓ ਅਤੇ ਆਪਾਂ ਨਸ਼ਰ ਕਰਾਂਗੇ ਫਿਰ ਉਹਨਾਂ ਦੀਆਂ ਗੱਲਾਂ ਹੋਰ ਵੀ ਕਈ ਮੁੱਦਿਆਂ 'ਤੇ ਉਹਨਾਂ ਨੂੰ ਪਤਾ ਹੋਣਾ ਜ਼ਿਆਦਾ ਡੀਪ ਸਾਡੇ ਨਾਲੋਂ ਸੋ ਆਪਾਂ ਲੈਂਦੇ ਹਾਂ ਇਜਾਜ਼ਤ ਬੇਟਾ ਸਾਹਿਬ, ਕਾਫ਼ੀ ਗੱਲਾਂ ਬਾਤਾਂ ਹੋ ਗਈਆਂ, ਸਮੇਂ ਦਾ ਪਤਾ ਨਹੀਂ ਲੱਗਿਆ ਗੱਲਾਂ ਗੱਲਾਂ ਦੇ ਵਿੱਚ, ਅਤੇ ਵੈਸੇ ਉੱਦਾਂ ਜਾਂਦੇ ਜਾਂਦੇ ਥੋੜ੍ਹੇ ਹਾਸੇ ਵੱਲੋਂ ਗੱਲ ਕਰ ਲੈਂਦੇ ਹਾਂ ਕਿ ਜਦੋਂ ਆਪਾਂ ਕਿਸੇ ਦੀ ਨਿੰਦਾ ਚੁਗਲੀ ਕਰਦੇ ਹੁੰਦੇ ਨਾ, ਫਿਰ ਨਹੀਂ ਟਾਈਮ ਦਾ ਪਤਾ ਲੱਗਦਾ, ਜਦੋਂ ਕਿਤੇ ਪਾਠ ਕਰਨ ਬਹਿ ਜਾਈਏ ਤਾਂ ਲੱਤਾਂ ਇੱਦਾਂ ਆਕੜ ਜਾਂਦੀਆਂ ਕਿ ਰਹੇ ਰੱਬ ਦਾ ਨਾਮ, ਮਤਲਬ ਰੱਬ ਨੂੰ ਚੇਤੇ ਕਰਦੇ ਕੋਈ ਦੁੱਖ ਦਰਦ ਨਹੀਂ ਹੁੰਦਾ, ਬਹੁਤ ਦੁੱਖ ਦਰਦ ਹੁੰਦਾ ਅਤੇ ਇੱਦਾਂ ਦੀਆਂ ਗੱਲਾਂ ਸਾਡੇ ਵਰਗੀਆਂ ਕਰਦੇ ਟਾਈਮ ਦਾ ਪਤਾ ਵੀ ਨਹੀਂ ਲੱਗਦਾ, ਦੇਖ ਲਓ ਕਿਆ ਬਾਤ ਹੈ।
ਬਿਲਕੁਲ, ਕੱਲ ਵੀ ਬੀਬੀ ਜਗੀਰ ਕੌਰ ਨਾਲ ਵੀ ਇਹ ਗੱਲ ਹੋ ਰਹੀ ਸੀ, ਉਹਨਾਂ ਨੇ ਸਾਰੀਆਂ ਗੱਲਾਂ ਦੱਸੀਆਂ, ਕਹਿੰਦੇ ਜੀ ਕੀ ਕਰੀਏ, ਸਾਡੀ ਗੱਲ ਲੋਕ ਨੈਗੇਟਿਵ ਜ਼ਿਆਦਾ ਸੁਣਨਾ ਚਾਹੁੰਦੇ, ਜੇ ਅਸੀਂ ਕਹੀ ਵੀ ਅਸੀਂ ਆਹ ਕੀਤਾ ਆਹ ਕੀਤਾ ਤੇ ਫਿਰ ਸਾਨੂੰ ਲੋਕ ਕਹਿੰਦੇ ਵੀ ਇਹ ਤਾਂ ਤੁਹਾਡਾ ਫਰਜ਼ ਬਣਦਾ ਸੀ, ਗੁਰੂ ਦੀ ਗੋਲਕ ਤੁਹਾਡੇ ਕੋਲੇ ਹੈ, ਤੁਸੀਂ ਸਾਨੂੰ ਬਿਠਾਓ, ਅਸੀਂ ਵੀ ਇੱਦਾਂ ਕਰ ਸਕਦੇ ਹਾਂ। ਸੋ ਉਹ ਕਹਿੰਦੇ ਕਿ ਜਿਹੜੀ ਪੋਜ਼ਿਟਿਵਿਟੀ ਹੈ ਜਾਂ ਜਿਹੜੀ ਹਾਂ ਪੱਖੀ ਦੀ ਗੱਲ ਹੈ, ਇਹਨੂੰ ਬਹੁਤ ਘੱਟ ਲੋਕ ਲਾਈਕ ਕਰਦੇ ਆ। ਇੱਕ ਸੋਸ਼ਲ ਮੀਡੀਆ ਨੇ ਰਹਿੰਦੀ ਖੁੰਦੀ ਕਸਰ ਵਾਲੀ ਕੱਢ ਦਿੱਤੀ, ਇੱਕ ਮੇਰੇ ਵਰਗੇ ਜਿਹੜੇ ਅਨਪੜ੍ਹ ਪੱਤਰਕਾਰਾਂ ਨੇ, ਉਹ ਖ਼ਬਰ ਦਾ ਹੈਡਿੰਗ ਕੁਛ ਹੋਰ ਹੁੰਦਾ, ਥੰਬਨੇਲ ਕੁਛ ਹੋਰ ਹੁੰਦਾ, ਵਿੱਚੋਂ ਕੁਛ ਹੋਰ ਨਿਕਲਦਾ ਹੁੰਦਾ ਕਿ ਬੀਬੀ ਨੇ ਪਾਤੇ ਪਟਾਕੇ, ਤੇ ਹਾਲਾਂਕਿ ਗੱਲ ਕੁਛ ਵੀ ਨੀ ਹੁੰਦੀ ਵਿੱਚ,
ਕਰਤਾ ਵੱਡਾ ਐਲਾਨ
ਉਸ
ਆ ਗਈ ਵੱਡੀ ਖ਼ਬਰ,
ਕਰਤਾ ਵੱਡਾ
ਆ ਗਈ ਵੱਡੀ ਖ਼ਬਰ ਵੱਡੀ ਆ ਗਈ,
ਬਿਲਕੁਲ। ਸੋ ਉਹ ਇਸ ਤਰ੍ਹਾਂ ਦੀ ਜਿਹੜੀਆਂ ਗੱਲਾਂ ਹੈਗੀਆਂ ਨੇ, ਉਹ ਸਾਨੂੰ ਜਦੋਂ ਸਰਵ ਕਰ ਰਹੇ ਹੈ ਅਸੀਂ ਉਸ ਤਰ੍ਹਾਂ ਦੇ ਆਦੀ ਹੁੰਦੇ ਜਾਂਦੇ ਹਾਂ। ਸੋ ਚੰਗੇ ਨੂੰ ਚੰਗਾ ਕਹਿਣਾ, ਮਾੜੇ ਨੂੰ ਮਾੜਾ ਕਹਿਣਾ, ਇਹ ਇਹ ਗੱਲ ਜਿਹੜੀ ਹੈਗੀ ਹੈ ਉਹ ਅੱਜ ਦੀ ਘੜੀ ਮੈਨੂੰ ਲੱਗਦਾ ਠੀਕ ਠੀਕ ਜਿਹੜੀ ਤਰੀਕੇ ਨਾਲ ਨਹੀਂ ਹੋ ਰਹੀ।
ਠੀਕ ਹੈ ਬੇਟਾ ਸਾਹਿਬ, ਲੈਣੇ ਇਜਾਜ਼ਤ, ਫਿਰ ਮਿਲਦੇ ਹਾਂ ਅਗਲੇ ਹਫ਼ਤੇ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰਾਨਾ ਜੀ।
ਜੀ ਸ਼ੁਕਰੀਆ, ਜੀ ਸ਼ੁਕਰੀਆ ਜੀ।
ਸੋ ਪਿਆਰਿਓ, ਸਮਾਂ ਕਾਫ਼ੀ ਹੋ ਗਿਆ ਅਤੇ ਆਪਾਂ ਵੀ ਹੁਣ ਵਿਦਾ ਲੈਂਦੇ ਹਾਂ, ਅਤੇ ਅੱਜ ਐਤਵਾਰ ਹੈ, ਗੁਰੂ ਘਰ ਜਾਓ, ਮੱਥਾ ਟੇਕੋ, ਸੰਗਤਾਂ ਨੂੰ ਮਿਲੋ, ਹੁਣ ਦੁਬਾਰਾ ਖੁੱਲ੍ਹਿਆ ਸਾਰਾ ਕੁਛ, ਇਸ ਦਾ ਆਨੰਦ ਮਾਣੋ, ਅਤੇ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਪਾ ਦੇਵਾਂਗੇ, ਅਤੇ ਅਗਰ ਕੋਈ ਫੀਡਬੈਕ ਹੈ ਸਾਨੂੰ ਦੱਸਣਾ ਚਾਹੁੰਦੇ ਹੋ ਤਾਂ ਜ਼ਰੂਰ ਈਮੇਲ ਦੇ ਰਾਹੀਂ ਕਰੋ। ਸੋ ਇੰਨਾ ਕੁਛ ਕਹਿੰਦਾ ਹੋਇਆ ਮੈਂ ਲੈਣਾ ਇਜਾਜ਼ਤ, ਅਤੇ ਪ੍ਰੋਗਰਾਮ ਚੱਲਦੇ ਰਹਿਣਗੇ 24 ਘੰਟੇ, ਸੱਤੋ ਦਿਨ ਜੁੜੇ ਰਹੋ ਹਰਮਨ ਰੇਡੀਓ ਨਾਲ, ਰੱਬ ਰਾਖਾ।